ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ।
ਸ਼ਿਕਾਗੋ ਦਾ 24 ਘੰਟੇ 7 ਦਿਨ ਚੱਲਣ ਵਾਲਾ ਪਹਿਲਾ ਪੰਜਾਬੀ ਰੇਡੀਓ।
ਦੋਸਤੋ, ਇਹ ਸੀ ਇੱਕ ਪੈਗਾਮ ਰੇਡੀਓ ਚੰਨ ਪਰਦੇਸੀ ਵੱਲੋਂ। ਆਵਾਜ਼ ਦੀ ਮਾਰਫਤ ਰੇਡੀਓ ਚੰਨ ਪਰਦੇਸੀ ਨਾਲ ਜੁੜੇ ਹੋਏ ਬਹੁਤ ਹੀ ਸਤਿਕਾਰਤ ਤੇ ਦਾਨਸ਼ਵਰ ਦੋਸਤੋ, ਤੁਹਾਡੀ ਖਿਦਮਤ ਚ ਸਾਡੇ ਮਸਲੇ ਤੇ ਸਾਂਝਾਂ ਦੇ ਪ੍ਰੋਗਰਾਮ ਦੀ ਅਗਲੀ ਕਿਸ਼ਤ ਲੈ ਕੇ ਹਾਜ਼ਰ ਹੋਇਆ ਹਾਂ। ਮੈਂ ਹਾਂ ਆਪ ਜੀ ਦਾ ਮੇਜ਼ਬਾਨ ਗੁਰਬਚਨ ਮਾਨ। ਪ੍ਰੋਗਰਾਮ ਵਿਚ ਆਪ ਸਭ ਦਾ ਨਿੱਘਾ ਸਵਾਗਤ ਹੈ। ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਤੁਹਾਨੂੰ ਜਾਣ ਕੇ ਪ੍ਰਸੰਨਤਾ ਹੋਏਗੀ ਕਿ ਮੇਰੇ ਇਸ ਪ੍ਰੋਗਰਾਮ ਦੇ ਖਾਸ ਮਹਿਮਾਨ ਹਨ ਸਰਦਾਰ ਕੁਲਬੀਰ ਸਿੰਘ ਦਿੱਲੀ, ਸਾਬਕਾ ਅਸਿਸਟੈਂਟ ਜਨਰਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ, ਜੋ ਦਿੱਲੀ ਵਿਖੇ ਧਾਰਮਿਕ ਗਤੀਵਿਧੀਆਂ ਨਾਲ ਜੁੜੇ ਰਹਿੰਦੇ ਨੇ। ਉਨ੍ਹਾਂ ਨਾਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਯਾਨੀ AISSF ਦੇ ਇਤਿਹਾਸ ਬਾਰੇ, ਇਸ ਸੰਸਥਾ ਨਾਲ ਜੁੜੀਆਂ ਵੱਡੀਆਂ ਸ਼ਖਸੀਅਤਾਂ ਬਾਰੇ, ਜਿਵੇਂ ਸਰਦਾਰ ਹੁਕਮ ਸਿੰਘ, ਸਾਬਕਾ ਸਪੀਕਰ ਲੋਕ ਸਭਾ ਸਰਦਾਰ ਸਰੂਪ ਸਿੰਘ, ਜੋ ਇਸ ਸੰਸਥਾ ਦੇ ਪਹਿਲੇ ਪ੍ਰਧਾਨ ਮੰਨੇ ਜਾਂਦੇ ਨੇ, ਸਰਦਾਰ ਸੁਰਜੀਤ ਸਿੰਘ ਬਰਨਾਲਾ ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਵੀ ਰਹੇ, ਇਨ੍ਹਾਂ ਦੇ ਨਾਲ ਅਮਰ ਸਿੰਘ ਅੰਬਾਲਵੀ, ਡਾਕਟਰ ਜਸਵੰਤ ਸਿੰਘ ਨੇਕੀ, ਦੁਨੀਆਂ ਦੇ ਵਿਚ ਜਾਣੇ ਗਏ ਬਹੁਤ ਵੱਡੇ ਬੰਦਿਆਂ ਦੇ ਵਿਚੋਂ ਨੇ। ਉਨ੍ਹਾਂ ਦੀਆਂ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਸ ਤੋਂ ਇਲਾਵਾ ਪ੍ਰਿੰਸੀਪਲ ਸਤਬੀਰ ਸਿੰਘ, ਭਾਈ ਹਰਬੰਸ ਲਾਲ ਜੀ, ਇਹ ਸਾਰੇ ਵੱਡੀਆਂ ਸ਼ਖਸੀਅਤਾਂ, ਵੱਡੇ ਮੋਹਤਵਰ ਲੋਕ ਸਨ ਜਿਹੜੇ ਇਸ ਸੰਸਥਾ ਨਾਲ ਜੁੜੇ ਰਹੇ। ਇਸ ਸੰਸਥਾ ਰਾਹੀਂ ਪੰਜਾਬ ਦੀ ਰਾਜਨੀਤੀ ਤੇ ਜ਼ਿਕਰਯੋਗ ਪ੍ਰਭਾਵ ਪਏ, ਇਸ ਬਾਰੇ ਡਿਟੇਲ ਵਿਚ ਅਸੀਂ ਚਰਚਾ ਕਰਾਂਗੇ। ਇਸ ਦੇ ਨਾਲ ਹੀ ਮੈਂ ਮੁੱਢਲੀ ਜਾਣਕਾਰੀ ਦੇ ਕਾਰਜ ਨੂੰ ਇੱਥੇ ਹੀ ਸਮੇਟਦਿਆਂ ਹੋਇਆਂ ਸਰਦਾਰ ਕੁਲਬੀਰ ਸਿੰਘ ਜੀ ਨੂੰ ਰੇਡੀਓ ਚੰਨ ਪਰਦੇਸੀ ਦੇ ਮੰਚ ਤੇ ਆਉਣ ਲਈ, ਖੁਸ਼ਾਮਦੀ ਤੇ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ। ਸਰ ਕੁਲਬੀਰ ਸਿੰਘ ਜੀ, ਤੁਸੀਂ ਰੇਡੀਓ ਚੰਨ ਪਰਦੇਸੀ ਦੇ ਸਰੋਤਾ ਸਮੂਹ ਨੂੰ ਮੁਖਾਤਬ ਹੋ ਜੀ, ਕੀ ਕਹਿਣਾ ਚਾਹੋਗੇ ਜੀ?
ਮੈਂ ਸਾਰੇ ਸਰੋਤਾ ਸਮੂਹ ਨੂੰ, ਸਭ ਤੋਂ ਪਹਿਲਾਂ ਮੈਂ ਗੁਰਪੰਜ ਸਿੰਘ ਬਾਨ ਦਾ ਧੰਨਵਾਦ ਕਰਦਾ ਕਿ ਮੈਨੂੰ ਇਹਨਾਂ ਨੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਸੰਬੋਧਨ ਕਰਨ ਦਾ, ਗੱਲ ਕਰਨ ਦਾ ਮੌਕਾ ਦਿੱਤਾ, ਤੇ ਮੈਂ ਸਾਰੇ ਸਰੋਤਾ ਸਮੂਹ ਨੂੰ ਆਪਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਅਰਜ਼ ਕਰਨਾ
ਜੀ। ਜਿਵੇਂ ਮੈਂ ਹੁਣੇ ਅਰਜ਼ ਕੀਤੀ ਸੀ ਕਿ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਸ਼ਾਨਦਾਰ ਉਹਨੇ ਆਪਣਾ ਰੋਲ ਨਿਭਾਇਆ, ਭਾਈ ਅਮਰੀਕ ਸਿੰਘ ਜੀ ਜੋ ਸੰਤ ਜਰਨੈਲ ਸਿੰਘ ਹੁਣਾਂ ਦੇ ਬਹੁਤ ਕਰੀਬੀ ਮੰਨੇ ਜਾਂਦੇ ਸੀਗੇ, ਫੈਡਰੇਸ਼ਨ ਦੇ ਸ਼ਾਇਦ ਅਖੀਰਲੇ ਪ੍ਰਧਾਨ ਸਨ, ਜੋ ਆਪਰੇਸ਼ਨ ਬਲੂ ਸਟਾਰ ਵੇਲੇ ਸ਼ਹੀਦੀ ਪਾ ਗਏ। ਸੋ ਇਸ ਸੰਸਥਾ ਦਾ ਬਹੁਤ ਮਾਣ ਮੱਤਾ ਇਤਿਹਾਸ ਰਿਹਾ ਤੇ ਇਹਦੇ ਬਾਰੇ ਜਾਣਕਾਰੀ ਮੇਰੇ ਖਿਆਲ ਸਰੋਤਿਆਂ ਲਈ ਬਹੁਤ ਲਾਜ਼ਮੀ ਹੈ, ਔਰ ਇਹਨੇ ਕਰਕੇ ਬਹੁਤ ਜੁੜੇ ਹੋਏ ਲੋਕ ਨੇ, ਚਾਹਵਾਂਗੇ ਕਿ ਉਹਨਾਂ ਦੇ ਨਾਲ ਇਹ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾਣ। ਅੱਜ ਦੀ ਗੱਲਬਾਤ ਸਰ ਕੁਲਬੀਰ ਸਿੰਘ ਜੀ, ਤੁਸੀਂ ਜਿਸ ਵੀ ਨੁਕਤੇ ਤੋਂ ਚਾਹੋ ਕਰ ਸਕਦੇ ਹੋ, ਉਹਦੇ ਇਤਿਹਾਸ ਤੋਂ, ਉਹਦੀ ਸ਼ਖਸੀਅਤ ਬਾਰੇ, ਜਿੱਥੋਂ ਵੀ ਤੁਹਾਡਾ ਜੀ ਕਰੇ, ਇਸੇ ਕਰਕੇ ਮੈਂ ਉਹਦੀਆਂ ਆਊਟਲਾਈਨ ਜਿਹੜੀਆਂ ਹੈਗੀਆਂ ਨੇ ਉਹਨਾਂ ਬਾਰੇ ਥੋੜੀ ਜਿਹੀ ਬੇਨਤੀ ਕੀਤੀ ਸੀ ਜੀ।
ਠੀਕ ਹੈ ਜੀ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਜਿਹੜੀ ਸਥਾਪਨਾ ਸੀ ਉਹ 1913-1944 ਨੂੰ ਹੋਈ ਸੀ, ਤੇ ਇਹਦੀ ਜਿਹੜੀ ਕਾਢ ਸੀ ਫੈਡਰੇਸ਼ਨ ਦੀ, ਉਹ ਸਿੱਖ ਪੰਥ ਦੇ ਦਿਮਾਗ ਮੰਨੇ ਜਾਂਦੇ, ਗਿਆਨੀ ਕਿਰਪਾਲ ਸਿੰਘ ਦਾ ਇਹ ਦਿਮਾਗ ਸੀ ਕਿ ਵੀ ਸਿੱਖ ਸਟੂਡੈਂਟ ਤੇ ਸਿੱਖਾਂ ਦੀ ਜਥੇਬੰਦੀ ਬਣਾਈ ਜਾਏ ਵਿਦਿਆਰਥੀਆਂ ਦੀ, ਕਿਉਂਕਿ ਉਸ ਵੇਲੇ ਦੂਜੇ ਧਰਮਾਂ ਦੀਆਂ ਜਿਵੇਂ ਮੁਸਲਿਮ ਸਟੂਡੈਂਟ ਫੈਡਰੇਸ਼ਨ ਸੀ, ਕਮਿਊਨਿਸਟਾਂ ਦੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਸੀ, ਇਹ ਕਾਫੀ ਜਥੇਬੰਦੀਆਂ ਕੰਮ ਕਰ ਰਹੀਆਂ ਸਨ, ਤੇ ਗਿਆਨੀ ਕਿਰਪਾਲ ਸਿੰਘ ਜੀ ਨੇ ਇਹ ਇਨੀਸ਼ੀਏਟਿਵ ਲਿਆ ਤੇ ਇਹਦੀ ਸਥਾਪਨਾ ਕੀਤੀ ਗਈ। ਇਹਦੀ ਮੁੱਢਲੀ ਸਥਾਪਨਾ ਦੇ ਵਿੱਚ ਸਰਦਾਰ ਸਰੂਪ ਸਿੰਘ ਜਿਹੜੇ ਇਹਦੇ ਪਹਿਲੇ ਪ੍ਰਧਾਨ ਬਣੇ ਨੇ, ਔਰ ਉਹ 1944 ਤੋਂ ਲੈ ਕੇ ਨਵੰਬਰ 1948 ਤੱਕ ਇਹਦੇ ਪ੍ਰਧਾਨ ਰਹੇ ਨੇ, ਤੇ ਇਹਨਾਂ ਨੂੰ ਜਿਹੜਾ ਕਿ ਅਮਰ ਸਿੰਘ ਅੰਬਾਲਵੀ ਜੀ ਨੂੰ ਕਿਹਾ ਜਾਂਦਾ ਹੈ ਕਿ ਹੀ ਇਜ਼ ਦੀ ਫਾਊਂਡਰ ਆਫ ਦਾ ਫਾਊਂਡਰ ਟਾਈਮ ਹੈ। ਇਹ ਉਹਨਾਂ ਨੇ ਇਹਨਾਂ ਨੂੰ ਲੱਭਿਆ, ਅਮਰ ਸਿੰਘ ਅੰਬਾਲਵੀ ਜਿਹੜੇ ਬਾਅਦ ਚੋਂ ਐਡਵੋਕੇਟ ਵੀ ਰਹੇ ਨੇ, ਤੇ ਇਹਨਾਂ ਲੋਕਾਂ ਦਾ ਬੜਾ ਵੱਡਾ ਇੱਕ ਇਤਿਹਾਸ ਹੈ, ਇਹਨਾਂ ਨੇ ਬੜੀ ਵੱਡੀ ਕੌਮ ਨੂੰ ਸੇਧ ਦਿੱਤੀ ਹੈ। ਉਸ ਟਾਈਮ ਇਹਨਾਂ ਦਾ ਨਿਸ਼ਾਨਾ ਇਹ ਸੀ ਕਿ ਵੀ ਅਜਿਹਾ ਦੇਸ਼ ਕਾਲ ਕਰਨਾ ਜਿਹਦੇ ਵਿੱਚ ਸਾਡਾ ਸਿੱਖੀ ਜਜ਼ਬਾ ਪ੍ਰਫੁੱਲਿਤ ਹੋ ਸਕੇ ਤੇ ਵਿਦਿਆਰਥੀਆਂ ਨੂੰ ਸਿੱਖੀ ਜੀਵਨ, ਸਿੱਖੀ ਸਿਧਾਂਤ, ਗੁਰਬਾਣੀ ਤੇ ਗੁਰ ਅਭਿਆਸ ਨਾਲ ਜੋੜਨਾ, ਜਿਹਦੇ ਵਾਸਤੇ ਕੈਂਪ ਹੀ ਲਾਏ ਗਏ ਤੇ ਤੁਸੀਂ ਆਪਣੇ ਦੱਸਿਆ ਸੀ ਆਪਣਾ ਪੋਸਟ ਦੇ ਚ ਕਿ ਜੇ ਫੈਡਰੇਸ਼ਨ ਦੇ ਮਣਕਿਆਂ ਬਾਰੇ ਗੱਲ ਕਰਾਂਗੇ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਿਹੜੀ ਫੈਡਰੇਸ਼ਨ ਦੇ ਮਣਕੇ ਸਨ ਸਰਦਾਰ ਸਰੂਪ ਸਿੰਘ ਤੋਂ ਸ਼ੁਰੂ ਹੋਏ, ਮੈਂ ਉਹਨਾਂ ਦੇ ਪਹਿਲੇ ਨਾਂ ਦੱਸਾਂਗਾ ਤੇ ਫਿਰ ਉਸ ਤੋਂ ਬਾਅਦ ਜਿਵੇਂ ਤੁਸੀਂ ਕਹੋਗੇ ਆਪਾਂ ਉਹਦੇ ਬਾਰੇ ਗੱਲ ਕਰਾਂਗੇ। ਇਹਨਾਂ ਦੇ ਪਹਿਲੇ ਪ੍ਰਧਾਨ ਸਨ ਸਰਦਾਰ ਸਰੂਪ ਸਿੰਘ ਜੀ, ਉਸ ਤੋਂ ਬਾਅਦ ਜਿਹੜੇ ਨੇ ਡਾਕਟਰ ਜਸਵੰਤ ਸਿੰਘ ਨਿੱਕੀ ਜੀ ਰਹੇ ਨੇ, ਫਿਰ ਅਮਰ ਸਿੰਘ ਅਬਾਲਵੀ ਜੀ ਐਡਵੋਕੇਟ, ਫਿਰ ਸਰ ਗੁਰਮੀਤ ਸਿੰਘ ਮੁਕਤਸਰ ਵਾਲੇ, ਉਹ ਤਕਰੀਬਨ 1950-51 ਦਾ ਸਮਾਂ ਹੈ। ਤੇ ਉਸ ਤੋਂ ਬਾਅਦ ਸਰਦਾਰ ਭਾਨ ਸਿੰਘ ਜਿਹੜੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਸਕੱਤਰ ਰਹੇ ਹੈ, ਭਾਈ ਹਰਬੰਸ ਲਾਲ ਜੀ ਦੇ ਨੇੜੇ ਬਣੇ ਸਿੱਖ ਪੰਥ ਦੇ ਵਿਦਵਾਨ ਨੇ ਜਿਨ੍ਹਾਂ ਨੇ ਬੜੀਆਂ ਕਿਤਾਬਾਂ ਲਿਖੀਆਂ। ਫਿਰ ਉਸ ਤੋਂ ਬਾਅਦ ਪ੍ਰਿੰਸੀਪਲ ਸੁਖਬੀਰ ਸਿੰਘ ਜੀ ਰਹੇ ਹੈ, ਫਿਰ ਪ੍ਰਿੰਸੀਪਲ ਭਰਪੂਰ ਸਿੰਘ ਜੀ, ਪ੍ਰਿੰਸੀਪਲ ਜਸਵੰਤ ਸਿੰਘ ਫੁੱਲ, ਸਰਦਾਰ ਸੁਖਜੀਤ ਸਿੰਘ ਮਾਸ, ਐਡਵੋਕੇਟ ਜਲੰਧਰ ਵਾਲੇ ਜਿਹੜੇ ਪੰਜਾਬ ਅਸੈਂਬਲੀ ਵਿਚ ਸਪੀਕਰ ਵੀ ਰਹੇ ਨੇ ਪੰਜਾਬ ਅਸੈਂਬਲੀ ਦੇ। ਉਸ ਤੋਂ ਬਰਦਾਰ ਸਰਦਾਰ ਮੱਖਣ ਸਿੰਘ ਜੀ, ਉਹ ਸਾਡੇ ਬੈਂਚ ਡਿਪਟੀ ਜਨਰਲ ਰਿਟਾਇਰ ਹੋਇਆ, ਪਹਿਲੇ ਟੀਚਰ ਸਨ ਖਾਲਸਾ ਸਕੂਲ ਦੇਵਨਗਰ ਦੇ, ਉਹ ਪ੍ਰਧਾਨ ਦੇ ਨੇ ਲੁਧਿਆਣੇ ਵਾਲੇ ਸਨ। ਫਿਰ ਇਹਨਾਂ ਤੋਂ ਬਾਅਦ ਪ੍ਰੋਫੈਸਰ ਸੁਰਜੀਤ ਸਿੰਘ ਸੰਧੂ ਜਿਹੜੇ ਕਿ ਖਾਲਸਾ ਕਾਲਜ ਜਲੰਧਰ ਦੇ ਪ੍ਰੋਫੈਸਰ ਸਨ, ਇਹ ਤਕਰੀਬਨ 1968 ਬਣੇ। ਫਿਰ ਪ੍ਰੋਫੈਸਰ ਜਗੀਰ ਸਿੰਘ ਭੁੱਲਰ ਜਿਹੜੇ ਬਾਅਦ ਚੋਂ ਮੰਤਰੀ ਵੀ ਬਣੇ ਪੰਜਾਬ ਬਹਾਦਰ ਸਰਦਾਰ ਦੇ ਸਿੰਘ, ਉਹ 1974 ਬਣੇ। ਤੇ 1978 ਦੇ ਵਿੱਚ ਭਾਈ ਅਮਰੀਕ ਸਿੰਘ ਜੀ ਇਸ ਦੇ ਜਿਹੜੇ ਪ੍ਰਧਾਨ ਬਣੇ, ਤੇ ਉਹ 1984 ਦੇ ਜਿਹੜਾ ਬਲੂ ਸਟਾਰ ਦੇ ਸਾਕੇ ਵਿੱਚ ਉਹ ਸ਼ਹੀਦ ਹੋ ਗਏ। ਤੇ ਇਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਜਿਹੜੇ ਫੈਡਰੇਸ਼ਨ ਦੇ ਫਾਊਂਡਰ ਪ੍ਰਧਾਨ ਸਨ ਸਰਦਾਰ ਸੂਰਜ ਸਿੰਘ ਜੀ ਨੇ, ਉਹਨਾਂ ਨੇ ਸਾਡੇ ਦਿੱਲੀ ਬੜੀ ਮੀਟਿੰਗ ਦੀ ਗੱਲ ਦੱਸੀ ਕਿ ਬਈ ਹੁਣ ਜਿਹੜੀ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਇਹਦਾ ਪ੍ਰਧਾਨ ਸ਼ਹੀਦ ਹੋ ਗਿਆ ਹੈ ਤੇ ਹੁਣ ਕੋਈ ਜਿਹੜੀ ਫੈਡਰੇਸ਼ਨ ਐਸੇ ਨਹੀਂ ਹੈਗੇ, ਤੇ ਜਿਹੜੀਆਂ ਫੈਡਰੇਸ਼ਨ ਨੇ ਉਹ ਕਾਬਿਲ ਹੁੰਦੇ ਨੇ, ਮੋਰ ਓਵਰ ਉਹ ਜਿਹੜੇ ਲੋਕ ਨੇ ਵਿਦਿਆਰਥੀ ਵੀ ਨਹੀਂ ਹੈਗੇ। ਤੇ ਅੱਜ ਵੀ ਜਿਹੜੀਆਂ ਪੰਜਾਬ ਚ ਫੈਡਰੇਸ਼ਨ ਹੈਗੀਆਂ ਨੇ ਉਹ ਕਾਲਜਾਂ ਸਕੂਲਾਂ ਤੱਕ ਨਹੀਂ ਹੈਗੀਆਂ, ਪਰ ਅਖਬਾਰਾਂ ਦੇ ਵਿੱਚ ਜਾਂ ਮੀਡੀਆ ਉਹ ਕਰ ਲੈਂਦੇ ਆ, ਪਰ ਉਹਨਾਂ ਜੀ ਬੰਦੇ ਜਿਹੜੇ ਜ਼ਿਆਦਾ ਚੰਗੀਆਂ ਦਾੜੀਆਂ ਵਾਲੇ ਨੇ ਜਿਹੜੇ ਸਕੂਲਾਂ ਦੇ ਸਟੂਡੈਂਟ ਨਹੀਂ ਹੈਗੇ, ਠੀਕ ਹੈ ਜੀ। ਤੇ ਦਿੱਲੀ ਦੇ ਵਿੱਚ ਇਹ ਦੱਸੋ 1970-72 ਤੋਂ ਵੇਲੇ ਜਿਹੜੀ ਫੈਡਰੇਸ਼ਨ ਸੀ ਪੰਜਾਬ ਚ ਬਿਲਕੁਲ ਇਨਐਕਟਿਵ ਹੋ ਗਈ ਸੀ, ਜਦੋਂ ਪਹਿਲੇ ਮੱਖਣ ਸਿੰਘ ਜੀ ਪ੍ਰਧਾਨ ਰਹੇ ਹੈ, ਫਿਰ ਪ੍ਰੋਫੈਸਰ ਸੁਰਜੀਤ ਸਿੰਘ ਸੰਧੂ ਜਿਹੜੇ ਜਲੰਧਰ ਦੇ ਸਨ ਉਹ ਰਹੇ ਹੈ, ਤੇ ਉਹਨਾਂ ਤੋਂ ਬਾਅਦ ਫਿਰ ਜਸਵੰਤ ਸਿੰਘ ਮਾਲਵੀ ਵਿੱਚ ਥੋੜੀ ਦੇਰ ਆਏ ਹੈ, ਸਰਦਾਰ ਬੀਰਵਿੰਦਰ ਸਿੰਘ ਦਾ ਬੜਾ ਵੱਡਾ ਰੋਲ ਹੈ ਇਹ ਫੈਡਰੇਸ਼ਨ ਨੂੰ ਐਕਟਿਵ ਕਰਨ ਦੇ, ਪਰ ਜਿਹੜੀ ਅਸਲੀ ਜਿਹੜੀ ਐਕਟਿਵ ਹੋਈ ਹੈ ਉਹ ਫੈਡਰੇਸ਼ਨ ਜਾ ਕੇ ਫਿਰ 74 ਤੇ ਜਦੋਂ ਪ੍ਰੋਫੈਸਰ ਜਗੀਰ ਸਿੰਘ ਪ੍ਰਧਾਨ ਬਣੇ ਹੈ, ਉਹਦੇ ਚ ਕਾਫੀ ਜਿਹੜੇ ਪੁਰਾਣੇ ਫੈਡਰੇਸ਼ਨ ਦੇ, ਉਸ ਤੋਂ ਪਹਿਲਾਂ ਇਹਨਾਂ ਨੇ ਸਰਦਾਰ ਸਰੂਪ ਸਿੰਘ ਨੇ ਸਿੱਖ ਫੋਰਮ ਬਣਾਇਆ ਸੀ ਜਿਹੜੇ ਪੁਰਾਣੇ ਫੈਡਰੇਸ਼ਨ ਦੇ ਬੰਦਿਆਂ ਦਾ, ਉਹਦੇ ਸਾਹ ਗੁਰਮੀਤ ਸਿੰਘ ਵੀ ਸਨ, ਡਾਕਟਰ ਜਸਵੰਤ ਸਿੰਘ ਨਿੱਕੀ ਵੀ ਸਨ, ਆਪਣਾ ਪ੍ਰਿੰਸੀਪਲ ਸੁਖਬੀਰ ਸਿੰਘ ਵੀ ਸਨ, ਸਾਰੇ ਜਿਹੜੇ ਪੁਰਾਣੇ ਫੈਡਰੇਸ਼ਨ ਦੇ ਮੁਖੀ ਸਨ, ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇਹ ਫੈਸਲਾ ਕੀਤਾ ਕਿ ਫੈਡਰੇਸ਼ਨ ਨੂੰ ਦੁਬਾਰਾ ਐਕਟਿਵ ਕੀਤਾ ਜਾਏ। ਤੇ ਉਹਦੇ ਲਈ 1973 ਦੇ ਵਿੱਚ ਪਾਉਂਟਾ ਸਾਹਿਬ ਕੈਂਪ ਲਗਾ, ਜਿਹਦੇ ਵਿੱਚ ਸਵਾ ਕਪੂਰ ਸਿੰਘ ਨੇ ਵੀ ਹਿੱਸਾ ਲਿਆ, ਗੁਰਮੀਤ ਸਿੰਘ ਜੀ ਦੇ। ਤੇ ਜਦੋਂ 1974 ਫੈਡਰੇਸ਼ਨ ਬਣੀ, ਅੰਮ੍ਰਿਤਸਰ ਬੜਾ ਵੱਡਾ ਜਨਰਲ ਇਜਲਾਸ ਹੋਇਆ ਮੰਜੀ ਸਾਹਿਬ ਹਾਲ ਦੇ ਵਿੱਚ, ਤੇ ਉਹ ਫੈਡਰੇਸ਼ਨ ਪ੍ਰੋਫੈਸਰ ਜਗੀਰ ਸਿੰਘ ਪੰਦਰ ਪ੍ਰਧਾਨ ਬਣੇ, ਤੇ ਸਰਦਾਰ ਜਗਮੀਤ ਸਿੰਘ ਬਰਾੜ ਜਿਹੜੇ ਬਾਅਦ ਚੋਂ ਟਾਈਮ ਐਮ ਪੀ ਰਹੇ ਹੈ ਉਹ ਇਸ ਦੇ ਜਨਰਲ ਸਕੱਤਰ ਬਣੇ, ਤੇ ਦਾਸ ਉਹਨਾਂ ਦੇ ਨਾਲ ਸੀਨੀਅਰ ਜੀ ਪ੍ਰਧਾਨ ਸੀ। ਮੈਂ ਦਿੱਲੀ ਦੇ ਵਿੱਚ 1972 ਤੋਂ ਲੈ ਕੇ 74 ਤੱਕ ਸੈਕਿੰਡ ਫੈਡਰੇਸ਼ਨ ਦਿੱਲੀ ਸਰਕਾਰ ਦਾ ਪ੍ਰਧਾਨ ਰਿਹਾ। 1967 ਦੇ ਵਿੱਚ 63 ਦੇ ਵਿੱਚ ਜਦੋਂ ਮੈਂ ਦਸਵੀਂ ਕਲਾਸ ਦਾ ਵਿਦਿਆਰਥੀ ਸੀ, ਮੈਂ ਪਹਿਲੀ ਵਾਰੀ ਫੈਡਰੇਸ਼ਨ ਦਾ ਪ੍ਰਾਇਮਰੀ ਮੈਂਬਰ ਬਣਿਆ, ਤੇ ਫਿਰ ਸਾਡੇ ਪ੍ਰਪਾਲ ਸਿੰਘ ਕਪੂਰ ਰਹੇ ਨੇ ਦਿੱਲੀ ਚ ਪ੍ਰੋਫੈਸਰ ਪ੍ਰਧਾਨ ਰਹੇ ਨੇ ਮੇਰੇ ਨਾਲ, ਮੈਂ ਜਦੋਂ ਸੈਕਟਰੀ ਸ਼ਰਮਾ ਦੇ ਨਾਲ, ਸਿੱਖ ਪੰਥ ਦੇ ਪ੍ਰਸਿੱਧ ਵਾਨ ਰਹੇ ਨੇ ਪ੍ਰੋਫੈਸਰ ਜਗਵਿੰਦਰ ਸਿੰਘ ਜੀ, ਉਹ ਸਾਡੇ ਦਿੱਲੀ ਦੇ ਪ੍ਰਧਾਨ ਦੇ, ਡਾਕਟਰ ਹਰਮੀਤ ਸਿੰਘ ਪ੍ਰਿੰਸੀਪਲ ਰਹੇ ਨੇ ਖਾਲਸਾ ਕਾਲਜ ਦੇ ਦਿੱਲੀ ਦੇ, ਉਹ ਸਾਡੇ ਪ੍ਰਧਾਨ ਦੇ, ਇੱਕ ਜਿਹੜੇ ਬੜਾ ਖੇਡ ਸੰਸਾਰ ਤੇ ਕਾਫੀ ਲਿਖਦੇ ਆ ਪ੍ਰਿੰਸੀਪਲ ਸਮਨ ਸਿੰਘ ਜੀ, ਉਹ ਵੀ ਦਿੱਲੀ ਸਿੱਖਿਆ ਫੈਡਰੇਸ਼ਨ ਦੇ ਪ੍ਰਧਾਨ ਰਹੇ ਨੇ, ਇੱਕ ਸਰਦਾਰ ਵਰਿਆਮ ਸਿੰਘ ਸਨ, ਇਸ ਤਰ੍ਹਾਂ ਦੇ ਕਾਫੀ ਨਾਂ ਨੇ ਜਿਹੜੇ ਮਤਲਬ ਸਾਡੇ ਵੇਲੇ ਸਨ ਜਾਂ ਉਸ ਤੋਂ ਬਾਅਦ ਰਹੇ। ਪਰ ਉਹ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਕਿ 84 ਤੋਂ ਬਾਅਦ ਜਿਹੜੀ ਫੈਡਰੇਸ਼ਨ ਕਲਕੱਤਾ ਦਿੱਲੀ ਇਹ ਸਾਰੀ ਜਗ੍ਹਾ ਖਤਮ ਹੋ ਗਿਆ ਐਕਟੀਵਿਟੀਜ਼, ਕਿਉਂਕਿ ਕੁਝ ਸਰਕਾਰ ਵੱਲੋਂ ਵੀ ਜੋ ਨਹੀਂ ਚਾਹੁੰਦੀ ਸੀ ਕਿ ਵੱਡੇ ਸਿੰਘ ਕੋਲੇ ਦਬਾਅ ਸੀ, ਪਾਬੰਦੀ ਵੀ ਲੱਗੀ ਰਹੀ ਤੇ ਜਿਹੜੇ ਕਲਕੱਤਾ ਸਰਕਲ ਬਹੁਤ ਐਕਟਿਵ ਰਿਹਾ, ਹਮੇਸ਼ਾ ਹੀ ਰਿਹਾ ਉੱਥੇ ਫੈਡਰੇਸ਼ਨ ਨੇ, ਬੜੇ ਉਹਨਾਂ ਨੇ ਕੈਂਪ ਲਾਇਆ, ਲੰਮੀ ਜਾਣਦਾ ਉਹਨਾਂ ਨੂੰ ਮੌਕਾ ਮਿਲਿਆ ਤੇ ਉੱਥੇ ਸਲਾਹ ਖਜਾਨ ਸਿੰਘ, ਸਲਾਹ ਪ੍ਰਜੋਤ ਸਿੰਘ ਐਡਵੋਕੇਟ ਤੇ ਕਾਫੀ ਲੋਕ ਉਹਨਾਂ ਨੇ, ਸਲਾਹ ਹਰਚਰਨ ਸਿੰਘ, ਉਹਨਾਂ ਲੋਕਾਂ ਨੇ ਉੱਥੇ ਕਾਫੀ ਰਿਹਾ ਤੇ ਮੈਂ ਤੁਹਾਨੂੰ ਜਿਹੜੀ ਫੈਡਰੇਸ਼ਨ ਦੇ ਸਾਰੇ ਮੰਗਾਂ ਬਾਰੇ ਗੱਲ ਕੀਤੀ ਹੈ ਤੇ ਸਰਦਾਰ ਗੁਰਮੀਤ ਸਿੰਘ 1950 ਪ੍ਰਧਾਨ ਦੇ ਸਨ ਤੇ ਉਦੋਂ ਪੰਜਾਬ ਚ ਦਿੱਲੀ ਚੋਣ ਹੋਈ, 52 ਇਲੈਕਸ਼ਨ ਹੋਈ, ਉਸ ਤੋਂ ਬਾਅਦ ਮੈਂ 53 ਦੀ ਗੱਲ ਹੈ ਜਾਂ 52 ਦੀ ਜ਼ੀਰਾ ਦੀ ਚੋਣ ਸੀ ਤੇ ਮਾਸਟਰ ਤਾਰਾ ਸਿੰਘ ਜੀ ਨੇ ਸਰਦਾਰ ਗੁਰਮੀਤ ਸਿੰਘ ਦੀ ਡਿਊਟੀ ਲਾਈ ਕਿ ਵੀ ਤੁਸੀਂ ਇਸ ਚੋਣ ਚ ਕੰਮ ਕਰਨਾ ਤੇ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਉਸ ਚੋਣ ਚ ਅਕਾਲੀ ਦਲ ਜਿੱਤਿਆ ਤੇ ਜਿਹੜਾ ਇਹਨਾਂ ਨੂੰ ਪੈਸਾ ਖਰਚ ਕਰਨ ਨੂੰ ਮਿਲਿਆ ਸੀ ਉਹਦੇ ਚੋਂ 13,000 ਰੁਪਇਆ ਬਚ ਗਿਆ ਤੇ ਉਹ ਸਰਦਾਰ ਗੁਰਮੀਤ ਸਿੰਘ ਨੇ ਜਾ ਕੇ ਮਾਸਟਰ ਤਾਰਾ ਸਿੰਘ ਦਿੱਤਾ ਵੀ ਰਿਹਾ ਜੋ ਤੁਸੀਂ ਸਾਡੀ ਡਿਊਟੀ ਲਾਈ ਸੀ, ਚੋਣ ਦਿੱਤੀ ਗਈ ਹੈ, ਜਿਹੜਾ ਪੈਸਾ ਦਿੱਤਾ ਸੀ ਇਹ ਪੈਸਾ ਬਚਿਆ ਤੇ ਮੈਂ ਇਹ ਪੈਸਾ ਵਾਪਸ ਕਰ ਰਿਹਾ ਤੇ ਮਾਸਟਰ ਜੀ ਉਹਨਾਂ ਦੀ ਇਸ ਲੇਖ ਮੁੱਤੇ ਦੇ ਇਮਾਨਦਾਰੀ ਦੇ ਬੜੇ ਪ੍ਰਸੰਨ ਹੋਏ ਤੇ ਉਹਨਾਂ ਨੂੰ ਉਹਨਾਂ ਨੇ ਸ਼੍ਰੋਮਣੀ ਕਮੇਟੀ ਦਾ ਉਦੋਂ ਜਨਰਲ ਸੈਕਟਰੀ ਬਣਾਇਆ ਉਸ ਟਾਈਮ ਤੇ ਹੈਰਾਨੀ ਇਹ ਵੀ ਹੋਏਗੀ ਕਿ ਉਹਨਾਂ ਨੇ ਕਦੀ ਸਰ ਗੁਰਮੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੀਆਂ ਮੀਟਿੰਗਾਂ ਅਟੈਂਡ ਕਰਦਿਆਂ ਜਾਂਦਿਆਂ ਕਦੀ ਕੋਈ TAG ਨਹੀਂ ਲਿਆ, ਕੋਈ ਖਰਚਾ ਨਹੀਂ ਲਿਆ। ਸੋ ਇਹ ਫੈਡਰੇਸ਼ਨ ਦੇ ਲੋਕਾਂ ਦਾ ਜਿਹੜਾ ਰਿਹਾ ਆਪਣਾ ਕਿਰਦਾਰ ਰਿਹਾ ਤੇ ਇਹਨਾਂ ਨੇ ਜਦੋਂ ਅਨੰਦਪੁਰ ਸਾਹਿਬ ਦਾ ਮਤਾ ਬਣਿਆ ਉੱਥੇ ਮੀਟਿੰਗਾਂ ਵੀ ਹੋਈਆਂ ਤੇ ਕਮੇਟੀ ਦੇ ਕਈ ਮੈਂਬਰ ਸਨ, ਪਰ ਜਿਹੜੀ ਮੁੱਖ ਭੂਮਿਕਾ ਉਹਦੀ ਫੈਡਰੇਸ਼ਨ ਦੀ ਰਹੀ ਹੈ। ਉਹ ਸਰ ਗੁਰਮੀਤ ਸਿੰਘ, ਸਰ ਕਪੂਰ ਸਿੰਘ ਦਾ ਬਹੁਤ ਵੱਡਾ ਰੋਲ ਹੈ, ਪਰ ਅਫਸੋਸ ਕਿ ਉਹ ਮਤਾ ਵੀ ਜਿਹੜਾ ਕਿ ਉਹ ਕਾਲਜਾਂ ਰਹਿ ਗਿਆ, ਉਹਦੇ ਲਈ ਮੋਰਚਾ ਵੀ ਲੱਗਾ ਪਰ ਉਹਦੇ ਚ ਕੁਛ ਸਾਨੂੰ ਮਿਲਿਆ ਨਹੀਂ ਹੈ। ਤੇ ਫੈਡਰੇਸ਼ਨ ਦੀ ਜਿਹੜੀ ਜਾਗਾ ਸਿੰਘ ਦੇ ਉੱਤੇ ਸਟੱਡੀ ਸਰਕਲ ਜਿਹੜੇ ਲਾਏ ਗਏ, ਟ੍ਰੇਨਿੰਗ ਕੈਂਪ ਲਾਏ ਗਏ, ਠੀਕ ਹੈ ਜੀ, ਉਹਦੇ ਚ ਜਦੋਂ ਗੁਰਮਤ ਟ੍ਰੇਨਿੰਗ ਕੈਂਪ ਲੱਗਦੇ ਸਨ ਉਹਨਾਂ ਚ ਸਵੇਰੇ ਬੱਚਿਆਂ ਨੂੰ ਜਲਦੀ ਉਠਾਇਆ ਜਾਂਦਾ ਸੀ ਤੇ ਉਹਦੇ ਵਿੱਚ ਪਹਿਲੇ ਨਿਤਨੇਮ ਦੀਆਂ 5 ਬਾਣੀ ਦਾ ਪਾਠ ਹੋਣਾ, ਉਸ ਤੋਂ ਬਾਅਦ ਉਹਨਾਂ ਦਾ ਨਾਸ਼ਤਾ, ਫਿਰ ਸਾਰਾ ਦਿਨ ਸਿੱਖ ਇਤਿਹਾਸ, ਗੁਰਬਾਣੀ ਤੇ ਉਹਨਾਂ ਦੇ ਲੈਕਚਰ ਕੀਤੇ ਜਾਣੇ। ਔਰ ਫੈਡਰੇਸ਼ਨ ਚੋਂ ਬੰਦੇ ਨਿਕਲ ਕੇ IAS IPS ਕੁਛ ਬੰਦੇ ਜਿਹੜੇ ਲੋਕ ਸਿਆਸਤ ਚ ਆਏ ਉਹ ਠੀਕ ਹੈ, ਬਾਹਰ ਵੀ ਮਿਲਦੇ ਚੋਂ ਬੜੇ ਵੱਡੇ ਸਾਡੇ ਇਤਿਹਾਸਕਾਰ, ਬੈਂਕਰ, ਵਕੀਲ ਤੇ ਕਾਫੀ ਜਿਹੜੇ ਸਨ ਕਿ ਕੌਮ ਨੂੰ ਫੈਡਰੇਸ਼ਨ ਦੀ ਜਿਹੜੀ ਡੀਲ ਰਹੀ ਹੈ ਤੇ ਮਤਲਬ ਹਰ ਜਿਹੜੇ ਉਹ ਲੋਕ ਇਮਾਨਦਾਰੀ ਨਾਲ ਇਕੱਠੇ ਵੀ ਹੋਏ ਨੇ, ਉਹਨਾਂ ਲੋਕਾਂ ਨੇ ਜਿਹੜਾ ਹੈ ਕਿ ਇਮਾਨਦਾਰੀ ਨਾਲ ਜਿਹੜਾ ਉਹਨਾਂ ਨੇ ਕੰਮ ਕੀਤਾ ਹੈ। ਮੈਨੂੰ ਯਾਦ ਹੈ ਕਿ 1968 ਵਿੱਚ ਫੈਡਰੇਸ਼ਨ ਦਾ ਜਿਹੜਾ ਸੀ ਸ੍ਰੀਨਗਰ ਕੈਂਪ ਲੱਗਾ, ਉਹਦੇ ਪ੍ਰੋਫੈਸਰ ਸੁਰਜੀਤ ਸਿੰਘ ਪ੍ਰਧਾਨ ਸਨ ਤੇ ਪ੍ਰਿੰਸੀਪਲ ਸੁਰਜੀਤ ਸਿੰਘ ਜੀ ਉਹ ਕੈਂਪ ਪ੍ਰਿੰਸੀਪਲ ਸਨ ਤੇ ਉਹਦੇ ਚ ਪੰਜਾਬ ਤੋਂ ਸਾਰੀ ਜ਼ਿਲ੍ਹਾ ਤੋਂ ਉੱਥੋਂ ਲੋਕ ਆਏ ਤੇ ਉਹਦੇ ਵਿੱਚ ਡਾਕਟਰ ਭਾਈ ਜੋਤ ਸਿੰਘ ਜਿਹੜੇ ਵਾਈਸ ਚਾਂਸਲਰ ਵੀ ਰਹੇ ਨੇ ਪੰਜਾਬੀ ਯੂਨੀਵਰਸਿਟੀ ਦੇ, ਉਹ ਵੀ ਸਨ ਤੇ ਉਹ ਜਦੋਂ ਲੈਕਚਰ ਕਰਦੇ ਉਹਨਾਂ ਨੇ ਖਤਮ ਕੀਤਾ ਤੇ ਉਸ ਤੋਂ ਬਾਅਦ ਸਵਾਲ ਜਵਾਬ ਹੁੰਦੇ ਸਨ ਤੇ ਇੱਕ ਵਿਦਿਆਰਥੀ ਨੇ ਉਹਨਾਂ ਨੂੰ ਪੰਜਾਬ ਤੋਂ ਪੁੱਛਿਆ ਜੀ ਕਿ ਸਿਆਸਤ ਤੇ ਸਿਆਸਤਦਾਨ ਦਾ ਕੀ ਡਿਫਰੈਂਸ ਹੈ, ਕੀ ਫਰਕ ਹੈ। ਉਹਨਾਂ ਨੇ ਬੜੀ ਸਿੰਪਲ ਪੰਜਾਬੀ ਚ ਜਵਾਬ ਦਿੱਤਾ ਕਿ ਵੀ ਜਦੋਂ ਇੱਕ ਪਿੰਡਾਂ ਚ ਖੇਤਾਂ ਦੀ ਪਗਡੰਡੀ ਹੁੰਦੀ ਹੈ, ਉਹ ਕਿਲੇ ਛੋਟੀ ਵੱਡੀ ਹੋ ਜਾਂਦੀ ਜੋ ਉੱਥੇ ਸਾਰੇ ਤੁਰਦੇ ਹੈ ਜੀ, ਉਹ ਸਿਆਸਤ ਹੈ ਤੇ ਜਿਹੜਾ ਸਭ ਨੂੰ ਧੱਕਾ ਮਾਰ ਕੇ ਅੱਗੇ ਨਿਕਲ ਜਾਏ ਉਹਨਾਂ ਨੂੰ ਸੁਣ ਕੇ, ਉਹ ਸਿਆਸਤਦਾਨ ਹੈ। ਤੇ ਉਹਨਾਂ ਨੇ ਸਾਨੂੰ ਗੁਰਮਤ ਬਾਰੇ ਉਸ ਕੈਂਪ ਚ ਜਦੋਂ ਅਸੀਂ ਕੈਂਪ ਲੱਗਾ ਤੇ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਸੀ ਤੇ ਸਾਨੂੰ ਉਹਦੇ ਉਸ ਟਾਈਮ ਉੱਥੇ ਸ਼ੇਖ ਅਬਦੁੱਲਾ ਹੁੰਦੇ ਸਨ, ਮੁੱਖ ਮੰਤਰੀ ਨਹੀਂ ਸੀ ਬਣਾਏ ਤੇ ਉਹਨਾਂ ਨੇ ਕਿਹਾ ਜੀ ਮੈਂ ਫੈਡਰੇਸ਼ਨ ਦੇ ਇਹਨਾਂ ਲੋਕਾਂ ਨੂੰ ਮਿਲਣਾ ਚਾਹੁੰਦਾ ਤੇ ਉਹ ਵੀ ਸਾਡੀ ਫੈਡਰੇਸ਼ਨ ਤੋਂ ਕਾਫੀ ਪ੍ਰਭਾਵਿਤ ਹੋਏ, ਮਿਲ ਕੇ ਸਾਡੇ ਉਹਨਾਂ ਨੇ ਸਾਡਾ ਇਤਿਹਾਸ ਸੁਣਿਆ, ਸਾਡੇ ਲੋਕਾਂ ਨੇ ਪ੍ਰਿੰਸੀਪਲ ਸੁਰਜੀਤ ਸਿੰਘ ਨੂੰ ਸਾਰੀ ਦੱਸੀ ਆਪਣਾ ਵੀ ਕਦੋਂ ਫੈਡਰੇਸ਼ਨ ਬਣੀ ਹੈ ਤੇ ਸਾਡਾ ਕੀ ਰੋਲ ਰਿਹਾ। ਤੇ ਪੰਜਾਬੀ ਸੂਬੇ ਮੋਰਚੇ ਚ ਵੀ ਫੈਡਰੇਸ਼ਨ ਦਾ ਬੜਾ ਰੋਲ ਰਿਹਾ, ਇਹਨਾਂ ਦੇ ਸੁਰਜੀਤ ਸਿੰਘ ਬਨਾਸ ਜਿਹੜੇ ਜਲੰਧਰ ਵਾਲੇ ਆ ਉਹ ਉਦੋਂ ਪ੍ਰਧਾਨ ਹੁੰਦੇ ਸਨ ਆਰਮੀ ਮਿਨਿਸਟਰ ਫੈਡਰੇਸ਼ਨ ਦੇ ਤੇ ਉਹਨਾਂ ਦੀ ਵੀ ਇਹਦੇ ਚ ਇਸ ਮੋਰਚੇ ਚ ਗ੍ਰਿਫਤਾਰੀ ਹੋਈ, ਉਹਨਾਂ ਦੀ ਡਿਊਟੀ ਲੱਗੀ। ਔਰ ਪ੍ਰਿੰਸੀਪਲ ਸੁਰਜੀਤ ਸਿੰਘ ਜਿਹੜੇ ਸਨ ਉਹ ਸ਼ਾਮ ਨੂੰ ਰੋਜ਼ ਇੱਥੇ ਲੈਕਚਰ ਦਿੰਦੇ ਸਨ ਤੇ ਉਹਨਾਂ ਦੇ ਲੈਕਚਰ ਬੜੇ ਪ੍ਰਭਾਵਸ਼ਾਲੀ ਤੇ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਸਨ ਤੇ ਇਸ ਤੋਂ ਬਾਅਦ ਇਹ ਵੀ ਹੈ ਕਿ ਜਗ੍ਹਾ ਜਗ੍ਹਾ ਤੇ ਮਤਲਬ ਹਰ ਇਲਾਕੇ ਦੇ ਵਿਚ ਸਟੱਡੀ ਸਰਕਲ ਲੱਗਣੇ ਤੇ ਸਾਡੇ ਜਿਹੜੇ ਵਿਦਵਾਨਾਂ ਨੇ ਜਾ ਕੇ ਉੱਥੇ ਬੱਚਿਆਂ ਨੂੰ ਜਿਹੜਾ ਕਿ ਸਿੱਖੀ ਬਾਰੇ ਦੱਸਣਾ। ਦੂਜੀ ਗੱਲ ਕਿ ਫੈਡਰੇਸ਼ਨ ਜਿਹੜੀ ਸੀ ਕਦੀ ਵੀ ਇੱਕ ਇੰਡੀਪੈਂਡੈਂਟ ਜਥੇਬੰਦੀ ਸੀ, ਕਦੀ ਅਕਾਲੀ ਦਲ ਦੀ ਇਹ ਕਾਰਬਨ ਕਾਪੀ ਨਹੀਂ ਬਣੀ। ਮਤਲਬ ਇਹਨਾਂ ਦੇ ਆਪਣੇ ਸਿਧਾਂਤ ਸਨ
ਤੇ
ਸਪੋਰਟ ਜ਼ਰੂਰ ਕਰਦੇ ਰਹੇ ਨੇ ਅਕਾਲੀ ਦਲ ਨੂੰ, ਮਤਲਬ ਹਰ ਮੋਰਚੇ ਤੇ ਹਰ ਵੇਲੇ। ਹਾਂਜੀ, ਤੇ ਬਾਕੀ ਜਿਹੜਾ ਕਿ ਜਸਵੰਤ ਸਿੰਘ ਸੋਹਲ ਜਿਹੜੇ ਸਨ ਇਹ ਵੀ ਪ੍ਰਧਾਨ ਰਹੇ ਨੇ, ਇਹਨਾਂ ਦਾ ਵੀ ਬੜਾ ਵੱਡਾ ਰੋਲ ਰਿਹਾ ਪੰਜਾਬੀ ਸੂਬੇ ਮੋਰਚੇ ਵੇਲੇ, ਇਹਨਾਂ ਨੇ ਕਾਫੀ ਕੰਮ ਕੀਤਾ। ਦਿੱਲੀ ਪ੍ਰੋਫੈਸਰ ਜਗਿੰਦਰ ਸਿੰਘ ਉਹਦੀ ਗ੍ਰਿਫਤਾਰੀ ਉਹਨਾਂ ਦੀ ਹੋਈ ਇਹਨਾਂ ਮੋਰਚਿਆਂ ਦੇ ਚ, ਤੇ ਇਹਨਾਂ ਲੋਕਾਂ ਦੇ ਜਿਹੜੇ ਕਿ ਬਹੁਤ ਜ਼ਿਆਦਾ ਇਹਨਾਂ ਦੀਆਂ ਸਾਡੀਆਂ ਦੇਣਗਰੀ ਆ, ਤੇ ਜਿਹੜੀ ਫੈਡਰੇਸ਼ਨ ਦੀ ਜਿਹੜੀ ਇਹਨਾਂ ਦੀ ਅਨਾਉਂਸਮੈਂਟ ਦਿੱਤੀ ਹੋਈ ਆ 73 ਚ ਹੋਈ ਆ, ਤੇ 70 ਵਿੱਚ ਇੱਕ ਫੈਡਰੇਸ਼ਨ ਜਿਹੜੀ ਸੀ ਇਲੈਕਟ ਹੋ ਗਈ ਸੀ, ਕੋਈ ਮਤਲਬ ਬਹੁਤਾ ਕੋਈ ਰੋਲ ਨਹੀਂ ਸੀ। ਉਹ ਜਿਹੜੀ ਅਨਾਉਂਸਮੈਂਟ ਦਿੱਤੀ ਫਿਰ ਬੋਂਦਾ ਸਾਹਿਬ ਦਾ ਕੈਂਪ ਲਗਾ 1973 ਦੇ ਵਿੱਚ, ਤੇ ਉੱਥੇ ਮਤਲਬ ਸਰਦਾਰ ਕਪੂਰ ਸਿੰਘ ਕੈਂਪ ਨੂੰ ਸੰਬੋਧਨ ਕਰਦੇ ਰਹੇ, ਸਰ ਗੁਰਦੀਪ ਸਿੰਘ ਹੋਰ ਕਾਫੀ, ਇੱਕ ਸਰਦਾਰ ਹਰਵੀਰ ਸਿੰਘ ਨੂੰ ਕਿਸਾਨ ਫੈਡਰੇਸ਼ਨ ਦੇ ਉਹਨਾਂ ਨੇ ਜਿਹੜਾ ਉੱਥੇ ਮਤਲਬ ਸੰਬੋਧਨ ਕੀਤਾ ਗਿਆ। ਉਸ ਟਾਈਮ ਤੇ ਇੱਕ ਦੁਰਘਟਨਾ ਹੀ ਹੋਈ ਕਿ ਸਾਡੇ ਦਿੱਲੀ ਦੇ ਵੀਰ ਪ੍ਰਧਾਨ ਸਾਹਿਬ ਇਕਬਾਲ ਸਿੰਘ ਉਹ ਵਿਚਾਰੇ ਜੰਮਲਾ ਦੇ ਕੰਢੇ ਨਹਾਉਣ ਗਏ, ਉਹ ਉੱਥੇ ਉਹਨਾਂ ਦੀ ਡੈਥ ਹੋ ਗਈ, ਉਹ ਜੰਮਲਾ ਦੇ ਜੁੜ ਗਏ। ਉੱਥੇ ਕਾਫੀ ਕੁੱਝ ਸ਼੍ਰੋਮਣੀ ਕਮੇਟੀ ਨੇ ਕਾਫੀ ਸਪੋਰਟ ਕੀਤੀ ਉਸ ਕੈਂਪ ਨੂੰ, ਤੇ ਉਸ ਕੈਂਪ ਚ ਪੰਜਾਬ ਤੋਂ ਡਿਫਰੈਂਟ ਜਿਹੜੇ ਵਿਦਿਆਰਥੀ ਆਏ ਸਨ। ਇੱਕ ਕੈਂਪ ਸਾਡਾ 1967 ਚ ਦਿੱਲੀ ਲੱਗਾ ਸੀ, ਤੇ ਉਹ ਤੁਹਾਡਾ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ। ਉਦੋਂ ਉਸ ਕੈਂਪ ਵਿੱਚ ਸਰਦਾਰ ਵੀਰ ਰਵਿੰਦਰ ਸਿੰਘ ਜਿਹੜੇ ਡਿਪਟੀ ਸਪੀਕਰ ਰਹੇ ਆ ਪੰਜਾਬ ਅਸੈਂਬਲੀ ਦੇ, ਉਹ ਵੀ ਆਏ ਸਨ, ਤੇ ਉਹ ਉਦੋਂ ਮਾਤਾ ਗੁਜਰੀ ਕਾਲਜ ਫੈਡਰੇਸ਼ਨ ਦੇ ਮਾਤਾ ਗੁਜਰੀ ਕਾਲਜ ਦੇ ਉਹ ਸਟੂਡੈਂਟ ਸਨ। ਤੇ ਜਦੋਂ ਕੈਂਪ ਵਿੱਚ ਆਏ ਤੋਂ ਕੱਲ ਹੀ ਆਏ ਸਨ ਉੱਥੋਂ ਮਾਤਾ ਗੁਜਰੀ ਕਾਲਜ ਤੋਂ, ਤੇ ਅਸੀਂ ਇਹਨਾਂ ਨੂੰ ਕਮਰੇ ਦਿੰਦੇ ਸਾਂ, ਤੇ ਅਸੀਂ ਇਹਨਾਂ ਨੂੰ ਕਮਰਾ ਦਿੱਤਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਜਿਹੜੇ 11ਵੀਂ ਕਲਾਸ ਦੇ ਵਿਦਿਆਰਥੀ ਸਨ ਇੰਡੀਆ ਗੇਟ ਦੇ, ਉਹਨਾਂ ਦੇ ਨਾਲ ਵੀ ਤੁਸੀਂ ਕੱਲੇ ਹੋ ਤੇ ਤੁਸੀਂ ਇਹਨਾਂ ਦੇ ਨਾਲ ਰਹਿਣਾ। ਤੇ ਕੁਝ ਦਿਨ ਬਾਅਦ ਹੀ ਜਿਹੜੇ ਵਿਦਿਆਰਥੀ ਸਨ ਉਹ ਸਾਡੇ ਕੋਲ ਆ ਗਏ ਆਪਣਾ ਦਫ਼ਤਰ ਦੇ ਚ, ਕਹਿਣ ਲੱਗੇ ਵੀ ਅਸੀਂ ਇਸ ਬੰਦੇ ਨਾਲ ਹੀ ਆਉਣਾ ਵੀਰ ਬੰਦਰ ਸਾਹਿਬ ਨਾਲ। ਅਸੀਂ ਪੁੱਛਿਆ ਵੀ ਕਿਉਂ ਨੀ ਆਉਣਾ, ਕਹਿੰਦਾ ਜੀ ਇਹ ਦਾੜੀ ਕਟਵਾਇਆ। ਤੇ ਫਿਰ ਬੀਰਦਰ ਸਿੰਘ ਆ ਗਿਆ, ਉਹਨੇ ਕਿਹਾ ਜੀ ਉਹ ਮੈਂ ਅੱਜ ਤੋਂ ਬਾਅਦ ਇਸ ਦਾੜੀ ਨੂੰ ਹੱਥੀ ਲਾਵਾਂਗਾ ਤੇ ਤੁਸੀਂ ਜਿਹੜਾ ਕਿ ਮੇਰੇ ਨਾਲ ਸਾਲਾ ਕਰੋ ਤੇ ਪਾ ਦੇਣ ਲਿਆ। ਤੇ ਉਹ ਬੰਦੇ ਬਣ ਗਏ, ਉਹ ਫਿਰ ਬੀਰਦਰ ਸਿੰਘ ਰਹੇ, ਤੇ ਫਿਰ ਬੀਰਦਰ ਸਿੰਘ ਤੁਸੀਂ ਉਹਦਾ ਰੂਪ ਦੇਖਿਆ ਹੀ ਹੈ। ਉਸ ਤੋਂ ਬਾਅਦ ਪਟਿਆਲੇ ਚ ਸਰਦਾਰ ਜਗਜੀਤ ਸਿੰਘ ਦਰਬੀ ਜਿਹੜੇ ਅੱਜ ਕੱਲ ਚੜ੍ਹਵੀਂ ਕਲਾ ਦੇ ਟੈਂਟੀ ਦੇ ਮਾਲਕ ਹੈ, ਇਹ ਵੀ ਫੈਡਰੇਸ਼ਨ ਜੁੜੇ ਰਹੇ ਨੇ, ਤੇ ਇਹ ਸਾਡੇ ਪਟਿਆਲਾ ਸਰਕਲ ਦੇ ਪ੍ਰਧਾਨ ਸਨ ਸਰਦਾਰ ਜਗਜੀਤ ਸਿੰਘ ਦਰਬੀ। ਤੇ ਇਹਨਾਂ ਨੇ ਉੱਥੇ ਕੋਈ ਰੱਖਿਆ ਸੀ ਫੰਕਸ਼ਨ, ਤੇ ਉੱਥੇ ਸਰਦਾਰ ਬੀਰਬਿੰਦਰ ਸਿੰਘ ਨੇ ਗੱਲ ਕਹੀ ਕਿ ਜਿਹੜਾ ਮੈਨੂੰ ਇਹ ਸਿੱਖੀ ਸਰੂਪ ਮਿਲਿਆ ਜਾਂ ਜੋ ਮੈਂ ਸਿੱਖੀ ਲਈ ਹੈ ਉਹ ਮੈਨੂੰ ਇਹ ਆਲ ਇੰਡੀਆ ਸਿੱਖ ਫੈਡਰੇਸ਼ਨ ਦੇਣ ਆਇਆ, ਮੈਂ ਇਹ ਦਿੱਲੀ ਕੈਂਪ ਤੋਂ ਲਈ ਹੈ। ਤੇ ਉਹ ਇਸ ਗੱਲ ਨੂੰ ਸਰਦਾਰ ਬੀਰਬਿੰਦਰ ਸਿੰਘ ਹਮੇਸ਼ਾ ਬੜੇ ਮਾਨਦੜ ਕਹਿੰਦੇ ਸਨ, ਤੇ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਸਾਡੇ ਦੋ ਬੜੇ ਫੈਡਰੇਸ਼ਨ ਦੇ ਲੀਡਰ ਸਾਬਕਾ ਸਰਦਾਰ ਜਗਜੀਤ ਸਿੰਘ ਬਰਾੜ ਤੇ ਸਰਦਾਰ ਜਿਹੜੇ ਬੀਰਬਿੰਦਰ ਸਿੰਘ, ਇਹਨਾਂ ਨੂੰ ਜਿਹੜਾ ਕਿ ਉਹਦੇ ਵਿੱਚ ਕਾਂਗਰਸ ਜਾਣਾ ਪਿਆ, ਜਾਣਾ ਕੀਤਾ ਕਿ ਇਹਨਾਂ ਨੂੰ ਮਜਬੂਰ ਕਰਤਾ ਗਿਆ, ਕਿਉਂਕਿ ਜਿਹੜੀ ਸਾਡੀ ਲੀਡਰਸ਼ਿਪ ਸੀ ਉਹ ਨਹੀਂ ਚਾਹੁੰਦੀ ਸੀ ਕਿ ਜਿਹੜੇ ਫੈਡਰੇਸ਼ਨ ਚੋਂ ਬੰਦੇ ਨਿਕਲ ਕੇ ਆਉਣ ਇਹਨਾਂ ਨੂੰ ਜਿਹੜਾ ਕਿ ਅਸੀਂ ਜਿਹੜਾ ਚੱਕਿਆ ਜਾਏ। ਅਪ ਟੂ ਮਾਸਟਰ ਤਾਰਾ ਸਿੰਘ ਜਾਂ ਜਿਹੜੇ ਪੁਰਾਣੇ ਲੀਡਰ ਮਿਲੇ, ਸਿੱਖ ਨੂੰ ਫੈਡਰੇਸ਼ਨ ਦੇ ਲੀਡਰ ਨੂੰ ਪਹਿਲ ਦਿੱਤੀ ਜਾਂਦੀ ਸੀ। ਸਰਦਾਰ ਸਰੂਪ ਸਿੰਘ ਵੀ MLA ਬਣੇ, ਸਰਦਾਰ ਸੁਖਜੀਤ ਸਿੰਘ ਮਨਹਾਸ ਵੀ MLA ਬਣੇ, ਸਰਦਾਰ ਗੁਰਮੀਤ ਸਿੰਘ ਜੀ ਵੀ MLA ਬਣੇ, ਤੇ ਕਾਫੀ ਲੋਕ ਜਿਹੜੇ ਸਨ ਉਹ ਜਦੋਂ ਮਤਲਬ ਆਪਣਾ ਫੈਡਰੇਸ਼ਨ ਤੋਂ ਨਿਕਲ ਕੇ ਜਦੋਂ ਆਪਣੇ ਕੰਮ ਕਾਰ ਚਾਹੁੰਦੇ ਸਨ ਤੇ ਉਹ ਇਸ ਪਾਸੇ ਅਕਾਲੀ ਦਲ ਦਾ ਇੱਕ ਹਰਿਆਵਲ ਦਸਤਾ ਸੀ, ਅਕਾਲੀ ਦਲ ਦਾ ਨਹੀਂ ਸਿੱਖ ਕੌਮ ਦਾ ਜਿਹੜਾ ਸੀ ਸਿੱਖ ਕੌਮ ਫੈਡਰੇਸ਼ਨ ਹਰਿਆਵਲ ਦਸਤਾ ਸੀ। ਤੇ ਅਫਸੋਸ ਇਸ ਗੱਲ ਦਾ ਸੀ ਕਿ ਇਹਨਾਂ ਲੋਕਾਂ ਨੂੰ ਫਿਰ ਤੀਜੀ ਜਦੋਂ ਅਕਾਲੀ ਦਲ ਇੱਕ ਪਰਿਵਾਰੀ ਜਥੇਬੰਦੀ ਬਣ ਗਈ, ਤੇ ਉਸ ਤੋਂ ਬਾਅਦ ਇਹਨਾਂ ਲੋਕਾਂ ਨੂੰ ਫਿਰ ਉੱਥੋਂ ਫੈਡਰੇਸ਼ਨ ਵੀ ਖਤਮ ਹੋ ਗਈ, ਫੈਡਰੇਸ਼ਨ ਦੁਬਾਰਾ ਉੱਠ ਨਹੀਂ ਸਕੀ। ਤੇ ਜੇ ਉਹਨਾਂ ਨੇ ਅਕਾਲੀ ਦਲ ਨੇ ਬਣਾਈ ਇੱਕ ਨਵੀਂ ਆਰਗੇਨਾਈਜੇਸ਼ਨ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਜਿਹਦੇ ਸਿੱਖ ਦਾ ਕੋਈ ਨਾਂ ਹੀ ਨਹੀਂ ਹੈਗਾ, ਤੇ ਉਹ ਵੀ ਇੰਨੀ ਐਕਟਿਵ ਨਹੀਂ ਬਣ ਸਕੀ ਜੋ ਫੈਡਰੇਸ਼ਨ ਸੀ ਤੇ
ਬਿਲਕੁਲ
ਨਹੀਂ ਬਣ ਸਕੀ ਇੰਨੀ ਐਕਟਿਵ
ਨਹੀਂ ਬਣ ਸਕੀ ਅਸਲ ਵਿਚ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਹੈਗਾ ਔਰ ਜਿਹੜਾ ਬਹੁਤ ਤੁਹਾਡਾ ਵੈਲਿਡ ਪੁਆਇੰਟ ਸੀਗਾ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਬੇਸ਼ੱਕ ਇਹ ਯੂਥ ਦੀ ਇੱਕ ਆਪਣੇ ਆਪ ਵਿੱਚ ਇੱਕ ਸੰਸਥਾ ਸੀ ਆਰਗੇਨਾਈਜੇਸ਼ਨ ਸੀ ਔਰ ਉਹ ਭਾਵੇਂ ਅਕਾਲੀ ਦਲ ਵਾਲੇ ਉਹਨਾਂ ਦਾ ਮਿਸ਼ਨ ਕਈ ਗੱਲਾਂ ਉਹਦੇ ਵਿੱਚ ਭਾਵੇਂ ਸਾਂਝੀਆਂ ਸੀਗੀਆਂ ਪਰ ਉਹਨਾਂ ਦੀ ਇੰਡੀਵਿਜੁਅਲ ਜਿਹੜੀ ਹੈਗੀ ਆ ਉਹਨਾਂ ਦੀ ਆਪਣੀ ਹੋਂਦ ਸੀ ਉਹਨੂੰ ਕਿਸੇ ਤਰੀਕੇ ਦੇ ਨਾਲ ਅਕਾਲੀ ਦਲ ਜਿਹੜਾ ਹੈਗਾ ਬਹੁਤ ਉਸ ਤਰ੍ਹਾਂ ਨਹੀਂ ਵਰਤ ਸਕਿਆ ਜਿਵੇਂ ਕਈ ਵਾਰੀ ਉਹ ਪੋਲੀਟੀਕਲ ਰੀਜ਼ਨਸ ਕਰਕੇ ਲੋਕ ਕਰਦੇ ਨੇ ਔਰ ਜਿਹੜਾ ਤੁਸੀਂ ਐਸ ਓ ਆਈ ਦੀ ਗੱਲ ਕੀਤੀ ਆ ਉਹਦਾ ਵੀ ਕਾਰਨ ਇਹੀ ਹੈ ਵੀ ਉਹ ਕਿਉਂ ਨਹੀਂ ਚੱਲ ਸਕੀ ਕਿਉਂਕਿ ਉਹਦੇ ਵਿੱਚ ਫੈਡਰੇਸ਼ਨ ਵਾਲੀਆਂ ਜਿਹੜੇ ਗੁਣ ਸੀਗੇ ਉਹ ਤਾਂ ਉਹਦੇ ਵਿੱਚ ਆਏ ਹੀ ਨਹੀਂ ਗੇ ਉਹ ਤਾਂ ਇੱਕ ਪਰਿਵਾਰ ਦੀ ਬਣੀ ਹੋਈ ਸੰਸਥਾ ਹੈਗੀ ਹੈ ਤੇ ਪਰਿਵਾਰ ਦੀ ਬਣੀ ਹੋਈ ਸੰਸਥਾ ਜਿਹੜੀ ਹੈਗੀ ਹੈ ਉਹ ਕਿੰਨੀ ਕੁ ਮਕਬੂਲ ਹੋਏਗੀ ਸਮੁੱਚੇ ਪੰਥ ਦੇ ਵਿੱਚ ਹਾਂ ਜਦੋਂ ਮਾਸਟਰ ਤਾਰਾ ਸਿੰਘ ਵਰਗੇ ਉਹਨਾਂ ਦੀ ਸਪਿਰਿਟ ਇਸ ਕਿਸਮ ਦੀ ਸੀ ਔਰ ਉਹ ਜਿੰਨੀ ਨੇਕਨੀਤਾ ਨਾਲ ਜਿੰਨੀ ਸਾਦਗੀ ਨਾਲ ਔਰ ਜਿੰਨੀ ਦ੍ਰਿੜਤਾ ਨਾਲ ਉਹਨਾਂ ਨੇ ਆਪਣਾ ਰੋਲ ਨਿਭਾਇਆ ਇਸ ਤਰ੍ਹਾਂ ਗਿਆਨੀ ਕਰਤਾਰ ਸਿੰਘ ਤੇ ਹੋਰ ਬਹੁਤ ਲੋਕ ਜਿਹੜੇ ਨੇ ਇਹਨਾਂ ਦੇ ਜਿਹੜੇ ਚਰਿੱਤਰ ਇਹਨਾਂ ਦੀ ਜਿਹੜੀ ਉਸ ਵੇਲੇ ਦੀ ਸੋਚ ਸੀ ਉਹ ਬਹੁਤ ਸ਼ਾਨਦਾਰ ਸੀ ਮਗਰੋਂ ਜਾ ਕੇ ਭਾਵੇਂ ਇਹ ਪੋਲੀਟੀਕਲ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਵਧੇਰੇ ਹਾਵੀ ਹੋ ਗਈਆਂ ਪਰ ਮੈਨੂੰ ਇਸੇ ਕਰਕੇ ਮੈਂ ਚਾਹੁੰਦਾ ਸਾਂ ਔਰ ਤੁਸੀਂ ਬਹੁਤ ਸ਼ਾਨਦਾਰ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਫੈਡਰੇਸ਼ਨ ਬਾਰੇ ਦਿੱਤੀ ਹੈ ਉਹਦੀ ਹਿਸਟਰੀ ਬਾਰੇ ਉਹਦੇ ਵਿੱਚ ਜਿਹੜੇ ਲੋਕ ਉੱਪਰਲੀ ਸਤਾ ਦੇ ਉੱਪਰ ਰਹੇ ਉੱਪਰਲੀ ਅਹੁਦਿਆਂ ਦੇ ਉੱਪਰ ਰਹੇ ਜਿਨ੍ਹਾਂ ਨੇ ਇਸ ਨੂੰ ਗਾਈਡ ਕੀਤਾ ਜਾਂ ਇਹਦੇ ਵਿੱਚ ਆਪਣੀ ਪਾਰਟੀਸਪੇਸ਼ਨ ਉਹਨਾਂ ਨੇ ਕੀਤੀ ਉਹਨਾਂ ਦਾ ਤੁਸੀਂ ਜ਼ਿਕਰ ਬਹੁਤ ਸ਼ਾਨਦਾਰ ਤਰੀਕੇ ਨਾਲ ਕਰ ਰਹੇ ਹੋ ਮੈਂ ਹੋਰ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਫਿਰ ਉਹ ਜਦੋਂ ਸਮਾਂ ਰਹੇ ਹੋਏਗਾ ਆਪਾਂ ਥੋੜ੍ਹਾ ਥੋੜ੍ਹਾ ਡਾਕਟਰ ਜਸਵੰਤ ਸਿੰਘ ਹੋਣਾ ਬਾਰੇ ਅਮਰ ਸਿੰਘ ਅੰਬਾਲਵੀ ਜੀ ਹੋਣਾ ਬਾਰੇ ਉਹਨਾਂ ਬਾਰੇ ਵੀ ਆਪਾਂ ਗੱਲਾਂ ਥੋੜ੍ਹੇ ਕਰਾਂਗੇ ਕਿਉਂਕਿ ਇਹ ਲੋਕ ਜਿਹੜੇ ਹੈਗੇ ਨੇ ਇਤਿਹਾਸਕ ਤੌਰ ਦੇ ਉੱਪਰ ਜ਼ਰੂਰ ਜਾਣੇ ਜਾਂਦੇ ਨੇ ਪਰ ਹੁਣ ਦੀ ਜਿਹੜੀ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਇਹਨਾਂ ਬਾਰੇ ਬਹੁਤਾ ਕੁਛ ਪਤਾ ਨਹੀਂ ਸੋ ਮੇਰਾ ਪਰਪਜ਼ ਵੀ ਇਹੀ ਸੀਗਾ ਕਿ ਇਤਿਹਾਸਕ ਤੌਰ ਦੇ ਉੱਪਰ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਪਤਾ ਲੱਗ ਸਕਣ ਜੀ
ਤੁਸੀਂ ਅਮਰ ਸਿੰਘ ਅੰਬਾਲਵੀ ਦੀ ਸਰਦਾਰ ਅਮਰ ਸਿੰਘ ਅੰਬਾਲਵੀ ਦੀ ਗੱਲ ਕੀਤੀ ਹੈ ਸਰਦਾਰ ਅਮਰ ਸਿੰਘ ਅੰਬਾਲਵੀ ਮੈਂ ਪਹਿਲੀ ਵੀ ਕਿਹਾ ਸੀ ਕਿ ਉਹ ਸਖਸ਼ਾਨ ਜਿਨ੍ਹਾਂ ਨੇ ਜਿਹੜਾ ਹਮੇਸ਼ਾ ਫੈਡਰੇਸ਼ਨ ਚ ਕਿਹਾ ਜਾਂਦਾ ਹੈ ਕਿ ਹੀ ਵਾਜ ਦਾ ਫਾਈਂਡਰ ਆਫ ਦੀ ਫਾਊਂਡਰ ਪ੍ਰੈਜ਼ੀਡੈਂਟ ਉਹਨਾਂ ਨੇ ਸਰਦਾਰ ਸਰੂਪ ਸਿੰਘ ਨੂੰ ਲੱਭਿਆ ਇਸ ਪਾਸੇ ਲੈ ਕੇ ਆਏ ਉਹਨਾਂ ਨੂੰ ਪਹਿਲਾਂ ਪ੍ਰਧਾਨ ਬਣਾਇਆ ਜਦੋਂ ਕਿ ਉਹ ਖੁਦ ਬਣ ਸਕਦੇ ਸਨ
ਠੀਕ ਹੈ
ਇਹ ਲਈ ਜਿਹੜੀ ਕਿ ਉਹਨਾਂ ਦੇ ਬੜੀ ਵੱਡੀ ਗੱਲ ਸੀ ਕਿ ਇੱਕ ਦੂਜੇ ਸਮਰਪਣ ਦੀ ਭਾਵਨਾ ਵੀ ਮੈਂ ਆਪਣੀ ਜਿਹੜੀ ਇੱਕ ਕੁਰਬਾਨੀ ਦੀ ਭਾਵਨਾ ਤਿਆਗ ਦੀ ਭਾਵਨਾ ਕਿ ਨਹੀਂ ਮੈਂ ਜਿਹੜਾ ਕਿ ਇਹ ਪ੍ਰਧਾਨ ਸਰੂਪ ਸਿੰਘ ਬਣਨ ਮੈਂ ਨਹੀਂ ਬਣਨਾ ਤੇ ਉਹਨਾਂ ਦਾ ਇੱਕ ਬੜਾ ਵੱਡਾ ਇਤਿਹਾਸਕ ਰੋਲ ਰਿਹਾ ਮੇਰੀ ਬਹੁਤੀ ਨਿਰਤਾ ਤਾਂ ਨਹੀਂ ਰਹੀ ਉਹਨਾਂ ਨਾਲ ਮੈਂ ਜਦੋਂ ਅਸੀਂ ਦਿੱਲੀ ਕੈਂਪ ਲਾਉਣਾ ਸੀ ਆਪਣਾ 1968 ਦੇ ਵਿੱਚ 69 ਦੇ ਵਿੱਚ ਗੁਰੂ ਨਾਨਕ ਟ੍ਰੇਨਿੰਗ ਕੈਂਪ ਲੱਗਾ ਸੀ ਗੁਰੂ ਨਾਨਕ ਸਾਹਿਬ ਦੀ 500 ਸਾਲਾ ਜਿਹੜੀ ਸੀ ਉਹ ਜਨਮ ਉਹਨਾਂ ਦਾ ਪ੍ਰਕਾਸ਼ ਉਤਸਵ ਸੀ ਉਸ ਸੰਬੰਧ ਵਿੱਚ ਦਿੱਲੀ ਚ ਅਸੀਂ ਉਹ ਕੈਂਪ ਲਾਇਆ ਸੀ ਤੇ ਅਸੀਂ ਇਹਨਾਂ ਨੂੰ ਇਹਨਾਂ ਦੀ ਕੋਠੀ ਮਿਲਣ ਗਏ ਤੇ ਇਹਨਾਂ ਨੇ ਸਾਨੂੰ ਜਿਹੜਾ ਕਿ ਬੜਾ ਮਾਨ ਸਨਮਾਨ ਦਿੱਤਾ ਤੇ ਇਹਨਾਂ ਨੇ ਕਿਹਾ ਜੀ ਮੈਂ ਬਿਲਕੁਲ ਉੱਥੇ ਪੱਕਾ ਹਾਜ਼ਰ ਹੋਵਾਂਗਾ ਤੇ ਇਹ ਉਸ ਟਾਈਮ ਤੇ ਆਏ ਜੀ ਉਸ ਟਾਈਮ ਤੇ ਸਰ ਸਰੂਪ ਸਿੰਘ ਵੀ ਆਏ ਸਨ ਤੇ ਇਹਨਾਂ ਨੇ ਉੱਥੇ ਬੜਾ ਅੱਛਾ ਹੀ ਬੜੇ ਵਧੀਆ ਇਹ ਬੁਲਾਵੇ ਸਨ ਫੈਡਰੇਸ਼ਨ ਦੇ ਵਿੱਚ ਤੇ ਸਿਆਸੀ ਤੌਰ ਤੇ ਵੀ ਅਕਾਲੀ ਦਲ ਜੁੜੇ ਰਹੇ ਨੇ ਇਹਨਾਂ ਦਾ ਬੜਾ ਵੱਡਾ ਰੋਲ ਰਿਹਾ ਮੈਂ ਤੁਹਾਨੂੰ ਜਿਵੇਂ ਪਹਿਲੇ ਦੱਸਿਆ ਕਿ ਮੇਰੀ ਜਿਹੜੀ ਜਿਰਪਾ ਕਿਉਂਕਿ ਮੈਂ ਉਦੋਂ ਬਹੁਤ ਛੋਟਾ ਸੀ ਜਿਸ ਵੇਲੇ ਇਹ ਮੇਰਾ ਜਨਮ ਪੰਜਾਬ ਹੈ ਇਹ ਡਾਕਟਰ ਜਸਵੰਤ ਸਿੰਘ ਦੇਖੀ ਦਾ ਬੜਾ ਵੱਡਾ ਰੋਲ ਹੈ ਬੜੇ ਪੁਰਾਣੇ ਬੰਦੇ ਨੇ ਤੇ ਇਹ ਪੰਜਾਬ ਚ ਵੀ ਇਹਨਾਂ ਦਾ ਜੋ ਉੱਥੇ ਆਪਣਾ ਸੀ ਬੀ ਆਈ ਦੇ ਡਾਕਟਰ ਹੋਏ ਆ ਉਸ ਤੋਂ ਬਾਅਦ ਏਮ ਚ ਵੀ ਡਾਕਟਰ ਹੋਏ ਹੈਗੇ ਆ ਤੇ ਇਹਨਾਂ ਨੇ ਕਾਫੀ ਕਿਤਾਬਾਂ ਵੀ ਲਿਖੀਆਂ ਔਰ ਇਹਨਾਂ ਦੀ ਇੱਕ ਕਿਤਾਬ ਜਿਹੜੀ ਹੈ ਅਰਦਾਸ ਬਾਰੇ ਉਹ ਬੜੀ ਮਕਬੂਲ ਕਿਤਾਬ ਹੈ, ਉਹ ਕਾਫੀ ਪੜ੍ਹੀ ਗਈ ਹੈ ਇਹਨਾਂ ਅਰਦਾਸ ਬਾਰੇ, ਤੇ ਹੋਰ ਵੀ ਇਹਨਾਂ ਦੀ ਕਿਤਾਬਾਂ ਨੇ ਜਿੱਥੇ ਇਹ ਲਿਖਾਰੀ ਸਨ ਡਾਕਟਰ ਸਨ, ਉੱਥੇ ਕਵੀ ਵੀ ਬੜੀ ਉਸ ਕੋਟੀ ਦੇ ਸਨ, ਇਹਨਾਂ ਨੇ ਕਵਿਤਾਵਾਂ ਵੀ ਲਿਖੀਆਂ ਹੈਗੀਆਂ। ਤੇ ਸਾਡੀ ਨਾਲ ਮੇਰੀ ਜਿਹੜੀ ਮੁਲਾਕਾਤ ਜਿਹੜੀ ਜਾਂਦਾ ਤਾਂ ਮੈਂ ਇਹਨੂੰ ਹੈਗਾ, ਪਰ ਜਿਹੜੀ ਉਹ ਨੇੜਤਾ ਜਿਹੜੀ ਅਸੀਂ ਉਹ ਮਤਲਬ ਜਿਹਨਾਂ ਬਾਰੇ ਇਹਨਾਂ ਕੋਈ ਗੱਲ ਦੱਸ ਸਕਾਂ, ਉਹ ਮੈਨੂੰ ਇਹਨਾਂ ਬਾਰੇ ਇਹਨਾਂ ਕੋਲ ਇਹੀ ਪਤਾ ਹੈ। ਬਾਕੀ ਜਿਹੜੇ ਜਿੰਨੇ ਪ੍ਰਧਾਨ ਹੋਏ ਨੇ ਜਿਵੇਂ ਪ੍ਰਿੰਸੀਪਲ ਸੁਖਦੀਪ ਸਿੰਘ ਹੈ, ਪ੍ਰਿੰਸੀਪਲ ਭਰਪੂਰ ਸਿੰਘ ਦੀ ਗੱਲ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਜਦੋਂ ਅਸੀਂ 69 ਕੈਂਪ ਲਾਉਣਾ ਸੀ ਗੁਰੂ ਨਾਨਕ ਟ੍ਰੇਨਿੰਗ ਕੈਂਪ ਤੇ, ਅਸੀਂ ਪੰਜਾਬ ਚ ਸਾਰੇ ਜ਼ਿਲ੍ਹਿਆਂ ਚ ਗਏ ਤੇ ਅਸੀਂ ਉੱਥੇ ਕਾਲਜਾਂ ਚ ਮਿਲੇ, ਸਭ ਨੂੰ ਮਿਲੇ ਤੇ ਅਸੀਂ ਗੜਦੀਵਾਲਾ, ਇਹ ਉਦੋਂ ਭਰਪੂਰ ਸਿੰਘ ਜੀ ਖਾਲਸਾ ਕਾਲਜ ਗੜਦੀਵਾਲ ਦੇ ਪ੍ਰਿੰਸੀਪਲ ਸਨ ਤੇ ਸਰਦਾਰ ਪ੍ਰਤਪਾਲ ਸਿੰਘ ਕਪੂਰ ਸਾਡੇ ਦਿੱਲੀ ਦੇ ਪ੍ਰਧਾਨ ਸਨ ਤੇ ਮੈਂ ਜਨਰਲ ਸਕੱਤਰ ਸੀ। ਅਸੀਂ ਇਹਨਾਂ ਨੂੰ ਮਿਲਣ ਗਏ ਤੇ ਅਸੀਂ ਇਹਨਾਂ ਦੇ ਘਰ ਗਏ, ਉੱਥੇ ਲਾਲ ਜੀ ਘਰ ਇਹਨਾਂ ਦਾ ਘਰ ਖਾਲਸਾ ਕਾਲਜ ਦੇ ਗੜਦੀਵਾਲਾ, ਤੇ ਇਹਨਾਂ ਦੇ ਮਸੀਹ ਕਹਿਣ ਲੱਗੇ ਜੀ ਉਹ ਤੇ ਅੰਮ੍ਰਿਤਸਰ ਗਏ ਹੈ, ਉਹ ਇੱਥੇ ਹੈ ਹੀ ਨਹੀਂ। ਤੇ ਮੈਂ ਤੁਸੀਂ ਉੱਪਰ ਆ ਜਾਓ, ਮੈਂ ਨੀ ਅਸੀਂ ਉੱਪਰ ਨੀ ਆਉਣਾ, ਅਸੀਂ ਉਹਨਾਂ ਜੋੜੀ ਮਿਲਦਾ। ਤੇ ਉਹ ਕਹਿੰਦੇ ਫਿਰ ਤੁਸੀਂ ਅੰਮ੍ਰਿਤਸਰ ਨਿਕਲ ਜਾਓ ਤੇ ਤੁਹਾਨੂੰ ਫਲਾਣੀ ਜਗ੍ਹਾ ਮਿਲਣਗੇ। ਤੇ ਅਸੀਂ ਲੱਭੇ ਲੱਭੇ ਇਹਨਾਂ ਨੂੰ, ਅਸੀਂ ਲੱਭ ਲਿਆ ਤੇ ਇਹਨਾਂ ਕੋਲ ਪਹੁੰਚ ਗਏ, ਦੱਸਿਆ ਵੀ ਅਸੀਂ ਤੁਹਾਡੇ ਪਿੰਡ ਗਏ ਸਾਹਿਬ ਤੇ ਆਪਣਾ ਗੜਦੀਵਾਲਾ ਗਏ ਹਾਂ, ਤੁਹਾਡੇ ਘਰ ਹੋ ਕੇ ਆਏ ਹਾਂ। ਤੇ ਉਹ ਕਹਿਣ ਲੱਗੇ ਵੀ ਮੈਂ ਪਹਿਲੇ ਤਾਂ ਨਹੀਂ ਸੀ ਆਉਣਾ ਦਿੱਲੀ ਤੁਹਾਡੇ ਕੈਂਪ ਚ, ਪਰ ਤੁਸੀਂ ਹੁਣ ਇੰਨੀ ਮਿਹਨਤ ਕੀਤੀ ਹੈ ਤੇ ਮੈਂ ਜਿਹੜਾ ਪੱਕਾ ਆਵਾਂਗਾ ਤੇ ਮੈਂ ਤੁਹਾਡੇ ਉੱਥੇ ਕੈਂਪ ਚ ਜਿਹੜੀ ਕੈਂਪ ਪ੍ਰਿੰਸੀਪਲ ਦੀ ਜਿਹੜੀ ਤੁਹਾਡੀ ਹੈਗੀ ਹੈ ਪ੍ਰਪੋਜ਼ਲ ਮੈਂ ਅਸੈਪਟ ਕਰਨਾ ਤੇ ਮੈਂ ਉੱਥੇ ਜ਼ਰੂਰ ਆਵਾਂਗਾ। ਤੇ ਇਹਨਾਂ ਦੀ ਇਹਨਾਂ ਚ ਬਹੁਤ ਨਿਮਰਤਾ ਸੀ, ਵਿਦਵਾਨ ਵੀ ਸਨ ਇਹ। ਬਾਅਦ ਦੇ ਵਿੱਚੋਂ ਆਪਣਾ ਗੁਰੂ ਨਾਨਕ ਯੂਨੀਵਰਸਿਟੀ ਜਦੋਂ ਬਣੀ ਹੈ, ਉਹਦੇ ਪਹਿਲੇ ਰਜਿਸਟਰਾਰ ਵੀ ਬਣੇ ਹੈ ਤੇ ਪੰਜਾਬ ਦੀ ਇੱਕ ਸੰਸਥਾ ਦੇ ਬਾਅਦ ਚੋਂ ਬਾਦਲ ਸਾਹਿਬ ਦੀ ਪ੍ਰਧਾਨ ਮੁੱਖ ਮੰਤਰੀ ਚੇਅਰਮੈਨ ਵੀ ਰਹੇ ਨੇ ਤੇ ਉੱਥੇ ਰਹਿ ਕੇ ਇਹਨਾਂ ਨੇ ਕਾਫੀ ਸਿੱਖੀ ਬਾਰੇ ਲਿਟਰੇਚਰ ਇਹਨਾਂ ਨੇ ਛਪਾਇਆ। ਤੇ ਇਸੇ ਤਰ੍ਹਾਂ ਸਰਦਾਰ ਸੁਰਜੀਤ ਸਿੰਘ ਮਲਾਸ ਨੂੰ ਜਦੋਂ ਅਸੀਂ ਜਦੋਂ ਖਾਲਸਾ ਕਾਲਜ ਉਹਨਾਂ ਲੋਕਾਂ ਨੂੰ ਇਨਵਾਈਟ ਕਰਾਂਗੇ ਤੇ ਇਹਨਾਂ ਨਾਲ ਸਾਡੀ ਮੁਲਾਕਾਤ ਹੋਈ ਤੇ ਇਹ ਸਾਨੂੰ ਕਰ ਰਹੇ ਨੇ ਸਰਦਾਰ ਸੁਰਜੀਤ ਸਿੰਘ ਮਲਾਸ, ਇਹ 1970 ਦੀ ਗੱਲ ਹੈ ਤੇ ਇਹ ਉੱਥੇ ਐਡਵੋਕੇਟ ਸਨ ਕਚਹਿਰੀਆਂ ਦੇ ਤੇ ਇਹਨਾਂ ਨੂੰ ਇਨਵਾਈਟ ਕਰਨ ਗਏ। ਇਸਨੇ ਕਿਹਾ ਜੀ ਮੈਂ ਪੱਕਾ ਆਵਾਂਗਾ ਤੇ ਇਹ ਕਹਿਣ ਲੱਗਿਆ ਤੁਸੀਂ ਕਿੱਥੇ ਜਾਣਾ ਸੀਗਾ ਜੀ, ਲੋਕਾਂ ਚ ਕਹਿੰਦੇ ਫੋਟੋ ਨਹੀਂ ਖੜਨਾ, ਤੁਸੀਂ ਮੇਰੇ ਘਰ ਠਹਿਰੋ। ਮੈਂ ਕਹਿੰਦਾ ਜੀ ਸਾਨੂੰ ਠੀਕ ਨਹੀਂ ਹੁੰਦਾ, ਕਹਿੰਦਾ ਨਹੀਂ ਤੁਸੀਂ ਸਾਡੇ ਬੱਚਿਆਂ ਵਰਗੇ ਹੋ ਤੇ ਇਹ ਤੇ ਇਹਨਾਂ ਦੀ ਮਤਲਬ ਘਰੋਂ ਅਸੀਂ 2-3 ਦਿਨ ਜਰੂਰ ਲੱਗੇ ਰਹੇ ਇਹਨਾਂ ਦੇ ਘਰ ਰਹੇ ਤੇ ਇਹਨਾਂ ਨੇ ਸਾਡਾ ਬੜਾ ਸੇਵਾ ਵੀ ਕੀਤੀ, ਮਾਂ ਸਤਿਕਾਰ ਵੀ ਕੀਤਾ। ਤੇ ਹੁਣ 2001 ਚ ਮੈਂ ਉੱਥੇ ਜਲੰਧਰ ਚੀਫ ਮੈਨੇਜਰ ਬਣ ਕੇ ਪੰਜਾਬ ਨੈਸ਼ਨਲ ਬੈਂਕ ਗਿਆ ਤੇ ਮੈਂ ਇਹਨਾਂ ਨੂੰ ਮਿਲਿਆ, ਕਹਿੰਦੇ ਯਾਰ ਮੈਨੂੰ ਯਾਦ ਨੀ ਆ ਰਿਹਾ, ਮੈਂ ਕਿਹਾ ਸੀ ਤੁਹਾਡੇ ਕੋਲ ਆਏ ਸਾਂ ਗਿਆ ਖਲਾਣੇ ਸੰਦੇ ਚ ਤੇ ਤੁਹਾਡੇ ਕੋਲ ਰਹੇ ਹਾਂ ਅਸੀਂ ਆ ਕੇ ਤੇ ਬੜੇ ਖੁਸ਼ ਹੋਏ ਤੇ ਇਹਨਾਂ ਨੂੰ ਵੀ ਲਾਇਬ੍ਰੇਰੀ ਸੀ ਘਰ ਤੇ ਇਹਨਾਂ ਨੂੰ ਬੜਾ ਪੜ੍ਹਨ ਦਾ ਵੀ ਸ਼ੌਂਕ ਵੀ ਸੀ ਤੇ ਇਹਨਾਂ ਦੀ ਵੀ ਜਿਹੜੀ ਕਿ ਸਿੱਖ ਸੂਨਾ ਫੈਡਰੇਸ਼ਨ ਨੂੰ ਬਹੁਤ ਵੱਡੀ ਦੇਣ ਰਹੀ ਹੈ। ਤੇ ਇਸੇ ਤਰ੍ਹਾਂ ਜਿਹੜੇ ਪ੍ਰੋਫੈਸਰ ਜਸਵੰਤ ਸਿੰਘ ਪੁਲ ਸਨ ਇਹ ਅਨੰਦਪੁਰ ਸਾਹਿਬ ਤੋਂ ਸਨ, ਬਾਅਦ ਚੋਂ ਦਿੱਲੀ ਦੇ ਖਾਲਸਾ ਕਾਲਜ ਦੇ ਪ੍ਰੋਫੈਸਰ ਰਹੇ ਤੇ ਫਿਰ ਇਹ ਗੁਰੂ ਗੋਬਿੰਦ ਸਿੰਘ ਕਾਲਜ ਦੇ ਪ੍ਰਿੰਸੀਪਲ ਰਹੇ ਤੇ ਇਹ ਮਾਸਟਰ ਤਾਰਾ ਸਿੰਘ ਜੀ ਦੇ ਜਿੱਥੇ ਅਕਾਲੀ ਦਲ ਦੇ ਅਡਵਾਈਜ਼ ਸਨ, ਮਾਸਟਰ ਤਾਰਾ ਸਿੰਘ ਦੇ ਪੋਲੀਟੀਕਲ ਅਡਵਾਈਜ਼ਰ ਸਨ ਪ੍ਰੋਫੈਸਰ ਜਸਵੰਤ ਸਿੰਘ ਪੁਲ। ਔਰ ਜਿੰਨੇ ਵੀ ਰੈਜੂਲੇਸ਼ਨ ਲਿਖੇ ਜਾਂਦੇ ਸਨ ਅਕਾਲੀ ਦਲ ਦੇ ਦਿੱਲੀ ਵਿੱਚ ਉਹਨੂੰ ਡਰਾਫਟ ਕਰਨ ਵਾਲੇ ਪ੍ਰੋਫੈਸਰ ਜਸਵੰਤ ਸਿੰਘ ਪੁੱਲ ਹੁੰਦੇ ਸਨ। ਇਹ ਸਿਆਸੀ ਤੌਰ ਤੇ ਬੜੇ ਸੂਝਵਾਨ ਬੰਦੇ, ਧਾਰਮਿਕ ਤੌਰ ਤੇ ਹੈ ਹੀ ਸਨ ਪਰ ਸਿਆਸੀ ਤੌਰ ਤੇ ਵੀ ਇਹਨਾਂ ਦੀ ਸੂਝ ਬੂਝ ਬਹੁਤ ਜ਼ਿਆਦਾ ਸੀ। ਇੱਕ ਗੱਲ ਤੁਹਾਨੂੰ ਮੈਂ ਹੋਰ ਜ਼ਰੂਰ ਦੱਸਣਾ ਚਾਹੁੰਦਾ ਕਿ ਜਦੋਂ ਸੰਤ ਫਤਿਹ ਸਿੰਘ ਨੇ ਮਹਿਲੇ 68 ਦੀ ਗੱਲ 68 ਨੂੰ ਕੱਢੀ ਗੱਲ ਹੈ, ਉਹਨੇ ਜਦੋਂ ਵਰਤ ਰੱਖਿਆ ਇਹਦੇ ਵਾਸਤੇ ਆਪਣਾ ਪੰਜਾਬੀ ਸੂਬੇ ਵਾਸਤੇ ਤੇ ਉਹ ਲੋਕਾਂ ਚ ਬੜਾ ਇੱਕ ਜਿਹੜੀ ਜਾਨ ਬਚਾਈ ਗਈ। ਅਸੀਂ ਸਿੱਖ ਫੈਡਰੇਸ਼ਨ ਦਿੱਲੀ ਸਰਕਲ ਵੱਲੋਂ ਅਸੀਂ ਬਿਨਾਂ ਦੱਸੇ ਉਦੋਂ ਅੱਜ ਵਾਲੇ ਹਾਲਾਤ ਨਹੀਂ ਸਨ, ਅਸੀਂ ਇੰਦਰਾ ਗਾਂਧੀ ਦੀ ਕੋਠੀ ਤੇ ਬਾਹਰ ਅਸੀਂ ਚੁੱਪ ਚਾਪ ਚਲੇ ਗਏ ਆਪਣੇ ਲੈ ਕੇ ਬੈਨਰ ਵਗੈਰਾ ਤੇ ਅਸੀਂ 30-40 ਵਿਦਿਆਰਥੀ ਸਾਂ
ਜੀ
ਤੇ ਸਾਨੂੰ ਜਸਵੰਤ ਸੰਤੋਖ ਸਿੰਘ ਜਿਹੜੇ ਉਸਨੇ ਦਿੱਲੀ ਕਮੇਟੀ ਸੀ ਉਹਨਾਂ ਨੇ ਸਾਨੂੰ ਆਪਣਾ ਬੀਬੀ ਦਿੱਤੀ ਵੀ ਤੁਸੀਂ ਇਹ ਲੈ ਜਾਓ ਤੇ ਅਸੀਂ ਅੱਗੋ ਉੱਥੇ ਜਾ ਤਾਂ ਇੱਕਦਮ ਪੁਲਿਸ ਵਾਲਾ ਵੀ ਇਹ ਬੰਦੇ ਕਿੱਥੋਂ ਆ ਗਏ ਤੇ ਅਸੀਂ ਉੱਥੇ ਲਾਹ ਲੂਲੇ ਲਾਏ ਤੇ ਅਸੀਂ ਅੱਜ ਅਸੀਂ ਇੱਥੋਂ ਉੱਠਣਾ ਨੀ ਹੈਗਾ, ਅਸੀਂ ਇੰਦਰਾ ਗਾਂਧੀ ਨੂੰ ਮਿਲ ਕੇ ਜਾਣਾ ਤੇ ਉਹ ਫਿਰ ਅਸੀਂ ਸਾਡੇ ਕਲੀਅਰ ਨੇ ਕਹਿਤਾ ਵੀ ਜੇ ਸਾਨੂੰ 5 ਤੱਕ ਨਾ ਬੁਲਾਇਆ ਗਿਆ ਤੇ ਅਸੀਂ ਜਿਹੜਾ ਹੈਗੇ ਇੰਦਰਾ ਗਾਂਧੀ ਦੀ ਕੋਠੀ ਤੇ ਕੂਚ ਕਰਾਂਗੇ ਤੇ ਉਹ ਸਾਨੂੰ 5 ਵਜੇ ਉਹਨਾਂ ਦੀ ਕਾਲ ਆ ਗਈ ਬਿੰਦਰ ਕੋਈ 5 ਬੰਦੇ ਆ ਸਕਦੇ ਸਾਰੇ ਨੀ ਆ ਸਕਦੇ ਤੇ ਅਸੀਂ ਪੰਜ ਬੰਦੇ ਉਸ ਇੰਦਰਾ ਗਾਂਧੀ ਨੂੰ ਮਿਲਣ ਗਏ ਅੰਦਰ, ਸਾਨੂੰ ਉੱਥੇ ਬਿਠਾਇਆ ਗਿਆ ਤੇ ਅਸੀਂ ਪੰਜਾਂ ਨੇ ਫੈਸਲਾ ਕੀਤਾ ਕਿ ਜਿਸ ਇੰਦਰਾ ਗਾਂਧੀ ਆਏਗੀ ਅਸੀਂ ਖੜੇ ਹੋ ਕੇ ਜੋਰ ਦੀ ਵਾਹਿਗੁਰੂ ਜੀ ਕਿਆ ਖਾਲਸਾ ਵਾਹਿਗੁਰੂ ਜੀ ਫਤਿਹ ਬੁਲਾਉਣੇ ਆ, ਅਸੀਂ ਚੁੱਕਣਾ ਨੀ ਕਿਉਂਕਿ ਬੱਚੇ ਤਾਂ ਸਾਨੂੰ ਜਿਹੜਾ ਸੀ ਉਹ ਇਤਿਹਾਸ ਲਿਆ ਸੀ ਟ੍ਰੈਡੀਸ਼ਨਲ ਕੈਂਪਾਂ ਚੋਂ ਛੋਟੇ ਸਾਹਿਬਜ਼ਾਦਿਆਂ ਦਾ, ਤੇ ਜਿਸਲੇ ਉਹ ਆਈ ਕਮਰੇ ਬੜੀ ਆ ਤੇ ਅਸੀਂ ਖੜੇ ਹੋ ਕੇ ਸਾਰਿਆਂ ਨੇ ਜੋਰ ਦੀ ਵਾਹਿਗੁਰੂ ਜੀ ਕਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੀ, ਉੱਠ ਖੰਭਾ ਗਈ ਇਕਦਮ ਉਹਨੂੰ ਜਿਹੜੀ ਘਰਾ ਗਈ ਬੱਚਿਆਂ ਨੇ ਵੀ ਬੈਠੋ ਬੈਠੋ, ਤੇ ਕਹਿਣ ਲੱਗੀ ਦੱਸੋ ਅਸੀਂ ਆਪਣਾ ਜਿਹੜਾ ਨੰਬਰ ਦਿੱਤਾ ਸੀ ਅੱਜ ਵੀ ਅਸੀਂ ਚਾਹੁੰਦੇ ਹਾਂ ਤੁਸੀਂ ਪੰਜਾਬੀ ਸਭਾ ਦੇ ਉਹਨਾਂ ਨੇ ਵੱਧ ਰੱਖਿਆ ਤੇ ਉਹ ਬੜੀ ਇੰਪੋਰਟੈਂਟ ਵਸਤੂ ਨੇ ਸਿੱਖ ਪੰਥ ਦੀ ਤੇ ਵੀ ਉਹਨਾਂ ਦੀ ਤੁਸੀਂ ਜਾਣ ਬਚਾਓ ਤੇ ਤੁਸੀਂ ਇਹ ਸਾਡੀਆਂ ਗੱਲਾਂ ਬਣਾਓ, ਤੇ ਉਹਨੇ ਪਹਿਲੇ ਸਾਨੂੰ ਇਹ ਸਮਝਾਇਆ ਵੀ ਤੁਸੀਂ ਵਿਦਿਆਰਥੀ ਹੋ ਤੁਹਾਨੂੰ ਜਿਹੜਾ ਕਿ ਸਿਆਸਤ ਨੀ ਆਉਣਾ ਚਾਹੀਦਾ ਤੁਹਾਡਾ, ਤੁਹਾਡਾ ਇਹ ਪੜ੍ਹਨਾ ਟਾਈਮ ਆ ਤੁਸੀਂ ਪੜ੍ਹਾਈ ਕਰੋ, ਤੇ ਅਸੀਂ ਉਹਨਾਂ ਨੂੰ ਕਿਹਾ ਕਿ ਜਦੋਂ ਆਜ਼ਾਦੀ ਦੀ ਲੜਾਈ ਸ਼ੁਰੂ ਹੋਈ ਸੀ ਤੇ ਮਹਾਤਮਾ ਗਾਂਧੀ ਨੇ ਵੀ ਸਟੂਡੈਂਟ ਨੂੰ ਅਸੀਂ ਇਨਵਾਈਟ ਕੀਤਾ ਸੀ ਵੀ ਤੁਸੀਂ ਆਓ ਤੇ ਸ਼ਾਮਿਲ ਹੋਵੋ, ਇਹਦੇ ਚ ਅਸੀਂ ਕੋਈ ਗਲਤ ਗੱਲ ਨੀ ਕੀਤੀ, ਤੇ ਉਸ ਤੋਂ ਬਾਅਦ ਉਹਨੇ ਕਿਹਾ ਠੀਕ ਹੈ ਜੀ ਮੈਂ ਤੁਹਾਡੀ ਗੱਲ ਸਾਨੂੰ ਸੁਣ ਰਹੀ ਹੈ ਤੇ ਮੈਂ ਇਹਦਾ ਫੈਸਲਾ ਕਰ ਦਾਂਗੀ, ਅਸੀਂ ਉਹਨਾਂ ਦੀ ਜਾਣ ਅਸੀਂ ਨਹੀਂ ਜਾਣਦੇ ਹਾਂਗੇ ਤੇ ਅਸੀਂ ਇਹਦਾ ਇਹ ਫੈਸਲਾ ਕਰ ਦਿਆਂਗੇ, ਤੇ ਚਲੋ ਅਸੀਂ ਆ ਗਏ ਉਹਨਾਂ ਨੇ ਪੰਜਾਬੀ ਸਭਾ ਲੰਗਲਾ ਬਣਿਆ ਜੱਸਾ ਵੀ ਬਣਿਆ, ਸੰਤ ਫਤਿਹ ਸਿੰਘ ਜੀ ਨੇ ਆਪਣਾ ਪੱਖ ਛੱਡਿਆ, ਉਸ ਤੋਂ ਬਾਅਦ ਅਕਾਲੀ ਦਲ ਚ ਡਿਵੀਜ਼ਨ ਹੋ ਗਈ ਤੇ ਕਾਫੀ ਕੁਝ ਤੁਹਾਨੂੰ ਉਹ ਚੀਜ਼ਾਂ ਸਾਰੀਆਂ ਪਤਾ ਹੀ ਨੇ ਜੋ ਕੁਝ ਹੋਇਆ, ਤੇ ਦੂਜੀ ਗੱਲ ਮੈਂ ਐਮਰਜੈਂਸੀ ਬਾਰੇ ਕਰਨਾ ਚਾਹੁੰਦਾ ਕਿ 1975 ਦੇ ਵਿੱਚ ਇਹ ਇੱਥੇ ਦਿੱਲੀ ਗੁਰਦੁਆਰਾ ਐਕਟ ਬਣ ਗਿਆ ਸੀ, ਸਰਕਾਰ ਦਿੱਲੀ ਦੇ ਗੁਰਦੁਆਰੇ ਤੇ ਕਾਬਜ ਸੀ ਤੇ ਇੰਦਰਾ ਗਾਂਧੀ ਨੇ ਇੱਕ ਸਰਵੇ ਕਰਵਾਇਆ ਕਿ ਵੀ ਦੇਖੋ ਦਿੱਲੀ ਦੇ ਵਿੱਚ ਕਿਹੜਾ ਲੀਡਰ ਹੈ ਸਿੱਖਾਂ ਨੂੰ ਜਿਹਦੇ ਨਾਲ ਗੱਲ ਕੀਤੀ ਜਾਏ, ਤੇ ਉਸ ਸਰਵੇ ਚ ਜਹਿਰ ਸੰਦੋਸ਼ ਦਾ ਨਾਂ ਆਇਆ ਤੇ ਉਹਨੇ ਜਹਿਰ ਸੰਦੋਸ਼ ਨੂੰ ਬੁਲਾਇਆ, ਉਹਨੇ ਕਿਹਾ ਜੀ ਕਿ ਮੈਂ ਤੁਹਾਡੇ ਨਾਲ ਜਿਹੜੀ ਆ ਨਾ ਹਮੇਸ਼ਾ ਲਈ ਗੱਲ ਖਤਮ ਕਰਨਾ ਚਾਹੁੰਦੀ ਹਾਂ ਤੇ ਮੈਨੂੰ ਤੁਸੀਂ ਕਿਹੜੇ ਸਿੱਖ ਲੀਡਰ ਨਾਲ ਜਿਹੜਾ ਬੁਲਾਓ ਤੇ ਆਪਾਂ ਉਹਨੇ ਗੱਲ ਕਰ ਲਈਏ ਤਾਂ ਕਿ ਸਾਡੀ ਆਪਸ ਜਿਹੜੀ ਹੈ ਇਹ ਚੀਜ਼ ਖਤਮ ਹੋ ਜਾਏ ਤੇ ਮੈਂ ਤੁਹਾਡੇ ਸਾਰੇ ਮਸਲੇ ਹੱਲ ਕਰਨ ਨੂੰ ਤਿਆਰ ਹਾਂ, ਤੇ ਜਹਿਰ ਸੰਦੋਸ਼ ਸਿੰਘ ਕਿਉਂਕਿ ਅਕਾਲੀ ਦਲ ਵੀ ਸੀ ਉਸ ਵੇਲੇ ਤੇ ਇਹਨੇ ਬਾਦਲ ਸਾਹਿਬ ਦਾ ਨਾਂ ਦਿੱਤਾ, ਉਹਨੇ ਕਿਹਾ ਜੀ ਕਿ ਮੈਂ ਇਹਨਾਂ ਦੇ ਨਾਲ ਨੀ ਗੱਲ ਕਰ ਸਕਦੀ ਕਿਉਂਕਿ ਇਹ ਕਿਸੇ ਗੱਲ ਤੇ ਕਾਇਮ ਨੀ ਦਿੰਦੇ ਤੇ ਨਾਲ ਹੀ ਨਾਲ ਝੁਕਾ ਕਿਸੇ ਦੂਜੀ ਪਾਰਟੀ ਵੱਲ ਹੈ, ਤੇ ਉਹਨੇ ਕਿਹਾ ਜੀ ਸਾਨੂੰ ਜਹਿਦਾ ਸਾਹਿਬ ਨੇ ਕਿਹਾ ਜੀ ਕਿ ਪੰਜਾਬ ਚ ਇੱਕ ਨਵਾਂ ਲੀਡਰ ਉਭਰਿਆ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸਾਹਿਬ ਗੁਰਚਰਨ ਸਿੰਘ ਚੋੜਾ, ਮੈਂ ਉਹਨੇ ਕਿਹਾ ਠੀਕ ਉਹਨਾਂ ਨਾਲ ਗੱਲ ਕਰਾਵਾਂ, ਤੇ ਇਹ ਅੰਦਰੂਨੀ ਗੱਲ ਹੈ ਜਿਹੜੀ ਮੈਂ ਦੱਸਾਂ ਚੱਲਾਂ ਤਾਂ ਜ਼ਰੂਰ, ਤੇ ਇਹਨਾਂ ਨੇ ਕਿਹਾ ਜੀ ਵੀ ਠੀਕ ਹੈ ਮੈਂ ਗੱਲ ਕਰਨ ਤਿਆਰ ਹਾਂ, ਇਹਨਾਂ ਦੀ ਗੱਲ ਹੋਈ ਉਹਦੇ ਚ ਇਸਨੇ ਦੱਸੋ ਤੁਸੀਂ ਕੀ ਚਾਹੁੰਦੇ ਹੋ, ਮੈਂ ਤੁਹਾਡੀਆਂ ਜੋ ਚੰਡੀਗੜ੍ਹ ਦੀ ਮੰਗ ਹੈ ਜਾਂ ਪੰਜਾਬੀ ਬੋਰਡਰ ਇਲਾਕੇ ਹੈ ਜੋ ਤੁਸੀਂ ਚਾਹੁੰਦੇ ਹੋ ਮੈਂ ਕਰਨ ਨੂੰ ਤਿਆਰ ਹਾਂ, ਤੇ ਸ਼ਰਤ ਇੱਕੋ ਹੀ ਹੈ ਕਿ ਜੇ ਤੁਸੀਂ ਪੰਜਾਬ ਚ ਰਾਜ ਕਰੋ ਤੁਹਾਡੀ ਸਰਕਾਰ ਚੱਲੇ ਤੇ ਸੈਂਟਰ ਤੁਸੀਂ ਮੈਨੂੰ ਸਪੋਰਟ ਕਰੋ, ਤੇ ਚੋੜਾ ਸਾਹਿਬ ਨੇ ਉੱਥੇ ਹਾਮੀ ਭਰੀ, ਉਹਨੇ ਕਿਹਾ ਜੀ ਇਸ ਲੈ ਕਿ ਤੁਸੀਂ ਸਾਡੀਆਂ ਪਹਿਲਾਂ ਧਾਰਮਿਕ ਮੰਗਾਂ ਨੇ ਉਹਦੇ ਚ ਗੁਰਦੁਆਰਾ ਜਮੀਨ ਦੇ ਸੀਲਿੰਗ ਟੈਕਸੀ ਇਨਕਮ ਵੈਸਲਾਈ ਸਭੀ ਦੀਵਾਨ ਹੋਰ ਸੀ ਮੈਨੂੰ ਪੰਜਾਬ ਦੀ ਆਦੀ ਆਸਮੇ, ਤੇ ਇੰਦਰਾ ਗਾਂਧੀ ਨੇ ਕਿਹਾ ਡਨ ਬਈ ਮੈਂ ਤੁਹਾਡੀ ਇਹ ਗੱਲਾਂ ਮੰਨੀਆਂ, ਚੋੜਾ ਸਾਹਿਬ ਕਹਿਣ ਲੱਗੇ ਵੀ ਇਸ ਤਰ੍ਹਾਂ ਨਹੀਂ ਅਸੀਂ ਪਹਿਲਾਂ ਮੋਰਚਾ ਲਾਵਾਂਗੇ ਤੇ ਫਿਰ ਤੁਸੀਂ ਇਹ ਸਾਡੀ ਗੱਲ ਜਿਹੜੀ ਹੈ ਤੇ ਉਸ ਤੋਂ ਬਾਅਦ ਤੁਸੀਂ ਮੰਨਣਾ, ਉਹਨੇ ਕਿਹਾ ਠੀਕ ਹੈ, ਤੇ ਮੈਨੂੰ ਯਾਦ ਹੈ ਕਿ 75 ਉਹਦੇ ਵਿੱਚ ਜਿਹੜਾ ਸੀ ਤੁਹਾਡੀ ਹੋਲੇ ਮਹੱਲੇ ਤੇ ਇਹਨਾਂ ਨੇ ਕਾਨਫਰੰਸ ਰੱਖੀ ਹੁੰਦੀ ਹੈ ਅਕਾਲੀ ਦਲ ਦੀ, ਉਹਦੇ ਚ ਨੇ ਕਿਹਾ ਜੀ ਵੀ ਸਾਡੀਆਂ ਬਾਹੋਂ ਮੰਗਾਂ ਨੇ ਤੇ ਅਸੀਂ ਇੰਦਰਾ ਗਾਂਧੀ ਨੂੰ ਅਲਟੀਮੇਟਮ ਦਿੰਦੇ ਹਾਂ ਵੀ ਜੇ ਸਾਡੀਆਂ ਵਿਸਾਖੀ ਤੇ ਮੰਗਾਂ ਇਹ ਪੂਰੀਆਂ ਨਾ ਕੀਤੀਆਂ ਗਈਆਂ ਤੇ ਅਸੀਂ ਮੋਰਚਾ ਲਗਾਵਾਂਗੇ ਅੰਮ੍ਰਿਤਸਰ ਤੋਂ, ਤੇ ਪਹਿਲਾਂ ਜੱਥਾ ਲੈ ਕੇ ਮੈਂ ਜਾਵਾਂਗਾ, ਤੇ ਇਹ ਮੋਰਚਾ ਅਕਾਲੀ ਦਲ ਨਹੀਂ ਲਾਏਗਾ ਸ਼੍ਰੋਮਣੀ ਕਮੇਟੀ ਲਾਏਗੀ ਕਿਉਂਕਿ ਇਹ ਸਾਡੀਆਂ ਧਾਰਮਿਕ ਮੰਗਾਂ ਨੇ, ਤੇ ਇਹਦੇ ਨਾਲ ਮਤਲਬ ਉਹ ਮਾਹੌਲ ਕਾਫੀ ਗਰਮ ਹੋ ਗਿਆ ਪੰਜਾਬ ਦਾ, ਤੇ ਉੱਥੋਂ ਦੇ ਮੁੱਖ ਮੰਤਰੀ ਨੇ ਇੰਦਰਾ ਗਾਂਧੀ ਨੂੰ ਕਿਹਾ ਜੀ ਇੱਥੇ ਹਾਲਾਤ ਖਰਾਬ ਹੋ ਰਿਹਾ, ਤੇ ਇੰਦਰਾ ਗਾਂਧੀ ਨੇ ਉਹਨਾਂ ਨੂੰ ਕਿਹਾ ਵੀ ਮੈਂ ਤੁਸੀਂ ਇਹ ਕਿਉਂ ਕਰ ਰਹੇ ਜਦ ਮੈਂ ਤੁਹਾਨੂੰ ਕਿਹਾ ਕਿ ਮੈਂ ਤੁਹਾਡੀ ਗੱਲ ਮੈਨੂੰ ਤਿਆਰ ਹਾਂ, ਤੇ ਜਿਸ ਦਿਨ ਵਿਸਾਖੀ ਦੇ ਇਹਨਾਂ ਦਾ ਉੱਥੇ ਸੀ ਅਕਾਲ ਤਖ਼ਤ ਦੇ ਇਕੱਠ ਹੈਗਾ ਸੀ ਬਹੁਤ ਵੱਡਾ ਇਕੱਠ ਹੋਇਆ ਕਾਫੀ ਪੂਰੇ ਪੰਜਾਬ ਤੋਂ ਦਿੱਲੀ ਤੋਂ ਲੋਕ ਉੱਥੇ ਗਏ, ਇੰਦਰਾ ਗਾਂਧੀ ਨੂੰ ਉਦੋਂ ਸਾਡੇ ਪ੍ਰਧਾਨ ਸਨ ਦਿੱਲੀ ਕਮੇਟੀ ਦੇ ਸਰਦਾਰ ਜਸਵੰਤ ਸਿੰਘ ਕੁਛ ਉਹਦੇ ਹੱਥ ਚਿੱਠੀ ਦੇ ਦਿੱਤੀ ਵੀ ਮੈਂ ਤੁਹਾਡੀਆਂ ਸਾਰੀ ਗੱਲਾਂ ਮੰਨੀਆਂ, ਉਹ ਚਿੱਠੀ ਲੈ ਕੇ ਉੱਥੇ ਪਹੁੰਚ ਗਿਆ ਤੇ ਜਦੋਂ ਇਹਨਾਂ ਨੇ ਮੋਰਚੇ ਦੇ ਅਨਾਊਂਸਮੈਂਟ ਜਿਹੜੀ ਉਹ ਜਥਾ ਕੱਢਣਾ ਹੈ ਗਰਮ ਭਾਸ਼ਣ ਹੋ ਰਹੇ ਸਨ ਉਹਦੇ ਜਾ ਕੇ ਜਿਹੜੀ ਉਹ ਚਿੱਠੀ ਚੋਲਾ ਸਾਹਿਬ ਨੂੰ ਦਿੱਤੀ, ਉਹ ਚਿੱਠੀ ਪੜ੍ਹੀ ਗਈ ਤੇ ਉੱਥੇ ਫਿਰ ਇਹਨਾਂ ਨੇ ਇਹ ਕਿਹਾ ਦੇਖੋ ਖਾਲਸਾ ਜੀ ਕਿ ਇਹ ਪਹਿਲਾ ਮੋਰਚਾ ਹੈ ਜਿਹੜਾ ਬਿਨਾਂ ਲੜਾਈ ਜਿੱਤਿਆ ਗਿਆ ਤੇ ਉੱਥੇ ਕਾਫੀ ਜਿਹੜੇ ਨਾਰੇ ਵਗੈਰਾ ਲੱਗੇ ਤੇ ਉਹ ਸਾਡੀ ਸਿੱਖ ਪੰਥ ਦੀ ਬੜੀ ਵੱਡੀ ਜਿੱਤ ਹੋਈ ਹੈ। ਉਹ ਟੋਲਾ ਸਾਹਿਬ ਇੱਕ ਬਹੁਤ ਵੱਡੇ ਲੀਡਰ ਬਣ ਕੇ ਉਸ ਗੱਲ ਤੋਂ ਬਾਅਦ ਉਭਰੇ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਇਹਦਾ ਜਿਹੜਾ ਦਾ ਫੈਸਲਾ ਆ ਗਿਆ ਸੀ ਇਲਾਹਾਬਾਦ ਹਾਈ ਕੋਰਟ ਦਾ, ਇਹਨੇ ਜਦਵ ਸੰਦੋਖ ਨੂੰ ਬੁਲਾਇਆ ਕਿ ਮੈਨੂੰ ਹੁਣ ਤੁਹਾਡੀ ਮਦਦ ਦੀ ਲੋੜ ਹੈ। ਤੇ ਉਦੋਂ ਨੇ ਕਿਹਾ ਅਸੀਂ ਤੁਹਾਡੀ ਕੀ ਮਦਦ ਕਰੀ, ਉਹਨੇ ਕਿਹਾ ਜੋ ਲੋੜ ਹੈਗੀ ਮੈਂ ਦੱਸਾਂਗੇ। ਤੇ ਉਦੋਂ ਨਾਲ ਐਮਰਜੈਂਸੀ ਲੱਗ ਗਈ ਤੇ ਜਹਦਰ ਸੰਦੋਖ ਨੇ ਟੋਲਾ ਸਾਹਿਬ ਨੂੰ ਫੋਨ ਕੀਤਾ ਵੀ ਅਸੀਂ ਕਿੰਨਾ ਗੱਲੀ ਮਦਦ ਮੰਗੀ ਹੈ, ਦੱਸੋ ਕੀ ਕਰੀਏ। ਉਹਨੇ ਕਿਹਾ ਵੀ ਤੁਸੀਂ ਜਾ ਕੇ ਕਰ ਦਿਓ ਤੇ ਸਾਡੀ ਅਕਾਲੀ ਦਲ ਦੀ ਮੀਟਿੰਗ ਹੋਈ ਹੈ ਤੇ ਅਸੀਂ ਇਹਦੇ ਚ ਨਿਊਟਰਲ ਆ ਗਏ, ਅਸੀਂ ਇਸ ਲੜਾਈ ਚ ਨਹੀਂ ਪਾ ਗਏ। ਤੇ ਉਹ ਜਹਦਰ ਸੰਦੋਖ ਸਿੰਘ ਕੁਛ ਲੈ ਕੇ ਅਸੀਂ ਵੀ ਉਹਦੇ ਨਾਲ ਗਏ ਸਾਂ ਇੰਦਰਾ ਗਾਂਧੀ ਕੋਠੀ ਹੈ। ਉੱਥੇ ਉਹਨੇ ਜਾ ਕੇ ਕਿਹਾ ਜੀ ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਖੜੇ ਹਾਂ ਵੀ ਅਸੀਂ ਆਰ ਐਸ ਐਸ ਜਾਂ ਇਹਨਾਂ ਦੇ ਨਾਲ ਅਸੀਂ ਲੋਕਾਂ ਨਾਲ ਨਹੀਂ, ਅਸੀਂ ਤੁਹਾਡੇ ਨਾਲ ਜਾ ਕੇ ਤੁਹਾਨੂੰ ਅਸੀਂ ਸਪੋਰਟ ਕਰਦੇ ਹਾਂ। ਤੇ ਉੱਥੇ ਉਹਦਾ ਬੜਾ ਜਦੋਂ ਉਹਨੇ ਲੈਕਚਰ ਕੀਤਾ ਉਹਨੇ ਕਿਹਾ ਜੀ ਮੈਂ ਸਿੱਖਾਂ ਦੀ ਬਾਬੇ ਦੇਖੀ ਹੈ, ਮੈਂ 65 ਲੜਾਈ ਦਾ ਮੈਨੂੰ ਪਤਾ, ਮੈਂ 1971 ਦੇ ਵਿੱਚ ਜੋ ਤੁਹਾਡੀ ਵਾਰਦੀ ਹੈ ਤੁਸੀਂ ਦੇਸ਼ ਦੀ ਬੜੀ ਬੜਾ ਵੱਡਾ ਕੰਮ ਕੀਤਾ ਸਿੱਖਾਂ ਨੇ ਤੇ ਮੈਂ ਉਹ ਭੁੱਲ ਨਹੀਂ ਸਕਦੀ, ਜੇ ਤੁਹਾਡੇ ਵਰਗੀ ਬਾਬਾ ਕੌਮ ਹੈ ਤੇ ਮੈਨੂੰ ਕਿਸੇ ਦਾ ਕੋਈ ਡਰ ਨਹੀਂ। ਤੇ ਉਦੋਂ ਗਿਆਨੀ ਜੈਲ ਸਿੰਘ ਜੀ ਹੁੰਦੇ ਸਨ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਨੇ ਗੱਲਾਂ ਪਤਾ ਸਨ ਤੇ ਜੋ ਮੈਂ ਇਹ ਸੁਣੀਆਂ ਗੱਲਾਂ ਜੋ ਸੱਚਾਈਆਂ ਵੀ ਨੇ, ਉਹਨਾਂ ਨੇ ਇਹ ਬਾਦਲੂ ਦੱਸਿਆ ਵੀ ਇਹਦਾ ਕੰਮ ਤੇਰਾ ਕੰਮ ਤੇ ਖਤਮ ਹੋ ਜਾਣਾ ਕਿ ਤੁਸੀਂ ਨਾਜ ਨਹੀਂ ਬੋਲੇ ਤੇ ਟੋਲਾ ਸਾਹਿਬ ਨੇ ਬਣ ਜਾਣਾ ਅਗਲਾ ਮੁੱਖ ਮੰਤਰੀ ਪੰਜਾਬ ਦਾ। ਤੇ ਉਹ ਫਿਰ ਉਹਨਾਂ ਦੀ ਮੀਟਿੰਗ ਹੋਈ, ਉਸ ਤੋਂ ਪਹਿਲੇ ਫੈਡਰੇਸ਼ਨ ਦੀ ਮੀਟਿੰਗ ਹੋਈ ਜਦੋਂ ਮੈਂ ਵੀ ਗਿਆ ਤੇ ਉਹਨੇ ਅਸੀਂ ਕਿਹਾ ਵੀ ਸਾਨੂੰ ਇਸ ਲੜਾਈ ਚ ਨਹੀਂ ਪੈਣਾ ਚਾਹੀਦਾ। ਤੇ ਵੀਰ ਗੁਰਿੰਦਰ ਸਿੰਘ ਵੀ ਕਹਿਣ ਲੱਗੇ ਵੀ ਨਹੀਂ, ਪੰਥ ਨੇ ਫੈਸਲਾ ਕਰਨਾ ਵੀ ਅਸੀਂ ਐਮਰਜੈਂਸੀ ਇਹ ਲੜਾਈ ਲੜਨੀ ਨਹੀਂ ਤੋੜਨੀ। ਅਕਾਲੀ ਦਲ ਦੀ ਮੀਟਿੰਗ ਹੋਈ ਤੇ ਉਹਦੇ ਵਿੱਚ ਮੋਹਨ ਸਿੰਘ ਚੋੜਾ ਦਾ ਪ੍ਰਧਾਨ ਸਨ, ਬਾਦਲ ਸਾਹਿਬ ਨੇ ਉਹਨੂੰ ਪਹਿਲਾਂ ਹੀ ਉਹਨੂੰ ਜਿਹੜਾ ਪ੍ਰੇਰ ਲਿਆ ਵੀ ਆਪਾਂ ਜਿਹੜੀ ਹੈ ਇਹ ਮੋਰਚਾ ਲਗਾਉਣਾ ਐਮਰਜੈਂਸੀ ਖਿਲਾਫ, ਤੇ ਪਹਿਲੇ ਜਥੇ ਤੁਸੀਂ ਮੈਨੂੰ ਤੇ ਟੋਲਾ ਸਾਹਿਬ ਨੂੰ ਸਾਨੂੰ ਤੁਸੀਂ ਭੇਜ ਦਿਓ ਤੇ ਤੁਸੀਂ ਮੋਰਚਾ ਜਿਹੜਾ ਇਹ ਆਪਣਾ ਚਲਾਉਣਾ ਪੁੱਛੋਗੇ। ਤੇ ਉਹ ਜਦੋਂ ਇਹਨਾਂ ਦੀ ਮੀਟਿੰਗ ਚ ਫੈਸਲਾ ਕਰ ਲਿਆ ਤੇ ਉੱਥੇ ਫਿਰ ਬਾਦਲ ਸਾਹਿਬ ਨੇ ਸਵਾਲ ਕੀਤਾ ਡਾਕਟਰ ਦੀ ਮੀਟਿੰਗ ਅਕਾਲੀ ਦਲ ਦੀ ਕਿ ਜਹਦਰ ਸੰਦੋਖ ਨੂੰ ਕਿੰਨੇ ਅਧਿਕਾਰ ਦਿੱਤਾ ਜਾ ਕੇ ਬਈ ਸਪੋਰਟ ਕਰਨ, ਜਦੋਂ ਅਸੀਂ ਗੱਲ ਉਹਨੇ ਫੈਸਲਾ ਹੀ ਨਹੀਂ ਸੀ ਕੀਤਾ ਐਮਰਜੈਂਸੀ ਵਾਲੇ ਵੀ ਅਸੀਂ ਇਹਦੀ ਸਪੋਰਟ ਕਰਨੀ ਜਾਂ ਅਸੀਂ ਲਾਈ ਲੈਣੀ ਹੈ। ਤੇ ਉਹਨੇ ਕਿਹਾ ਕਿ ਇਹਨੂੰ ਪਾਰਟੀ ਚੋਂ ਕੱਢਿਆ ਜਾ। ਉੱਥੇ ਟੋਲਾ ਸਾਹਿਬ ਦੀ ਗਲਤੀ, ਟੋਲਾ ਸਾਹਿਬ ਉੱਥੇ ਨਹੀਂ ਬੋਲ ਸਕੇ, ਉੱਥੇ ਟੋਲਾ ਸਾਹਿਬ ਨੇ ਗੱਲ ਕਹਿਣੀ ਚਾਹੀਦੀ ਸੀ ਕਿ ਮੈਂ ਵੀ ਉਹਨੂੰ ਮੈਂ ਭੇਜਿਆ ਜਾਂ ਗੱਲ ਕੀਤੀ। ਟੋਲਾ ਚੁੱਪ ਰਹੇ, ਇਹਨਾਂ ਨੂੰ ਅਕਾਲੀ ਦਲ ਚੋਂ ਕੱਢਦਾ, ਇਹਨਾਂ ਨੇ ਜਿਹੜੀ ਉਹਦੇ ਖਿਲਾਫ਼ ਇਹ ਲੜਾਈ ਸ਼ੁਰੂ ਕਰ ਦਿੱਤੀ। ਤੇ ਫਿਰ ਹੀ ਮੈਂ ਉਹ ਸਮਝਾਂਗਾ ਉਸ ਵੇਲੇ ਇੰਦਰਾ ਗਾਂਧੀ ਨੇ ਕਿਸੇ ਵੀ ਮਤਲਬ ਉਹਨੇ ਕਿਹਾ ਵੀ ਕਿਸੇ ਵੀ ਸਿੱਖ ਲੀਡਰ ਨੂੰ ਕਿਸੇ ਨੂੰ ਤੁਸੀਂ ਅਰੈਸਟ ਨਹੀਂ ਕਰਨਾ ਜਦ ਤੱਕ ਉਹ ਆਪ ਅਫਰ ਨਾ ਕਰੇ ਵੀ ਕਿਸੇ ਨੂੰ ਇਸ ਚੀਜ਼ ਤੁਸੀਂ ਕਿਸੇ ਨੂੰ ਕੁਛ ਨਹੀਂ ਕਹਿਣਾ ਗਾ। ਤੇ ਉਹ ਜਿਹੜੀ ਜੀ ਚੀਜ਼ ਉਸ ਵੇਲੇ ਹੋ ਜਾਂਦੀ ਤੇ ਅੱਜ ਪੰਜਾਬ ਦੇ ਹਾਲਾਤ ਹੋਰ ਹੁੰਦੇ, ਇਹ ਨਹੀਂ ਸੀ ਹੋਣੇ। ਤੇ ਉਸ ਤੋਂ ਬਾਅਦ ਜੋ ਫਿਰ ਤੁਹਾਨੂੰ ਪਤਾ ਜੋ ਜਿਹੜੇ ਹਾਲਾਤ ਖਰਾਬ ਹੋਏ ਜਿਹੜੀ ਜਿਹੜਾ ਜਦੋਂ ਮੋਰਚਾ ਵੀ ਲੱਗਿਆ ਜਮਿਆਲ ਸਿੰਘ ਢੰਗਾਂ ਦਾ, ਉਹ ਵੀ ਬੜੀ ਇੱਕ ਛੋਟੀ ਜਿਹੀ ਗੱਲ ਸੀ, ਕੋਈ ਇੱਡੀ ਵੱਡੀ ਉਹ ਮੋਰਚਾ ਨਹੀਂ ਸੀ ਲੱਗਣਾ। ਇਹ ਸਰਦਾਰ ਇਕਬਾਲ ਸਿੰਘ ਲਾਲਪੁਰਾ ਜਿਹੜੇ ਨੇ ਅੱਜ ਕੱਲ ਚੇਅਰਮੈਨ ਨੇ ਮਨੋਰਟੀ ਕਮਿਸ਼ਨ ਦੇ,
ਬਿਲਕੁਲ
ਇਹ ਉਦੋਂ ਉੱਥੇ ਐਸ ਐਸ ਪੀ ਸੋਮਰਸਰ ਦੇ ਕਿਸੇ ਨੇੜੇ ਜਗ੍ਹਾ ਤੇ, ਉਹਨਾਂ ਦਿਨਾਂ ਚ ਨਾ ਕੋਈ ਉੱਥੇ ਜਿਹੜੀ ਅੱਜ ਕਪੂਰਥਲੇ ਕੋਲ ਇੱਕ ਇਲਾਕਾ ਮੈਨੂੰ ਨਾਮ ਬੋਲਣ ਨੂੰ ਯਾਦ ਆ ਰਿਹਾ, ਯਾਦ ਹੈਗਾ ਦੱਸ ਰਿਹਾਗਾ, ਕਾਲਾ ਸੰਗਿਆ ਉੱਥੇ ਕੋਈ ਡਾਕਾ ਪਿਆ ਸੀ। ਤੇ ਇੱਥੇ ਜਿਹੜੇ ਪੁਲਿਸ ਵਾਲਿਆਂ ਨੇ ਇਹਨਾਂ ਦੀ ਸੰਤ ਜਰਨੈਲ ਸਿੰਘ ਢੰਡਾ ਵਾਲੇ ਬੰਦੇ ਜਿਹੜੇ ਸਨ ਉਹ ਜੀਪ ਲੈ ਕੇ ਜਿਹੜੀ ਇਹਦੀ ਫਸਲ ਦਾ ਉਹਦਾ ਹੀ ਫਸਲ ਦਾ ਖਰਚਾ ਲੈ ਕੇ ਆ ਰਹੇ ਸਨ, ਕੋਈ ਇਹਨਾਂ ਕੋਲ 12,000 ਦਾ ਸੀ ਸੰਤ ਜਰਨੈਲ ਸਿੰਘ ਢੰਡਾ ਦੇ ਬੰਦਿਆਂ ਕੋਲ ਜੀਪ ਚ, ਇਹਨਾਂ ਨੇ ਜੀਪ ਫੜ ਲਈ। ਉਹਨੇ ਕਿਹਾ ਜੀ ਅਸੀਂ ਜਿਹੜੀ ਹੈ ਕਿ ਵੀ ਉਹ ਜੀਪ ਫੜ ਲਈ ਹੈ ਜਿਹਨਾਂ ਡਾਕਾ ਮਾਰਿਆ ਵੀ ਰਿਕਾਰਡ ਕਰ ਲਿਆ। ਉਹਨੇ ਕਿਹਾ ਜੀ ਕਿਸੇ ਨੇ ਬੰਦੇ ਨੇ ਕਿਹਾ ਵੀ ਇਹ ਤਾਂ ਉਹ ਬੰਦੇ ਨੀ ਹੈਗੇ ਬੰਦੇ ਨੀ ਹੈਗਾ ਤੇ ਨਾਲੇ ਇਹ ਬੰਦੇ ਨੂੰ ਬਾਲ ਦੀ। ਉੱਥੇ ਹੀ ਭਾਈ ਅਮਰੀਕ ਸਿੰਘ ਜੀ ਆ ਗਏ ਉਸ ਥਾਣੇ ਦੇ ਵਿੱਚ ਕਿ ਵੀ ਤੁਸੀਂ ਸਾਡੇ ਬੰਦੇ ਨੂੰ ਛੱਡੋ, ਤੇ ਇਹਨਾਂ ਦਾ ਬਹਿਸ ਮਬਾਸਾ ਹੋਇਆ ਤੇ ਉਹਨਾਂ ਨੇ ਭਾਈ ਅਮਰੀਕ ਸਿੰਘ ਨੂੰ ਅਰੈਸਟ ਕਰ ਲਿਆ। ਉਸ ਅਰੈਸਟ ਕਰਨ ਤੋਂ ਬਾਅਦ ਸੰਤਾਂ ਨੇ ਉੱਥੋਂ ਮੋਰਚਾ ਲਾਤਾ ਇਸ ਗੱਲ ਤੇ ਵੀ ਤੁਸੀਂ ਸਾਡੇ ਜਿਹੜੇ ਬੰਦੇ ਹੈ ਗਰੀਬ ਛੱਡੋ ਕਿਉਂ ਖੜੇ ਆ। ਤੇ ਜੋ ਇਹ ਚਿੱਠੀ ਬਣੀ ਤੇ ਲਾਲ ਭਾਈ ਨੇ ਕਿਹਾ ਕਿ ਮੈਂ ਸਾਈਨ ਨਹੀਂ ਕਰਾਂਗਾ ਕਿਉਂਕਿ ਇਹ ਗਲਤ ਹੈਗਾ। ਤੇ ਉਸ ਵਜ੍ਹਾ ਚ ਇਹਨਾਂ ਨੇ ਵੀ ਉੱਥੋਂ ਲੈਟਰ ਇਸ਼ੂ ਹੋਇਆ ਕਿ ਤੁਸੀਂ ਵੀ ਇਹ ਗਲਤ ਗੱਲ ਕੀਤੀ ਹੈ, ਤੁਸੀਂ ਨਹੀਂ ਦਿੱਤਾ ਇਹਨਾਂ ਕੰਮ। ਉਹਨਾਂ ਦੇ ਮੁਤਾਬਕ ਲਾਲ ਭਾਈ ਮੁਤਾਬਕ ਵੀ ਜੇ ਉਸ ਪੁਲਿਸ ਪੰਜਾਬ ਦੀ ਕੰਮ ਨਾ ਕਰਦੇ ਉਹਨਾਂ ਨਾ ਫੜਦੀ ਤੇ ਸ਼ਾਇਦ ਇਹ ਜੋ ਪੰਜਾਬ ਚ ਦੁਕਾਨ ਦਾ ਇਹ ਨੋਬਤ ਵਾਲੀ ਨਹੀਂ ਸੀ ਜੇ ਉਹਦੀ ਅਮਰੀਕ ਸਿੰਘ ਉਹ ਗੱਡੀ ਨਾ ਪਕੜਦੇ ਉਹਨਾਂ ਦੀ ਸਮ ਪਿੰਡਾਂ ਵਾਲਿਆਂ ਦੀ। ਤੇ ਭਾਈ ਅਮਰੀਕ ਸਿੰਘ ਦੇ ਵੀ ਆਪਣੇ ਟਾਈਮ ਤੇ ਜਿਹੜਾ ਕਿ ਸਾਡੇ ਕੈਂਪ ਲੱਗੇ ਉਹਨਾਂ ਨੇ ਪੁੰਛ ਉੱਥੇ ਗੁਰਦੁਆਰਾ ਨਗਾਲੀ ਸਾਹਿਬ ਹੈ ਉੱਥੇ ਵੀ ਉਹਨਾਂ ਨੇ ਜਾ ਕੇ ਕੈਂਪ ਲਾਇਆ, ਗੁਰਮਤ ਕੈਂਪ ਲਾਇਆ ਭਾਈ ਅਮਰੀਕ ਸਿੰਘ ਸਾਨੂੰ ਪ੍ਰਧਾਨ ਸਾਡੇ ਸਮਝੇ। ਤੇ ਉਹਨਾਂ ਨੇ ਵੀ ਜਗ੍ਹਾ ਜਗ੍ਹਾ ਜਾ ਕੇ ਬੜਾ ਪ੍ਰਚਾਰ ਕੀਤਾ ਵਿਦਿਆਰਥੀਆਂ ਨੂੰ ਜਿਹੜਾ ਕਿ ਗੁਰਮਤ ਦੇ ਨਾਲ ਜੋੜਿਆ। ਪਰ ਅਫਸੋਸ ਕਿ ਜਿਹੜੀ ਉਸ ਮੋਰਚੇ ਚ ਉਹਨਾਂ ਦੀ ਸ਼ਹਾਦਤ ਹੋ ਗਈ। ਉਸ ਤੋਂ ਬਾਅਦ ਜਿਹੜੀ ਫੈਡਰੇਸ਼ਨ ਜਿਹੜੀ ਹੈ ਕਿ ਉਹ ਨੀਵੋਂ ਲੱਥ ਗਈ ਤੇ ਉਹ ਜਿਹੜੇ ਬਣੇ ਨੇ। ਇੱਕ ਤੁਹਾਨੂੰ ਮੈਂ ਜਲੰਧਰ ਦੀ ਘਟਨਾ ਦੱਸਣਾ ਚਾਹੁੰਦਾ ਕਿ ਮੈਂ ਬੈਂਕਿੰਗ ਸਾਹਿਬ ਦੇ ਇੱਕ ਬੰਦਾ ਉੱਥੇ ਆਇਆ ਤੇ ਉਹ ਸਟਾਫ ਨੰਬਰ ਗੱਲ ਕਰ ਮੇਰੇ ਕੋਲ ਆ ਗਿਆ ਹੁੰਦਾ ਤੇ ਕਹਿੰਦਾ ਜੀ ਮੇਰੀ ਇਹ ਚੀਜ਼ ਹੈਗੀ ਤੇ ਸੁਣਦੇ ਜੀ ਮੈਂ ਕਿਹਾ ਤੁਹਾਡਾ ਨਾਮ ਕਹਿੰਦਾ ਜੀ ਮੈਂ ਅਜੀਤਪਾਲ ਸਿੰਘ ਸਿੱਖੀ ਆ ਤੇ ਜਨਰਲ ਸੈਕਟਰੀ ਆਲ ਇੰਡੀਆ ਸੈਕਟਰ ਫੈਡਰੇਸ਼ਨ ਦਾ ਤੇ ਹਰਿਮੰਦਰ ਜ਼ਿਲ੍ਹੇ ਦੇ ਨਾਲ ਪ੍ਰਧਾਨ ਸੀ। ਮੈਂ ਕਿਹਾ ਭਾਈ ਤੂੰ ਇਹ ਦੱਸ, ਮੈਨੂੰ ਆਪਣੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਮੈਂ ਕਿਹਾ ਤੂੰ ਦੱਸ ਤੂੰ ਕਿਹੜੇ ਕਾਲਜ ਪੜ੍ਹਦਾ। ਕਹਿੰਦਾ ਜੀ ਮੈਂ ਕਾਲਜ ਨਹੀਂ ਪੜ੍ਹਦਾ, ਮੈਂ ਤੇ ਆਪਣਾ ਬਿਜ਼ਨਸਮੈਨ ਤੇ ਮੇਰੇ ਤੇ ਬੱਚੇ ਵੱਡੇ ਆ ਉਹ ਪੜ੍ਹਦੇ ਨੇ ਕਾਲਜ ਤੇ। ਮੈਂ ਕਿਹਾ ਤੁਸੀਂ ਕਿਵੇਂ ਪ੍ਰਧਾਨ ਬਣ ਸਕਦੇ ਹੋ, ਮੈਂ ਜਨਰਲ ਸੈਕਟਰੀ ਬਣ ਗਿਆ ਆਲ ਇੰਡੀਆ ਸੈਕਟਰ ਫੈਡਰੇਸ਼ਨ ਦੇ। ਕਹਿੰਦਾ ਤੁਸੀਂ ਕਿਉਂ ਪੁੱਛਿਆ? ਮੈਂ ਕਿਹਾ ਬਸ ਜਾਣਕਾਰੀ ਲਈ ਪੁੱਛ ਰਹੇ ਹੋ। ਕਹਿੰਦਾ ਜੀ ਇੱਥੇ ਸਾਰੇ ਇੱਦਾਂ ਦੇ ਮੇਰੇ ਵਰਗੇ ਬੰਦੇ ਨੇ ਫੈਡਰੇਸ਼ਨ ਦੇ ਤੇ ਤੁਸੀਂ ਇੱਥੋਂ ਕਰਾ। ਮੈਂ ਉਹਨੂੰ ਕਿਹਾ ਵੀ ਯਾਰ ਸੋਹਣੇ ਦੀ ਜਿੱਥੇ ਬੰਦੇ ਹੀ ਆਇਆ ਤੇ ਤੁਹਾਡਾ ਤੁਸੀਂ ਪਿਛਲੇ ਦਿਨ ਸੁਣਾਇਆ ਉਹ ਦੁਕਾਨਦਾਰ ਹੋ, ਤੁਹਾਡੇ ਬੱਚਿਆਂ ਦਾ ਕੰਮ ਹੈਗੇ ਆਉਣਾ, ਤੁਸੀਂ ਕਿਉਂ ਇੱਥੇ ਜਨਰਲ ਸੈਕਟਰੀ ਦੀ ਵੱਡੀ ਵੀ ਕਰਦੇ ਕੀ ਹੋ ਤੁਸੀਂ? ਨਾ ਇਹ ਲੋਕ ਕੈਂਪ ਲੈਂਦੇ ਸਨ, ਨਾ ਇਹਨਾਂ ਨੇ ਕੋਈ ਸਟੱਡੀ ਸੰਗੀਤ ਦਾ ਅਖਬਾਰਾਂ ਤੱਕ ਸੀਮਤ ਸਨ ਲੋਕ। ਉਹ ਜਿਹੜੀ ਮਤਲਬ ਫੈਡਰੇਸ਼ਨ ਅੱਜ ਜਿਹੜੀ ਸਾਹੂਬ ਸਿੰਘ ਦੇ ਜਿਹੜੇ ਵਰਡ ਨੇ ਕਿ ਜਿਹੜੀ ਉੱਥੇ ਜੋ ਫੈਡਰੇਸ਼ਨ ਜਿਹੜੀ ਹੈ ਉਹ ਸ਼ਹੀਦ ਹੋ ਗਈ ਹੈ। ਤੇ ਜਦੋਂ ਐਂਬੂਲੈਂਸ ਲੱਗੀ ਉਸ ਤੋਂ ਪਹਿਲੇ ਇੱਕ ਦਿੱਲੀ ਦੱਸਿਆ ਹੋਇਆ ਰਾਮਲਾਲ ਗਰਾਊਂਡ ਚ ਸਰਦਾਰ ਗੁਰਮੀਤ ਸਿੰਘ ਦਾ ਉਹਦੇ ਵਿੱਚ ਬਹੁਤ ਵੱਡਾ ਰੋਲ ਰਿਹਾ। ਸਭ ਤੋਂ ਵਧੀਆ ਸਪੀਚ ਉੱਤੇ ਸਰਦਾਰ ਗੁਰਮੀਤ ਸਿੰਘ ਦੀ ਸੀ ਆਪਾਂ ਤੇ ਇਹਨਾਂ ਲੋਕ ਸਰਦਾਰ ਗੁਰਮੀਤ ਸਿੰਘ ਪੱਲੇ ਐਂਬੂਲੈਂਸ ਤੇ ਵੀ ਰਹੇ ਹੈ ਤੇ ਜਿਹੜੇ ਹੈਗੇ ਆਪਣਾ ਪ੍ਰਿੰਸੀਪਲ ਸੁਖਦੀਪ ਸਿੰਘ ਦਾ ਬੜਾ ਰੋਲ ਰਿਹਾ, ਉਹ ਗੁਰਮਤ ਕਾਲਜ ਦੇ ਨੇ ਜਿੱਥੇ ਉਹਨਾਂ ਨੇ ਕਾਫੀ ਜਿਹੜਾ ਕਿ ਵਿਦਿਆਰਥੀਆਂ ਨੂੰ ਸਿੱਖੀ ਨਾਲ ਜੋੜਿਆ। ਇਹ ਪ੍ਰਿੰਸੀਪਲ ਸੁਖਦੀਪ ਸਿੰਘ ਜੀ ਬੇਸਿਕਲੀ ਕਾਨਪੁਰ ਦੇ ਸਨ, ਯੂਪੀ ਚ ਵੀ ਇਹਨਾਂ ਨੇ ਕਾਫੀ ਫੈਡਰੇਸ਼ਨ ਦੇ ਯੂਨਿਟ ਬਣਾਏ ਜਿਵੇਂ ਸਹਾਰਨਪੁਰ ਦੇ ਵਿੱਚ, ਮੇਰਠ ਦੇ ਵਿੱਚ, ਕਾਨਪੁਰ ਤੇ ਹੈ ਹੀ ਸੀ, ਆਪਣਾ ਲਖਨਊ, ਇਲਾਹਾਬਾਦ। ਤੇ ਮੈਂ ਬੜਾ ਹੈਰਾਨ ਹੁੰਦਾ ਕਿ ਉਹ ਦੋਨੋਂ ਫੈਡਰੇਸ਼ਨ ਦੇ ਪੂਰੇ ਹਿੰਦੁਸਤਾਨ ਦੇ ਵਿੱਚ ਅਲੱਗ ਅਲੱਗ ਜਗ੍ਹਾ ਦੇ ਯੂਨਿਟ ਹੁੰਦੇ ਸਨ। ਭੋਪਾਲ ਦੇ ਜਿਹੜੇ ਡਾਕਟਰ ਸੰਦੋਖ ਸਿੰਘ ਦਾ ਨਾਂ ਸੀ ਨਹੀਂ ਲਿਆ, ਉਹਨਾਂ ਦਾ ਬੜਾ ਵੱਡਾ ਰੋਲ ਰਿਹਾ, ਉਹ ਇੱਥੋਂ ਦੇ ਮੱਧ ਪ੍ਰਦੇਸ਼ ਦੀ ਗੌਰਮੈਂਟ ਦੇ ਐਡਵਾਈਜ਼ਰ ਰਹੇ ਨੇ ਮੈਡੀਕਲ ਲਾਈਨ ਦੇ ਵਿੱਚ ਤੇ ਉਹਨਾਂ ਨੇ ਉੱਥੇ ਭੋਪਾਲ ਚ ਕਾਫੀ ਕੰਮ ਕੀਤਾ ਹੈ। ਡਾਕਟਰ ਸੰਦੋਖ ਸਿੰਘ ਜੀ ਨੇ ਉਹ ਫੈਡਰੇਸ਼ਨ ਦੇ ਅਸਲ ਕਈ ਐਸੇ ਬੰਦੇ ਨੇ ਕਿ ਜਿਨ੍ਹਾਂ ਦੇ ਨਾਲ ਹੀ ਉਹਨਾਂ ਚ ਡਾਕਟਰ ਸੰਤ ਸਿੰਘ ਸਨ ਦਿੱਲੀ ਵਿੱਚ ਤੇ ਇੱਕ ਤੁਸੀਂ ਨਾਂ ਸੁਣਾਏਗਾ ਸਰਦਾਰ ਰਵਿੰਦਰ ਸਿੰਘ ਘੁੰਮਣ, ਡੀ ਆਈ ਜੀ ਪੰਜਾਬ ਚੋਂ ਰਿਟਾਇਰ ਹੋਏ ਸਨ, ਉਹ ਵੀ ਫੈਡਰੇਸ਼ਨ ਦੀ ਦੇਣ ਸਨ। ਤੇ ਕਾਫੀ ਲੋਕ ਨੇ ਜਿਹੜੇ ਐਕਟਿਵ ਨਹੀਂ ਸਨ ਪਰ ਉਹ ਫੈਡਰੇਸ਼ਨ ਦੇ ਕੈਂਪਾਂ ਚੋਂ ਪੜੇ ਹੋਏ ਸਨ, ਫੈਡਰੇਸ਼ਨ ਚ ਨਿਕਲੇ ਹੋਏ ਸਨ। ਮੈਨੂੰ ਕਈ ਲੋਕ ਮਿਲਦੇ ਸਨ ਵਿਦਿਆਰਥੀ ਵੀ ਮੈਂ ਸਿੱਖਾਂ ਫੈਡਰੇਸ਼ਨ ਚ ਰਿਹਾ, ਮੈਂ ਤੁਹਾਡਾ ਫਲਾਣਾ ਕੈਂਪ ਅਟੈਂਡ ਕੀਤਾ ਸੀ। ਤੇ ਉਹਨਾਂ ਦੀ ਜਿਹੜੀ ਰਹਿਣੀ ਬਹਿਣੀ ਜਾਣ, ਉਹਨਾਂ ਦਾ ਜੋ ਜੀਵਨ ਸੀ ਤੇ ਇਮਾਨਦਾਰੀ ਰਾਹੀਂ ਜੋ ਫੈਡਰੇਸ਼ਨ ਤੋਂ ਉਹਨਾਂ ਨੇ ਸਿੱਖਿਆ ਸੀ ਉਹ ਆਪਣੇ ਉਹਨਾਂ ਨੇ ਜੀਵਨ ਦੇ ਚ ਅਪਣਾਇਆ। ਤੇ ਪ੍ਰੋਫੈਸਰ ਜਗਮੀਤ ਸਿੰਘ ਜਿਹੜੇ ਖਾਲਸਾ ਕਾਲਜ ਦੇ ਖਾਲਸਾ ਦੇ ਪ੍ਰੋਫੈਸਰ ਸਨ, ਇਹ 1976 ਦੇ ਪ੍ਰਧਾਨ ਬਣੇ। 76 ਚ ਅਸੀਂ ਉਸ ਤੋਂ ਪਹਿਲੇ ਅਸੀਂ ਕੈਂਪ ਆਲ ਇੰਡੀਆ ਲੈਵਲ ਤੇ ਲੱਗਾ ਸੀ, ਤੁਹਾਨੂੰ ਦੱਸਿਆ ਪੌਂਦਾ ਸਾਹਿਬ ਦੇ ਚ। ਤੇ ਪ੍ਰੋਫੈਸਰ ਜਗਮੀਤ ਸਿੰਘ ਭੁੱਲਰ ਨੇ ਵੀ ਕਾਫੀ ਲੈ ਕੇ ਫੈਡਰੇਸ਼ਨ ਐਕਟਿਵ ਕੀਤਾ, ਕੰਮ ਕੀਤਾ। ਬਾਅਦ ਚੋਂ ਫਿਰ ਅਮਰੀਕ ਸਿੰਘ ਜੀ ਨੂੰ ਬੁਲਾਇਆ ਗਿਆ ਤੇ ਅਮਰੀਕ ਸਿੰਘ ਨੂੰ ਜੁੜਨ ਲਈ ਉਹਨਾਂ ਦੇ ਫਾਦਰ ਨੇ ਕਿਹਾ ਵੀ ਸਰਦਾਰ ਗੁਰਜੀਤ ਸਿੰਘ ਨੂੰ ਵੀ ਇਹਨੂੰ ਜਲਾਇਆ ਗਿਆ, ਤੁਸੀਂ ਮੇਰੇ ਬੇਟੇ ਨੂੰ ਵੀ ਫੈਡਰੇਸ਼ਨ ਦੇ ਨਾਲ ਜੋੜੋ। ਤੇ ਸਰ ਜਗਮੀਤ ਸਿੰਘ ਬਰਾੜ ਤੇ ਵੀਰ ਜਵਿੰਦਰ ਸਿੰਘ ਇਹਨਾਂ ਦੇ ਘਰ ਗਏ ਤੇ ਉਹਨੂੰ ਸਮਝਾਇਆ, ਮਤਲਬ ਪ੍ਰੇਰਨਾ ਦਿੱਤੀ ਭਾਈ ਅਮਰੀਕ ਸਿੰਘ ਨੂੰ, ਇਹ ਲੋਕ ਇਹਨੂੰ ਜਿਹੜਾ ਕਿ ਫੈਡਰੇਸ਼ਨ ਚ ਲੈ ਕੇ ਆਏ। ਤੇ ਭਾਈ ਅਮਰੀਕ ਸਿੰਘ ਦਾ ਬਹੁਤ ਅੱਛਾ ਜੀਵਨ ਸੀ, ਬੜੇ ਅੱਛੇ ਬੁਲਾਰੇ ਸਨ ਤੇ ਉਹਨਾਂ ਨੇ ਵੀ ਪੰਜਾਬ ਚ ਅਨੰਦਪੁਰ ਸਾਹਿਬ ਹੋਰ ਜਿਹੜੀਆਂ ਵੱਡੀਆਂ ਵੱਡੀਆਂ ਜਗ੍ਹਾ ਤੇ ਉਹਨਾਂ ਨੇ ਜਾ ਕੇ ਜਿਹੜੇ ਕੈਂਪ ਲਾਏ। ਪਰ ਜਿਹੜੇ ਲੋਕ ਫੈਡਰੇਸ਼ਨ ਚੋਂ ਨਿਕਲੇ ਜੋ ਉਹਨਾਂ ਨੇ ਕੀਤਾ, ਜਿਵੇਂ ਮੈਂ ਐਗਜ਼ਾਮਪਲ ਦੇ ਰਿਹਾ ਜਗਮੀਤ ਸਿੰਘ ਬਰਾੜ ਦੀ, 1978 ਦੀ ਗੱਲ ਹੋਣੀ ਹੈ ਕਿ ਜਦੋਂ ਬਾਦਲ ਸਾਹਿਬ ਉਹਦੇ ਮਿਨਿਸਟਰ ਸਨ, ਸੈਂਟਰ ਦੇ ਐਗਰੀਕਲਚਰ ਮਿਨਿਸਟਰ ਸਨ, ਇਹ ਲਾਈਨ ਦੇ ਕੇ ਆ ਗਏ ਤੇ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਤੇ ਇਹਨਾਂ ਦੀ ਜਿਹੜੀ ਸੀਟ ਸੀ ਥੋੜ੍ਹੀ ਜਿਹੀ ਖਾਲੀ ਹੋ ਗਈ ਤੇ ਇਹਨਾਂ ਨੇ ਉੱਥੋਂ ਗਿਆਨੀ ਗਿਆਲ ਸਿੰਘ ਚੋਣ ਲੜਨਾ ਚਾਹੁੰਦੇ ਸਨ। ਪਰ ਇਹਨਾਂ ਨੂੰ ਜਦੋਂ ਪਤਾ ਲੱਗਾ ਤੇ ਇਹਨਾਂ ਨੇ ਸੰਤ ਲੌਂਗੋਵਾਲ ਨੂੰ ਉੱਥੋਂ ਚੋਣ ਲੜਨ ਦੀ ਕਿਹਾ ਨਾ ਦਿੱਤਾ ਤੇ ਸੰਤ ਲੌਂਗੋਵਾਲ ਨੇ ਉਸ ਟਾਈਮ ਤੇ ਇੱਕ ਚਿੱਠੀ ਲਿਖੀ, ਉਹਨੇ ਕਿਹਾ ਜੀ ਕਿ ਮੈਂ ਮੈਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ, ਨਾ ਮੈਂ ਹਿੰਦੀ ਦਾ ਬੋਲ ਸਕਦਾ, ਤੇ ਪਾਰਲੀਮੈਂਟ ਚੋਂ ਬੰਦਾ ਜਾਏ ਜਿਹਦੀ ਅੰਗਰੇਜ਼ੀ ਚ ਕਮਾਂਡ ਹੋਵੇ, ਹਿੰਦੀ ਚ ਕਮਾਂਡ ਹੋਵੇ, ਤੁਸੀਂ ਉਹਨੂੰ ਭੇਜੋ। ਤੇ ਇਸ ਵਾਸਤੇ ਮੈਂ ਸਰਦਾਰ ਗੁਰਮੀਤ ਸਿੰਘ ਦਾ ਨਾਂ ਜਿਹੜਾ ਹੈ ਉਹ ਲਿਖ ਕੇ ਚੱਲੇ ਗਏ ਵੀ ਤੁਸੀਂ ਟਿਕਟ ਜਿਹੜੀ ਹੈ ਇਹ ਸਰਦਾਰ ਗੁਰਮੀਤ ਸਿੰਘ ਦੇ ਦਿੱਤੀ ਜਾਏ, ਕਿਉਂਕਿ ਬਾਦਲ ਸਾਹਿਬ ਨਹੀਂ ਚਾਹੁੰਦੇ ਸਨ ਕਿ ਜਿਹੜੇ ਫੈਡਰੇਸ਼ਨ ਦੇ ਬੰਦਿਆਂ ਨੂੰ ਉੱਪਰ ਚੁੱਕਿਆ ਜਾਏ ਤੇ ਉਹਨਾਂ ਨੇ ਇਹ ਟਿਕਟ ਉਸ ਟਾਈਮ ਜਿਹੜੀ ਬਲਵੰਤ ਸਿੰਘ ਰੰਬ ਵਾਲੇ ਨੂੰ ਦਿੱਤੀ। ਜਿਵੇਂ ਕਈ ਪਾਰਟੀਆਂ ਬੰਦੀਆਂ ਜਿਹੜਾ ਕਿ ਉਹ ਜਿਹੜਾ ਕਦੀ ਉਹਨਾਂ ਕਦੀ ਉਹ ਸੱਕਾ ਰਿਹਾ ਹੀ ਨਹੀਂ, ਜਗਮੀਤ ਸਿੰਘ ਬਰਾੜ ਨੂੰ ਇਹਨਾਂ ਨੇ ਪਾਰਟੀ ਚ ਕੱਢਿਆ, ਉਹ ਕੰਮ ਚਲੇ ਗਏ। ਪਰ ਮੈਨੂੰ ਇਸ ਕਹਿਣ ਦੀ ਬੜੀ ਖੁਸ਼ੀ ਹੈ ਕਿ ਜਗਮੀਤ ਬਰਾੜ ਨੇ ਪਾਰਲੀਮੈਂਟ ਜਾ ਕੇ ਗੱਲ ਸਿੱਖੀ ਵੀ ਕੀਤੀ ਉੱਥੇ, ਉਹਨੇ ਜਿਹੜੀ ਚੀਜ਼ਾਂ ਜਿਹੜੇ ਮਸਲੇ ਸਿੱਖੀ ਦੇ ਚੁੱਕੇ ਉਹਨਾਂ ਨੇ ਜਾ ਕੇ ਉੱਥੇ ਤੇ ਉਹਦੇ ਚ ਨਰਸੇ ਮਰਾਏ ਨੇ ਉਹਨੂੰ ਕਿਹਾ ਕਿ ਮੈਂ ਤੁਹਾਨੂੰ ਡਿਪਟੀ ਮਿਨਿਸਟਰ ਬਣਾ ਦਿੰਦਾ, ਬਟ ਤੂੰ ਜਿਹੜੀ ਨਾ ਇੱਥੇ ਸਿੱਖੀ ਦੀ ਗੱਲ ਨਾ ਕਰ। ਉਹਨੇ ਕਿਹਾ ਜੀ ਇੱਥੇ ਮੈਂ ਗੱਲ ਜ਼ਰੂਰ ਕਰਨੀ ਹੈ। ਸਰ ਕਪੂਰ ਸਿੰਘ ਨੇ ਪਾਰਲੀਮੈਂਟ ਜੋ ਚੀਜ਼ਾਂ ਬੋਲੀਆਂ, ਜਗਮੀਤ ਸਿੰਘ ਬਰਾੜ ਨੇ ਜੋ ਬੋਲੀਆਂ, ਇਹੋ ਜਿਹੇ ਬੰਦੇ ਸਾਨੂੰ ਪਾਰਲੀਮੈਂਟ ਦੇ ਚਾਹੀਦੇ ਸਨ। ਉਹਦੇ ਚ ਬੀਰਿੰਦਰ ਸਿੰਘ ਵੀ ਸੀ, ਇੱਕ ਸਮਾਜ ਜਸਵੰਤ ਸਿੰਘ ਮਾਨ ਹੈ ਜਿਹਨਾਂ ਦਾ ਮੈਂ ਨਾਂ ਹੀ ਲਿਆ, ਉਹਨਾਂ ਦਾ ਵੀ ਬੜਾ ਵੱਡਾ ਰੋਲ ਹੈ ਫੈਡਰੇਸ਼ਨ ਨੂੰ ਜਿਹੜਾ ਕਿ ਸਥਾਪਿਤ ਕਰਨ ਚ, ਦੁਬਾਰਾ ਸਥਾਪਿਤ ਕਰਨ ਚ ਉਹਨਾਂ ਨੇ ਕਾਫੀ ਕੰਮ ਕੀਤਾ ਹੈ। ਤੇ ਇਸ ਤਰ੍ਹਾਂ ਦੇ ਕਾਫੀ ਨਾਂ ਨੇ, ਹੋ ਸਕਦਾ ਕਿ ਮੇਰੇ ਕੋਲੋਂ ਛੁਟਕੀਆਂ ਹੋਣਗੇ। ਇਹਦੇ ਇੱਕ ਮਾਲਾ ਦੇ ਮਲਕੇ ਹੈ ਤੇ ਇਹ ਜਦੋਂ ਸਾਰੇ ਮਲਕੇ ਬਣੇ ਤਾਂ ਹੀ ਇੱਕ ਮਾਲਾ ਬਣਦੀ ਹੈ। ਪਰ ਅਫਸੋਸ ਕਿ ਅੱਜ ਸਾਡੇ ਕੋਲ ਇਹਨਾਂ ਚੋਂ ਤਿੰਨ ਬਣਕੇ ਜੀਵਤ ਨੇ, ਇੱਕ ਡਾਕਟਰ ਭਾਈ ਹਰਬੰਸ ਲਾਲ ਜਿਹੜੇ ਪੁਰਾਣਿਆਂ ਚੋਂ, ਤੇ ਸਰਦਾਰ ਸੁਖਦੀਪ ਸਿੰਘ ਮਲਾਸ ਜੰਦਰ ਵਾਲੇ ਜਿਹੜੇ ਸਾਬਕਾ ਸਪੀਕਰ ਨੇ, ਤੇ ਸਰਦਾਰ ਮੱਖਣ ਸਿੰਘ ਜੀ ਜਿਹੜੇ ਸਾਬਕਾ ਡਿਪਟੀ ਜਨਰਲ ਮੈਨੇਜਰ ਪੰਜਾਬ ਸੰਵਿਧਾਨ ਨੇ, ਤੇ ਇਹਨਾਂ ਨੇ ਕਾਫੀ ਕਿਤਾਬਾਂ ਵੀ ਲਿਖੀਆਂ ਹੋਈਆਂ। ਤੇ ਮੈਂ ਇਹੀ ਅਰਦਾਸ ਕਰਨਾ ਕਿ ਵਾਹਿਗੁਰੂ ਇਹਨਾਂ ਤਿੰਨਾਂ ਨੂੰ ਜਿਹੜੀ ਹੈ ਕਿ ਸੰਤੁਸ਼ਟੀ ਬਖਸ਼ੇ ਤੇ ਜੋ ਇਹਨਾਂ ਕੋਲ ਖਜ਼ਾਨਾ ਹੈ ਇਹ ਫੈਡਰੇਸ਼ਨ ਬਾਰੇ, ਕਿਉਂਕਿ ਬਹੁਤ ਜਾਣਦੇ ਨੇ, ਇਹ ਕੌਮ ਨੂੰ ਦੇ ਕੇ ਜਾਣ, ਜ਼ਰੂਰ ਇਹਦੇ ਬਾਰੇ ਲਿਖਣ। ਤੇ ਸਰਦਾਰ ਮੱਖਣ ਸਿੰਘ ਦੇ ਇਹਦੇ ਬਾਰੇ ਕੁਛ ਲਿਖ ਰਹੇ ਆ, ਫੈਡਰੇਸ਼ਨ ਦਾ ਇਤਿਹਾਸ ਲਿਖ ਰਹੇ ਆ, ਤੇ ਉਹਨਾਂ ਨੂੰ ਕਾਫੀ ਜਾਣਕਾਰੀ ਹੈ, ਉਹਨਾਂ ਨੇ ਇਹਨਾਂ ਸਾਰਿਆਂ ਨਾਲ ਕੰਮ ਕੀਤਾ ਹੋਇਆ। ਤੇ ਇਹ ਜੋ ਜਿਹੜਾ ਇਤਿਹਾਸ ਜਿਹੜਾ ਹੈ ਫੈਡਰੇਸ਼ਨ ਦਾ ਜ਼ਰੂਰ ਸਾਹਮਣੇ ਆਏਗਾ। ਤੇ ਇਹ ਲੋਕਾਂ ਦੀ ਜਿਹੜੀ ਦੇਣ ਹੈ ਇਹ ਆਪਾਂ ਭੁੱਲ ਨਹੀਂ ਸਕਦੇ। ਤੇ ਮੈਂ ਇੱਕ ਗੱਲ ਇੱਥੇ ਹੋਰ ਜੋੜਨਾ ਚਾਹਵਾਂਗਾ, ਹੋ ਸਕੇ ਮੇਰੇ ਸਨ ਮੈਂ ਕੋਈ ਗਲਤ ਬੋਲ ਜਾਵਾਂ, 1925 ਚ ਮੈਨੂੰ ਲੱਗਦਾ ਕਿ ਆਰਐਸਐਸ ਬਣੀ ਤੇ 1925 ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਅਕਾਲੀ ਦਲ ਉਦੋਂ ਇਹਦਾ ਇੱਕ ਵਲੰਟੀਅਰ ਫੋਰਸ,
ਠੀਕ ਹੈ,
ਤੇ ਸੁਪਰਮੇਸੀ ਸ਼੍ਰੋਮਣੀ ਕਮੇਟੀ ਦੇ ਮਿਸ਼ਾ ਰਹੀ ਹੈ, ਆਰਐਸਐਸ ਦੀ ਜਿਹੜੀ ਹੈ ਉਹ ਸੁਪਰਮੇਸੀ ਹੈ। ਜਿਹੜੀ ਉਹਨਾਂ ਨੇ ਜਥੇਬੰਦੀਆਂ ਜਿਹੜੀਆਂ ਬਣਾਈਆਂ ਨੇ ਆਰਐਸ ਨੇ, ਜਿਵੇਂ ਅਖਿਲ ਭਾਰਤੀ ਪ੍ਰੀਸ਼ਦ ਹੈ ਜਾਂ ਉਹਨਾਂ ਦੇ ਹੋਰ ਮੋਰਚੇ ਨੇ, ਉਹਨੇ ਕਾਫੀ ਜਥੇਬੰਦੀਆਂ ਬਣਾਈਆਂ। ਤੇ ਜਿਹੜੀ ਉਹਨਾਂ ਦੀ ਜਿਹੜੀ ਸੁਪਰਮੇਸੀ ਕਾਇਮ ਰਹੀ, ਜੋ ਆਰਐਸਐਸ ਕਹਿੰਦੀ ਹੈ ਉਹ ਸਾਰੀ ਚੀਜ਼ ਨੂੰ ਮੰਨਿਆ ਜਾਂਦਾ, ਪ੍ਰਧਾਨ ਮੰਤਰੀ ਵੀ ਮੰਨਦਾ, ਸਾਰੇ ਮੰਨਦੇ। ਸਾਡੇ ਅਫਸੋਸ ਇਹ ਹੈ ਕਿ ਸ਼੍ਰੋਮਣੀ ਕਮੇਟੀ ਚ ਉਹ ਚੀਜ਼ ਨਹੀਂ ਬਣ ਸਕੀ ਜੋ ਆਰਐਸਐਸ ਬਣੀ, ਜੋ ਆਰਐਸ ਨੇ ਕੀਤਾ। ਸ਼੍ਰੋਮਣੀ ਕਮੇਟੀ ਕਦੇ ਨਾ ਕਦੇ ਸਾਡਾ ਉਹ ਖੇਲ ਰਿਹਾ। ਮੈਨੂੰ ਯਾਦ ਹੈ ਕਿ ਪੜ੍ਹਦੇ ਸਨ ਉਹ ਬੀਜੇਪੀ ਬੜੀਆਂ ਵੱਡੀਆਂ ਪੋਜੀਸ਼ਨਾਂ ਤੇ ਗਏ, ਮਿਨਿਸਟਰ ਵੀ ਬਣੇ, ਐਮਪੀ ਵੀ ਬਣੇ। ਉਹਨਾਂ ਚੋਂ ਇੱਕ ਮੈਂ ਨਾਂ ਜ਼ਰੂਰ ਲੈਣਾ ਚਾਹਾਂਗਾ, ਸ਼੍ਰੀ ਅਰੁਣ ਜੇਟਲੀ ਜੀ ਦਾ, ਉਹ ਵੀ ABPP ਦਾ ਲੀਡਰ ਸੀ, ਦਿੱਲੀ ਯੂਨੀਵਰਸਿਟੀ ਦੇ ਪ੍ਰੈਜੀਡੈਂਟ ਰਹੇ ਹੈ। ਉਹਨਾਂ ਨੇ ਇੱਕ ਮੀਟਿੰਗ ਸਾਡੇ ਗੱਲਬਾਤ ਸਾਨੂੰ ਕਿਹਾ, ਉਹਨੇ ਕਿਹਾ ਜੀ ਮੈਨੂੰ ਇਹ ਗੱਲ ਦਾ ਅਫਸੋਸ ਹੈ ਤੇ ਸਾਡਾ ਸਮਝੌਤਾ ਤੇ ਹੈ ਅਕਾਲੀ ਦਲ ਨਾਲ, ਪਰ ਅਕਾਲੀ ਦਲ ਕਦੀ ਪਰਿਵਾਰਕ ਪਾਰਟੀ ਨਹੀਂ ਬਣਿਆ। ਤੇ ਪਰਿਵਾਰਕ ਪਾਰਟੀਆਂ ਜਿਹੜੀਆਂ ਜ਼ਿਆਦਾ ਨਹੀਂ ਚੱਲਦੀਆਂ ਹੁੰਦੀਆਂ।
ਤੇ
ਔਰ ਮੈਂ ਜਿਹੜਾ ਕਿਸੇ ਪਾਰਟੀ ਲਈ ਮੈਂ ਤਰੀਫ ਨਹੀਂ ਕਰ ਰਿਹਾ, ਮੈਂ ਇੱਕ ਜਨਰਲ ਗੱਲ ਦੱਸ ਰਿਹਾ ਕਿ ਬੀਜੇਪੀ ਦਾ ਪ੍ਰਧਾਨ ਬਦਲਦਾ, ਇੱਥੇ ਕਈ ਪ੍ਰਧਾਨ ਆਏ, ਅਟਲ ਬਿਹਾਰੀ ਵਾਜਪੇਈ ਉਸ ਤੋਂ ਬਾਅਦ ਜਿਹੜਾ ਮਿਨਿਸਟਰ ਹੈ ਉਹ ਰਿਹਾ ਕਾਫੀ ਮਤਲਬ ਰਹੇ ਨੇ, ਅੱਜ ਜਿਹੜਾ ਹੈਗਾ ਜੇ ਪੀ ਨੱਡਾ, ਠੀਕ ਹੈ ਨਾ ਜੀ। ਤੇ ਉਹ ਜਿਹੜੀ ਸਾਡੀ ਜਿਹੜੀ ਹੈ ਅਸੀਂ ਜਿਹੜੀ ਸਾਡੀ ਪ੍ਰਧਾਨਗੀ ਨਹੀਂ ਬਣੀ, ਸਾਡੇ ਜਿਹੜੇ ਨੇ ਕਿ ਉਹੀ ਬੰਦੇ ਚੱਲਦੇ ਰਹੇ ਨੇ, ਮਤਲਬ ਜਿਵੇਂ ਹੁਣ ਹੈ ਜੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਉਹਨਾਂ ਦੇ ਬੇਟੇ ਆ ਗਏ। ਮੈਨੂੰ ਮਤਲਬ ਕਿਸੇ ਨਾਲ ਦੀ ਕੋਈ ਵਿਰੋਧਤਾ ਨਹੀਂ ਹੈ, ਜਿਹੜੀ ਅਕਾਲੀ ਦਲ ਜਿਹੜਾ ਸਾਡੀ ਨਿੱਜ ਰਾਏ ਆ ਉਹ ਜਿਹੜੇ ਬੰਦੇ ਦੂਜੀਆਂ ਪਾਰਟੀਆਂ ਬੈਠੇ ਆ ਚਾਹੇ ਬੀਜੇਪੀ ਕਾਂਗਰਸ ਲੀਡਰਸ਼ਿਪ ਬੈਠਾ ਹੈ, ਉਹਨਾਂ ਦੀ ਵੀ ਜਿਹੜੀ ਅੰਦਰੂਨੀ ਮਨਸਾ ਇਹ ਹੈ ਕਿ ਵੀ ਅਕਾਲੀ ਦਲ ਜਿਹੜਾ ਹੈ ਕਿ ਉਹ ਜਿੰਦਾ ਰਹਿਣਾ ਚਾਹੀਦਾ, ਕਿ ਜੋ ਸਿੱਖਾਂ ਦੀ ਗੱਲ ਅਕਾਲੀ ਦਲ ਕਰ ਸਕਦਾ ਹੈ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ। ਤਾਂ ਉਹ ਹੁਣ ਤੁਹਾਡੇ ਸਾਰੇ ਸਾਹਮਣੇ ਹੀ ਹੈ ਕਿ ਅਕਾਲੀ ਦਲ ਦੀ ਜੋ ਇੱਥੇ ਮਤਲਬ ਇਸ ਇਲੈਕਸ਼ਨ ਦੋ ਸੀਟਾਂ ਲੈ ਜਾਣੀਆਂ, ਤੇ ਜੇ ਅਸੀਂ ਅਕਾਲੀ ਦਲ ਆਪਣੇ ਤੁਹਾਡੇ ਨਾਲ ਜੁੜ ਜਾਂਦਾ, ਜੇ ਆਪਣੀ ਉਸ ਚੀਜ਼ ਨੂੰ ਸੰਭਾਲਦਾ ਜਿਵੇਂ ਫੈਡਰੇਸ਼ਨ ਇਹਨੂੰ ਜੀਵਤ ਰੱਖਦੇ, ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਸਿੱਖੀ ਜਿਹੜੀ ਸਾਡੀ ਬਹੁਤ ਫੈਲਦੀ, ਜਿਹੜਾ ਪੰਜਾਬ ਚ ਪੰਥਕ ਪਣਾ ਵਧਿਆ ਉਹਨੂੰ ਫੈਡਰੇਸ਼ਨ ਦੇ ਟਾਈਮ ਤੇ ਜਿਹੜੀ ਸੀ ਰੋਕਿਆ ਗਿਆ ਸੀ, ਲੋਕੀ ਮਤਲਬ ਜਿਹੜੇ ਆਉਂਦੇ ਸਨ ਫੈਡਰੇਸ਼ਨ ਚ ਉਦੋਂ ਭਾਵੇਂ ਉਹਨਾਂ ਦਲੀਆਂ ਇਕੱਠੀਆਂ ਹੁੰਦੀਆਂ ਸਨ, ਲੇਕਿਨ ਬਾਅਦ ਵਿੱਚ ਉਹ ਜਿਹੜੇ ਸਨ ਪੂਰਨ ਸਿੱਖ ਬਣ ਜਾਂਦੇ ਸਨ, ਆਪਾਂ ਸਾਬੋ ਸੁਲ ਸਿੱਖ ਹੁੰਦੇ ਸਨ ਉਹ, ਜਿਹੜੇ ਇਹਨਾਂ ਦੇ ਲੈਕਚਰ ਸੁਣ ਕੇ ਕਰਕੇ ਤੇ ਉਹ ਬੀਰਬਲ ਵਿੱਚ ਤੁਹਾਨੂੰ ਐਗਜਾਮਪਲ ਦੇ ਦਿੱਤੀ ਹੈ। ਉਹ ਚੀਜ਼ਾਂ ਦਾ ਸਾਨੂੰ ਜਿਹੜਾ ਕਿ ਬੜਾ ਨੁਕਸਾਨ ਹੋਇਆ ਹੈ। ਤੇ ਅੱਜ ਮੈਂ ਸਮਝਦਾ ਕਿ ਜਿਹੜੀ ਸਿੱਖ ਪੰਥ ਦੀਆਂ ਮਾਨਸਿਕ ਸ਼ਿਕਤਾ ਨੇ ਹਸਤੀਆਂ ਨੇ ਧਾਮੀ ਸਾਹਮਣੇ ਜਾਂ ਬਾਲੋ ਸਾਹਮਣੇ ਜਾਂ ਹੋਰ ਲੀਡਰ ਨੇ ਸਾਡੇ, ਇਹਨਾਂ ਨੂੰ ਸਿਰ ਜੁੜ ਕੇ ਬੈਠਣਾ ਚਾਹੀਦਾ ਹੈ। ਪਰ ਇਹਨਾਂ ਚੀਜ਼ਾਂ ਤੇ ਜਿਹੜੇ ਸਿੱਖ ਸਾਡੇ ਇਸ਼ੂ ਨੇ ਉਹਨਾਂ ਤੇ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ ਕਿ ਜੇ ਸਿੱਖੀ ਰਹੇਗੀ ਤੇ ਅਕਾਲੀ ਦਲ ਰਹੇਗਾ,
ਬਿਲਕੁਲ
ਜੇ ਸਿੱਖੀ ਨਹੀਂ ਰਹੇਗੀ ਅਕਾਲੀ ਦਲ ਦਾ ਵੀ ਕੋਈ ਵਜੂਦ ਨਹੀਂ ਰਹੇਗਾ।
ਠੀਕ
ਠੀਕ ਹੈ ਜੀ। ਅੱਜ ਦੋ ਸੀਟਾਂ ਲੈ ਜਾਣਾ ਇਹ ਬੜੀ ਨਮੋਸ਼ੀਏ ਦੀ ਗੱਲ ਹੈ ਸਾਡੇ ਵਾਸਤੇ। ਤੇ ਮੈਂ ਮੇਰੀ ਇਹੀ ਹੈ ਤੁਹਾਡੇ ਥਰੂ, ਮੈਂ ਤੁਹਾਡੇ ਸਾਰੇ ਸੋਤਿਆਂ ਨੂੰ ਕਿ ਅਸੀਂ ਸਾਰੇ ਮਿਲ ਕੇ ਕੋਸ਼ਿਸ਼ ਕਰੀਏ ਜਿਹੜਾ ਜੇ ਕਿਸੇ ਦਾ ਇਹਨਾਂ ਦੇ ਨਾਲ ਲਿੰਗ ਦਾ ਲੀਡਰ ਨਾਲ ਇਹਨਾਂ ਨੂੰ ਸਮਝਾਇਆ ਜਾਏ ਕਿ ਵੀ ਐਸ ਵਾਈ ਨਾਲ ਕੁਛ ਨਹੀਂ ਹੋਣਾ, ਤੁਸੀਂ ਆਲਮੀ ਸਿਸਟਮ ਫੈਡਰੇਸ਼ਨ ਨਾਲ ਸੁਰਜੀਤੀ ਕਰੋ, ਜਿਹੜੇ ਬੰਦੇ ਅੱਜ ਵੀ ਹੈਗੇ ਨੇ ਪੁਰਾਣੇ ਜਗਮੀਤ ਸਿੰਘ ਬਰਾੜ ਹੈ, ਤੁਸੀਂ ਉਹਨੂੰ ਮਤਲਬ ਪਾਰਟੀ ਜੋ ਕਰਨਾ ਮੈਂ ਨੀ ਉਹ ਠੀਕ ਕੰਮ ਨਹੀਂ ਹੈ, ਤੇ ਤੁਸੀਂ ਕੋਈ ਇਕੱਠੇ ਰਹਿ ਕੇ ਕੋਈ ਨਾ ਕੋਈ ਚੀਜ਼ਾਂ ਦਾ ਹੱਲ ਕਰਨਾ ਚਾਹੀਦਾ ਹੈ ਜਿਹਨਾਂ ਲੋਕਾਂ ਨੇ ਇਹਦੇ ਲਈ ਪਾਰਟੀ ਲਈ ਕੰਮ ਕੀਤਾ ਹੋਵੇ, ਪਾਰਲੀਮੈਂਟ ਦੇ ਸਿੱਖ ਮਸਲਿਆਂ ਨੂੰ ਚੁੱਕਿਆ ਹੋਵੇ, ਉਜਾਗਰ ਕੀਤਾ ਹੋਵੇ,
ਬਿਲਕੁਲ
ਜਿਹਨਾਂ ਨੂੰ ਸਿੱਖ ਇਤਿਹਾਸ ਵੀ ਇਹਨਾਂ ਦੀ ਨੌਲੇਜ ਹੋਵੇ ਜਿਹੜੀ ਅੱਗੋਂ ਬੱਚਿਆਂ ਨੂੰ ਜੋੜ ਸਕਦੇ ਆ ਨਾਲ। ਹੁਣ ਇਸ ਲਈ ਪੰਜਾਬ ਚ ਤੁਹਾਨੂੰ ਵੀ ਪਤਾ ਹੈਗਾ ਕਿ ਮੈਨੂੰ ਲੱਗਦਾ ਕੋਈ ਦਰਜਨ ਕੋ ਫੈਡਰੇਸ਼ਨਾਂ ਹੋਣਗੀਆਂ, ਤੇ ਉਹ ਤੁਸੀਂ ਉਹਨਾਂ ਸਾਹਮਣੇ ਸ਼ਕਲਾਂ ਦੇਖ ਲਓ ਉਹਨਾਂ ਦੇ ਪ੍ਰਧਾਨਾਂ ਦੀਆਂ ਜਾਂ ਉਹਨਾਂ ਦੇ ਐਡਵਾਈਜ਼ਰਾਂ ਦੀਆਂ, ਉਹ ਚੀਜ਼ ਨਹੀਂ ਹੈਗੀ। ਉਹ ਜਿਹੜੀ ਕਿ ਕਾਲਜਾਂ ਦੇ ਵਿੱਚ ਸਕੂਲਾਂ ਚ ਜਾ ਕੇ ਤੁਸੀਂ ਉਹਨਾਂ ਦੀ ਯੂਨਿਟ ਬਣਾ ਰਹੇ, ਇੱਕ ਨਾਮ ਮੈਂ ਭੁੱਲ ਗਿਆ ਜਿਹੜਾ ਮੈਂ ਜ਼ਰੂਰ ਦੱਸਣਾ ਚਾਹਵਾਂਗਾ, ਉਹ ਪ੍ਰੋਫੈਸ਼ਨ ਦੇ ਕਾਫੀ ਵੱਡੇ ਅਹੁਦਿਆਂ ਤੇ ਰਹੇ ਹੈ, ਸਰਦਾਰ ਭਗਤ ਸਿੰਘ ਅਣਖੀ ਅੰਮ੍ਰਿਤਸਰ ਵਾਲੇ ਬਾਅਦ ਚੋਂ ਚੀਫ ਕਾਸਟਰ ਡਿਮਾਂਡ ਚ ਰਹੇ ਹੈ, ਉਹਨਾਂ ਦਾ ਵੀ ਬੜਾ ਵੱਡਾ ਰੋਲ ਰਿਹਾ। ਤੇ ਮੈਂ ਉਹਨਾਂ ਦੀ ਦੋ ਤਿੰਨ ਮਿੰਟ ਦੱਸਣਾ ਚਾਹੁੰਦਾ ਕਿ ਜਿਹੜੀ ਹੈ ਪਿਛੋੜਾ ਹੋਈ ਉਹ ਬੇਸਿਕਲੀ ਕਸ਼ਮੀਰ ਦੇ ਸਨ, ਜਦੋਂ ਇਹ 47 ਨਗਰਾਂ ਜੋ ਆਏ ਨੇ ਪਰਿਵਾਰ ਨਾਲ ਵਿਛੜ ਗਏ, ਤੇ ਜੰਮੂ ਇੱਕ ਬ੍ਰਿਗੇਡੀਅਰ ਕਿਰਨ ਸਿੰਘ ਸਨ, ਉਹਨਾਂ ਨੇ ਲਿਖਿਆ ਕਿ ਬੱਚਾ ਹੈ, ਤੇ ਉਹਨਾਂ ਨੇ ਕਿਸੇ ਆਪਣੇ ਚਿੱਠੀ ਲਿਖ ਕੇ ਸੰਤੀਸ਼ ਸਿੰਘ ਰਾੜੇ ਵਾਲੇ ਨੇ ਭੇਜਿਆ ਵੀ ਮੈਂ ਇਹ ਬੱਚੇ ਨੂੰ ਭੇਜ ਰਿਹਾ ਤੇ ਇਹਦੀ ਪਾਲਣਾ ਪੋਸ਼ਣਾ ਕਰਨੀ ਹੈ, ਤੇ ਇਹਦੀ ਪੜ੍ਹਾਈ ਇਹਨੂੰ ਖਾਲੀ ਡੇਰੇ ਅਸੀਂ ਇਹ ਪੜ੍ਹਾਈ ਨਹੀਂ ਕਰਵਾਉਣੀ ਹੈ। ਤੇ ਉਹ ਫਿਰ ਭਗਤ ਸਿੰਘ ਅਣਖੀ ਉਸ ਡੇਰੇ ਤੇ ਰਹੇ, ਤੇ ਜਦੋਂ ਉਹਨਾਂ ਨੇ ਦੱਸੀ ਜਾਣ ਲਈ ਸੰਤੀਸ਼ ਸਿੰਘ ਰਾੜੇ ਵਾਲੇ ਨੇ ਪੁੱਛਿਆ ਵੀ ਤੂੰ ਆਪਣਾ ਜਿਹੜਾ ਕਿ ਡੰਗਾ ਬੰਦਾ ਕਿ ਗ੍ਰਸਤੀ ਬੰਦਾ, ਇਹਨਾਂ ਨੇ ਕਿਹਾ ਜੀ ਮੈਂ ਗ੍ਰਸਤੀ ਬੰਦਾ ਨੇ ਹੈ, ਗ੍ਰਸਤੀ ਬੰਦਾ ਦੂਜੇ ਪੜ੍ਹ, ਇਹਨਾਂ ਨੇ ਫਿਰ ਉਹਨਾਂ ਨੇ ਗੁਰੂ ਨਾਨਕ ਖਾਲਸਾ ਕਾਲਜ ਚ ਉੱਥੇ ਦਾਖਲ ਕਰਾਇਆ। ਇਹ ਸ਼ੁਰੂ ਸ਼ੁਰੂ ਕਾਂਗਰਸ ਪਾਰਟੀ ਜਿਹੜੀ ਆਲਮੀ ਸਟੂਡੈਂਟ ਫੈਡਰੇਸ਼ਨ ਸੀ ਇਹ ਉਹਦੇ ਨਾਲ ਜੁੜੇ, ਇਹਨਾਂ ਨੂੰ ਫਿਰ ਸਰ ਮੱਖਣ ਸਿੰਘ ਜਿਹੜੇ ਉਹਨਾਂ ਨੂੰ ਜਾ ਰਹੇ ਸਨ, ਉਹਨਾਂ ਨੂੰ ਉੱਥੇ ਜਾ ਕੇ ਸਿੱਖ ਨੂੰ ਫੈਡਰੇਸ਼ਨ ਲੈ ਕੇ ਆਉਂਦਾ, ਇਹ ਸਿੱਖ ਨੂੰ ਫੈਡਰੇਸ਼ਨ ਦੇ ਬੜੇ ਲੀਡਰ ਬਣੇ, ਇਹਨਾਂ ਨੇ ਬੜਾ ਪਾਕਿ ਸਿੰਘ ਅਣਖੀ ਜੀ ਨੇ ਆਪਣੇ ਟਾਈਮ ਤੇ ਬਹੁਤ ਕੰਮ ਕੀਤਾ, ਤੇ ਸਿੱਖ ਮਸਲਿਆਂ ਦੇ ਚੁੱਕੇ ਚੀਫ ਕਾਸਟਰ ਡਿਮਾਂਡ ਚ ਇਹਨਾਂ ਦਾ ਬਹੁਤ ਵੱਡੀ ਜਿਹੜੀ ਭੂਮਿਕਾ ਰਹੀ ਹੈ, ਔਰ ਮੈਨੂੰ ਲਾਲ ਕੋ ਸਾਹਿਬ ਨੇ ਵੀ ਇਹਨਾਂ ਦੀ ਕਾਫੀ ਤਰੀਕ ਕੀਤੀ ਜਿਹਨਾਂ ਨੇ ਉੱਥੇ।
ਮੈਂ ਤੁਹਾਨੂੰ ਮਾਫ਼ ਕਰਨਾ, ਇੰਟਰਪਟ ਕਰਨਾ ਚਾਹਾਂਗਾ ਕਿਉਂਕਿ ਆਪਣੇ ਕੋਲ ਸਮਾਂ ਜਿਹੜਾ ਹੈਗਾ ਉਹ ਤਕਰੀਬਨ 5 ਮਿੰਟ ਹੀ ਹੈਗੇ ਨੇ, ਤੇ ਲੋਕਾਂ ਦੇ ਕੁਛ ਕਾਮੈਂਟਸ ਆਏ ਨੇ ਸਰੋਤਿਆਂ ਦੇ, ਉਹ ਮੇਰਾ ਜੀ ਕਰਦਾ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਵਾਂ। ਉਹਨਾਂ ਦੇ ਵਿੱਚੋਂ ਇੱਕ ਨੇ ਸਰਦਾਰ ਰਣਜੀਤ ਸਿੰਘ ਸਾਜਨ ਵਾਲਾ, ਕਹਿੰਦੇ ਨੇ ਸਤਿ ਸ੍ਰੀ ਅਕਾਲ ਮਾਨ ਸਾਹਿਬ ਤੇ ਸਰ ਕੁਲਵੀਰ ਸਿੰਘ ਜੀ ਬਹੁਤ ਹੀ ਵਧੀਆ ਵਡਮੁੱਲੀ ਜਾਣਕਾਰੀ ਸ਼ੇਅਰ ਕੀਤੀ ਹੈ, ਸਾਨੂੰ ਬਹੁਤ ਚੰਗਾ ਲੱਗਿਆ। ਇਸੇ ਤਰ੍ਹਾਂ ਰਣਜੀਤ ਸਿੰਘ ਥਾਂਦੇ ਵਾਲਾ ਸਾਹਿਬ ਕਹਿੰਦੇ ਨੇ, ਇੱਕ ਉਹਨਾਂ ਦਾ ਸਵਾਲ ਹੈ, ਪਤਾ ਨਹੀਂ ਹੁਣ ਸਵਾਲ ਜਵਾਬ ਦੇਣ ਦਾ ਵੀ ਸਮਾਂ ਰਹਿ ਗਿਆ ਕਿ ਨਹੀਂ, ਉਹ ਕਹਿੰਦੇ ਨੇ ਮਨਜੀਤ ਸਿੰਘ ਭੋਮਾ ਤੇ ਅਮਰਜੀਤ ਸਿੰਘ ਚਾਵਲਾ ਬਾਰੇ ਕੀ ਵਿਚਾਰ ਨੇ ਸਰ ਕੁਲਵੀਰ ਸਿੰਘ ਹੁਣਾਂ ਦੇ, ਜੇ ਤੁਸੀਂ ਪੁੱਛ ਸਕਦੇ ਹੋ। ਇਹ ਉਹਨਾਂ ਦੇ ਸਵਾਲ ਨੇ, ਜਵਾਬ ਤੁਸੀਂ ਦੇਣਾ ਹੈ ਨਹੀਂ ਦੇਣਾ, ਕਿਉਂਕਿ ਆਪਣੇ ਕੋਲ ਸਮਾਂ, ਆਪਾਂ ਕਿਸੇ ਨੇ ਕਿਸੇ ਵੇਲੇ ਫੇਰ ਵੀ ਕਰਾਂਗੇ, ਕਿਉਂਕਿ ਬਹੁਤ ਵੱਡੀ ਗੱਲ ਸੀਗੀ, ਤੁਸੀਂ ਬਹੁਤ ਮੇਨ ਮੁੱਖ ਇਸ਼ੂ ਜਿਹੜੇ ਹੈਗੇ ਨੇ ਉਹਦੇ ਵਿੱਚ ਲਿਆਂਦੇ। ਔਰ ਮੈਂ ਕਹਿਣਾ ਚਾਹੁੰਦਾ ਸੀ ਕਿ ਜਸਵੰਤ ਸਿੰਘ ਨੇਕੀ ਜਿਹੜੇ WHO ਦੇ ਵਿੱਚ ਵੀ ਉਹਨਾਂ ਦੀ ਬੜੀ ਪਾਰਟੀਸਪੇਸ਼ਨ ਸੀ, ਔਰ ਦੁਨੀਆਂ ਦੇ ਵਿੱਚ ਜਾਣੇ ਹੋਏ ਲੋਕ ਸੀਗੇ। ਇਸੇ ਤਰੀਕੇ ਨਾਲ ਅੰਬਾਲਵੀ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਸੀਗਾ, ਉਹ ਬਹੁਤ ਆਪਣੇ ਸਮੇਂ ਦੇ ਵੱਡੇ ਵਕੀਲ ਸਨ, ਪ੍ਰੈਕਟਿਸ ਕਰਦੇ ਸਨ, ਲੇਕਿਨ ਉਹਨਾਂ ਲੋਕਾਂ ਨੇ ਕਿਵੇਂ ਇਸ ਚੀਜ਼ ਨੂੰ ਪਹਿਲ ਦਿੱਤੀ, ਔਰ ਸਾਰੇ ਲੋਕ ਮਾਸਟਰ ਜੀ ਦੇ ਵੀ ਨਜ਼ਦੀਕ ਸਨ, ਉਹਨਾਂ ਨੇ ਉਸ ਵੇਲੇ ਦੀ ਇਮਾਨਦਾਰੀ ਜਿਹੜੀ ਸੀਗੀ ਉਹ ਇੱਕ ਬਹੁਤ ਵੱਡੀ ਗੱਲ ਸੀਗੀ। ਲਓ ਸਾਡੇ ਕੋਲ ਤਕਰੀਬਨ 3 ਮਿੰਟ ਹੋਰ ਨੇ, ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ?
ਜਾਂਦਾ ਮੇਰੀ ਇਹੀ ਹੈ ਕਿ ਵੀ ਜਿਹੜਾ ਸਟੂਡੈਂਟਸ ਨੇ ਪੰਜਾਬ ਦੇ, ਉਹ ਜਿਹੜਾ ਕਿ ਆਪਣੇ ਇਤਿਹਾਸ ਨੂੰ ਪੜ੍ਹਨ ਔਰ ਸਿੱਖੀ ਨੂੰ ਸਮਝਣ, ਉਹਦੇ ਨਾਲ ਜੁੜਨ, ਤੇ ਉਹਦੇ ਲਈ ਮੈਂ ਆਪਣੇ ਜਿਹੜੀ ਪੁਰਾਣੀ ਟ੍ਰੈਡੀਸ਼ਨ ਦੀ ਲੀਡਰਸ਼ਿਪ ਜਿਹੜੀ ਪੰਜਾਬ ਚ ਹੈ, ਜਿਹਦਾ ਸਿਆਸਤ ਨਾਲ ਸੰਬੰਧ ਨਹੀਂ, ਉਹ ਇਸ ਪਾਸੇ ਜੀਵਨ ਧਿਆਨ ਦੇਣ, ਫੈਡਰੇਸ਼ਨ ਦੀ ਲੱਖ ਵਿਕੀ ਕਰਨ ਤੇ ਆਪਣੇ ਵਿਦਿਆਰਥੀਆਂ ਨੂੰ ਜੋੜਨ, ਤਾਂ ਕਿ ਅਸੀਂ ਆਪਣੇ ਮਾਨਵ ਅਤੇ ਇਤਿਹਾਸ ਨੂੰ ਆਪਣੇ ਇਹਨਾਂ ਬੱਚਿਆਂ ਤੱਕ ਪਹੁੰਚਾ ਸਕੀਏ। ਨਹੀਂ ਤੇ ਸਾਡਾ ਬਹੁਤ ਵੱਡਾ ਨੁਕਸਾਨ ਹੋਏਗਾ, ਜੋ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹ ਜਿਹੜੀ ਹੈ ਬਹੁਤ ਦੂਰ ਜਾ ਰਹੀ ਹੈ ਇਸ ਵੇਲੇ। ਕਹਿੰਦੇ ਜੇ ਤਾਂ ਉਹਦੇ ਕੁਛ ਠੀਕ ਹੋ ਸਕਦੇ ਨੇ, ਬੰਦੇ ਹੋਣਗੇ ਆਪਣੇ ਘਰ, ਜਿਹਨਾਂ ਦੇ ਮਾਂ ਬਾਪ ਨੇ ਸਿੱਖੀ ਦਿੱਤੀ ਹੈ, ਤੇ ਜਿਹੜੀ ਕਿ ਕੌਮੀ ਤੌਰ ਤੇ ਇੱਕ ਜਥੇਬੰਦੀ ਸਾਡੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਜਿਹੜੇ ਇਹਨਾਂ ਵਿਦਿਆਰਥੀ ਨੂੰ ਨਾਲ ਜੋੜੇ ਔਰ ਸਿੱਖੀ ਦੇ ਸਿਧਾਂਤ ਔਰ ਜਿਹੜੀ ਆਪਣਾ ਸਿੱਖ ਇਤਿਹਾਸ, ਜੋ ਸਾਡੇ ਗੁਰੂਆਂ ਦੀ ਕੁਰਬਾਨੀ ਹੈ, ਜੋ ਉਹਨਾਂ ਨਾਲ ਜਿਹੜੇ ਇਹਨਾਂ ਨੂੰ ਜ਼ਰੂਰ ਜਾਣਕਾਰੀ ਦਿੱਤੀ ਜਾਏ।
ਬਿਲਕੁਲ, ਔਰ ਤੁਸੀਂ ਜਿਹੜਾ ਇਹ ਕਾਮੈਂਟ ਕੀਤਾ ਸੀਗਾ ਕਿ ਸਰ ਗੁਰਮੀਤ ਸਿੰਘ ਹੋਣੀ ਬਹੁਤ ਇਮਾਨਦਾਰ ਲੋਕ ਸੀਗੇ, ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ, ਫਿਰ ਉਹਨਾਂ ਦੇ ਸਪੁੱਤਰ ਜਗਮੀਤ ਸਿੰਘ ਹੋਣੀ ਮੈਂਬਰ ਆਫ ਪਾਰਲੀਮੈਂਟ ਰਹੇ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀਗੇ ਅਕਾਲੀ ਦਲ ਦੇ ਵਿੱਚ ਵੀ, ਪਰ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਖਿਆਲਾਤ ਦੀ ਵਜ੍ਹਾ ਕਰਕੇ ਪਤਾ ਨਹੀਂ ਕੀ ਉਹਦੇ ਕੀ ਹੋਣਾ ਹੈਗਾ, ਉਹਦੇ ਤੋਂ ਜੁਦਾ ਹੋ ਗਏ ਨੇ, ਪਰ ਇਹਨਾਂ ਲੋਕਾਂ ਦਾ ਬਹੁਤ ਵੱਡਾ ਰੋਲ ਹੈ। ਸੋ ਇਹ ਰੋਲ ਜਿਹੜਾ ਮੇਰੇ ਸਾਰੇ, ਅਸਲ ਵਿੱਚ ਤੁਸੀਂ ਜਿੰਨੇ ਲੋਕਾਂ ਦਾ ਜ਼ਿਕਰ ਕੀਤਾ, ਇਹਨਾਂ ਸਾਰਿਆਂ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ, ਇਹਨਾਂ ਨੂੰ ਸੁਣਨ ਦਾ ਮੌਕਾ ਬਣਿਆ, ਪ੍ਰਿੰਸੀਪਲ ਸਤਵੀਰ ਸਿੰਘ ਹੋਣਾ ਨੂੰ ਸੁਣਨ ਦਾ ਮੌਕਾ ਬਣਿਆ ਸੀਗਾ, ਇਹ ਸਾਰੇ ਲੋਕ ਜਿਹੜੇ ਹੈਗੇ ਨੇ। ਸੋ ਮੈਨੂੰ ਆਪ ਨਜ਼ਦੀਕ ਤੋਂ ਇਹ ਸਾਰਾ ਕੁਛ ਇਉਂ ਲੱਗਦਾ ਸੀ ਵੀ ਜਿਵੇਂ ਤੁਸੀਂ ਮੇਰੇ ਨਾਲ ਤੁਰ ਤੁਰ ਕੇ ਇਸ ਇਤਿਹਾਸ ਨੂੰ ਉਹਦਾ ਜ਼ਿਕਰ ਕਰਦੇ ਪਏ ਹੋ, ਤੇ ਸਮਾਂ ਜਿਹੜਾ ਹੈਗਾ ਉਹ ਬੀਤ ਗਿਆ ਸਾਡੇ ਕੋਲ ਦੀ, ਬਹੁਤ ਜੋ ਕੁਛ ਦੱਸਿਆ ਬਹੁਤ ਜ਼ਰੂਰੀ ਸੀ, ਇਹਦੇ 'ਚ ਕੋਈ ਸ਼ੱਕ ਨਹੀਂ, ਲੇਕਿਨ ਜੇ ਸਮਾਂ ਹੋਰ ਹੁੰਦਾ ਤਾਂ ਵਾਕਿਆ ਇਹਦੇ ਤੇ ਹੋਰ ਕੁਐਸਚਨ ਵੀ ਕੀਤੇ ਜਾ ਸਕਦੇ ਸੀ, ਕਿਤੇ ਨਾ ਕਿਤੇ ਫੇਰ ਸਬੱਬ ਬਣੇਗਾ ਤੇ ਜ਼ਰੂਰ ਤੁਹਾਨੂੰ ਬੇਨਤੀ ਕਰਾਂਗੇ। ਲੇਕਿਨ ਬਹੁਤ ਚੰਗਾ ਲੱਗਿਆ ਤੁਹਾਡੀ ਇਹ ਸਾਰੀ ਗੱਲਬਾਤ ਸੁਣ ਕੇ, ਔਰ ਤੁਸੀਂ ਕਿਉਂਕਿ ਨਜ਼ਦੀਕ ਤੋਂ ਜੁੜੇ ਰਹੇ ਹੋ ਇਸ ਸੰਸਥਾ ਦੇ ਨਾਲ, ਇਹੀ ਮੇਰਾ ਪਰਪਜ਼ ਸੀ ਕਿ ਤੁਸੀਂ ਉਹ ਸਾਰੀ ਮੂਵਮੈਂਟ ਜਿਹੜੀ ਹੈਗੀ ਹੈ, ਚਾਹੇ ਉਹ ਪੰਜਾਬੀ ਸੂਬੇ ਦੀ ਸੀ ਜਾਂ ਉਸ ਤੋਂ ਬਾਅਦ ਜਿਹੜੇ ਇਹ ਨੇਤਾ ਜਨ ਜਿਹਨਾਂ ਦੇ ਕੋਲ ਸਿਆਸਤ ਰਹੀ ਆਈ, ਉਹਨਾਂ ਦਾ ਆਪਾਂ ਨੂੰ, ਪਰ ਤੁਸੀਂ ਜਿਹੜਾ ਸੰਦੇਸ਼ ਹੈ ਤੁਹਾਡਾ ਬਹੁਤ ਸ਼ਾਨਦਾਰ ਵੀ, ਵਾਕਿਆ ਜੇ ਤੁਸੀਂ ਸਿੱਖੀ ਨੂੰ ਰੱਖ ਸਕੋਗੇ ਤੇ ਸਭ ਕੁਝ ਹੈਗਾ, ਤੇ ਜੇ ਸਿੱਖੀ ਨਾ ਰਹੀ ਤੇ ਫਿਰ ਇਹ ਦੂਸਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਵਿਅਰਥ ਜਾਣਗੀਆਂ। ਸੋ ਇਹ ਜਿੰਨੇ ਵੀ ਲੋਕ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਦਾ ਬੜਾ ਧੰਨਵਾਦੀ ਹਾਂ, ਉਹਨਾਂ ਨੇ ਬੜੇ ਧਿਆਨ ਨਾਲ ਇਸ ਗੱਲ ਨੂੰ ਸੁਣਿਆ। ਇਹਦਾ ਅਸੀਂ ਲਿੰਕ ਜਿਹੜਾ ਹੈਗਾ ਕੱਲ ਨੂੰ ਮੈਂ ਪਾ ਦੂੰਗਾ, ਤੇ ਜੇ ਕਿਸੇ ਨੂੰ ਚਾਹੀਦਾ ਵੀ ਹੋਵੇ ਲਿੰਕ ਤੇ ਉਹਨਾਂ ਨੂੰ ਪਰਸਨਲੀ ਦਿੱਤਾ ਵੀ ਜਾਊਗਾ। ਸੋ ਇਹਦੇ ਨਾਲ ਹੀ ਮੈਂ ਆਪਣੇ ਵੱਲੋਂ ਅਦਾਰਾ ਚੰਦ ਪਰਦੇਸੀ ਵੱਲੋਂ ਸਰ ਕੁਲਵੀਰ ਸਿੰਘ ਦਿੱਲੀ ਹੋਣਾ ਦਾ ਵਾਲਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਤਿਹਾਸ ਨੂੰ ਅੱਜ ਦੁਬਾਰਾ ਫੇਰ ਸਾਡੇ ਨਾਲ ਡਿਸਕਸ ਕੀਤਾ ਹੈਗਾ, ਔਰ ਉਹਦੀ ਜਿਹੜੀ ਮੈਰਿਟ ਸੀ ਕਿ ਇਹ ਕਿਉਂ ਇਹ ਲੋਕ ਜਿਹੜੇ ਸੀਗੇ ਇੰਨੇ ਵਧੀਆ ਸੀਗੇ ਸਿੱਖੀ ਵਾਸਤੇ, ਉਹਨਾਂ ਦੀ ਕਿਵੇਂ ਡੈਡੀਕੇਸ਼ਨ ਸੀਗੀ, ਉਹਦਾ ਜ਼ਿਕਰ ਸਾਨੂੰ ਉਹਨਾਂ ਦੇ ਕੋਲੋਂ ਉਹਨਾਂ ਦੇ ਕੋਲੋਂ ਜਾਣਨ ਦਾ ਸੁਣਨ ਦਾ ਮੌਕਾ ਬਣਿਆ। ਬਈ ਅਗਲੇ ਸਾਥੀ ਜਿਹੜੇ ਹੈਗੇ ਨੇ ਉਹ ਮਾਈਕ੍ਰੋਫੋਨ ਲੈ ਕੇ ਤਿਆਰ ਨੇ ਅਤੇ ਮੈਂ ਤੁਹਾਡੇ ਕੋਲੋਂ ਇਜਾਜ਼ਤ ਲੈਣਾ ਚਾਹਵਾਂਗਾ। ਸਮਾਂ ਹੋ ਗਿਆ, ਬਹੁਤ ਧੰਨਵਾਦ ਜੀ। ਫਿਰ ਅਗਲੇ ਪ੍ਰੋਗਰਾਮ ਦੀ ਦਾਵਤ ਦਿੰਦਾ ਹਾਂ, ਤੁਹਾਡੇ ਕੋਲੋਂ ਇਜਾਜ਼ਤ ਚਾਹਵਾਂਗਾ। ਰੱਬ ਰਾਖਾ ਜੀ। ਅਤੇ ਮੇਰੇ ਅਗਲੇ ਸਾਥੀ ਜਿਹੜੇ ਹੈਗੇ ਨੇ ਉਹ ਟੇਕ ਓਵਰ ਕਰਨਗੇ। ਮਿਹਰਬਾਨੀ, ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ ਸੋ ਮਚ। ਲਓ ਦੋਸਤੋ, ਅੱਜ ਦਾ ਇੱਥੇ ਪ੍ਰੋਗਰਾਮ ਸਮਾਪਤ ਕਰਨ ਦੀ ਆ ਗਿਆ ਜੀ। ਸ਼ੁਕਰੀਆ ਜੀ, ਥੈਂਕ ਯੂ ਜੀ।